ਸਤਨਾਮ ਸ਼੍ਰੀ ਵਾਹਿਗੁਰੂ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ। ਡੰਡਾਤ ਬੰਦਨੀ ਅਨਕਵਾਰ ਸ਼ਰਦ ਕਲਾ ਸਮਰਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਮਤ। ਫਿਰਤ ਫਿਰਤ ਪ੍ਰਵਿਆਓ ਪਰਿਆ ਕਾਸ਼ਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਜੈਸਾ ਬਾਰਕ ਬਾਏ ਸਵਾਈ, ਲਖੇ ਪ੍ਰਾਣ ਕੁਮਾਰੈ ਕਰ ਉਪਦੇਸ਼ ਛਿੜਕੈ ਬਹੁ ਪਾਤੀ, ਬਹੁਣ ਪਿਤਾ ਗੱਲ ਆਵੈ। ਪਿਛਲੇ ਅਗਨ ਬਚਲੇ ਪ੍ਰਭ ਆਗੇ ਮਾਰਗ ਪਾਵੈ। ਕੋਈ ਨਾਉ ਨਾ ਜਾਣੇ ਮੇਰਾ ਗੁਰੂ ਜੀ ਸਭ ਤੇਰੀ ਬਣਿਆਈ ਹੈ। ਤੇਰੀ ਕਿਰਪਾ ਜਿਸ ਕੋ ਵਿਪਨਾ ਕੋ ਪਖੈ। ਸਦਾ ਸੁਖਿਓਹਾਂ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਨਾ ਤੂੰ ਸਦ ਮਿਹਰਬਾਨਾ ਨਾ ਮਿਲੈ ਰੰਗ ਮਾਣੀ ਤੁਧਿਆ ਕੈ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਕਹੋ ਨਾ ਜਾਵੇ ਵਡਿਆਈ ਮੇਰੇ ਸਹਿਬਾ ਕੋਈ ਨਾ ਨਾ ਜਾਣੇ ਦੇ ਨਾਲ ਸ਼ਬਦ ਵਿੱਚ ਬੋਲੋ, ਬੁੱਧੀ ਨਾਲ ਵਿਚਾਰੋ, ਖਿਆਲਾਂ ਨੂੰ ਰੋਕੋ, ਇਕਾਗਰਤਾ ਆਏਗੀ ਤੇ ਸਤਸੰਗ ਦਾ ਪੂਰਾ ਪੂਰਾ ਆਨੰਦ ਮਾਣ ਕੇ ਮਹਾਨ ਫਲ ਦੀ ਪ੍ਰਾਪਤੀ ਕੀਤੀ ਜਾ ਸਕਦੀ। ਗੁਰੂ ਦਸ਼ਮੇਸ਼ ਪਿਤਾ ਇੱਕ ਬਹੁਤ ਬੜਾ ਵਿਚਿੱਤਰ ਨਾਟਕ ਕਰਕੇ ਚਮਕੌਰ ਸਾਹਿਬ ਪਹੁੰਚਦੇ ਨੇ। ਸਾਰੇ ਗਿਣਤੀ ਦੇ ਵਿੱਚ ਸਿਰਫ 40 ਬੰਦੇ ਤੇ ਦੂਸਰੇ ਪਾਸੇ ਮਹਾਰਾਜ ਜਦੋਂ ਔਰੰਗਜ਼ੇਬ ਨੂੰ ਚਿੱਠੀ ਲਿਖਦੇ ਨੇ ਪ੍ਰਮਾਣ ਕਰਦੇ ਆ ਕਿ ਹੈ ਔਰੰਗਜ਼ੇਬ, ਇੱਕ ਪਾਸੇ 40 ਸਿਰ ਲੱਥ ਸੂਰਮੇ ਨੇ ਦਰਗਾਹ ਦੇ ਵਿੱਚ ਪ੍ਰਵਾਨ ਹੋਏ ਹੋਏ, ਇੱਕ ਪਾਸੇ ਤੈਂ ਹਰ ਥਾਂ ਹਰ ਨਾਕੇ ਤੇ ਸਾਰੇ ਪੰਜਾਬ ਚ ਭਾਰਤ ਵਰਸ਼ ਚ ਅਨੰਦਪੁਰ ਸਾਹਿਬ ਤੋਂ ਆਉਣ ਵਾਸਤੇ ਸਿੰਘਾਂ ਨੂੰ ਰੋਕਣ ਵਾਸਤੇ 10 ਲੱਖ ਫੌਜ ਮੈਦਾਨੇ ਜੰਗ ਦੇ ਵਿੱਚ ਐਕਟਿਵ ਤੈਂ ਲਾਈ ਹੋਈ ਹੈ। ਉਹ ਸਿਰ ਲੱਥ ਸੂਰਮੇ ਪੂਰਾ ਇੱਕ ਦਿਨ 4 ਪਹਿਰ ਇੰਨੀ ਜਵਾਨ ਮਰਜ਼ੀ ਦੇ ਨਾਲ ਯੁੱਧ ਕਰਦੇ ਰਹੇ, ਪੁਰਜਾ ਪੁਰਜਾ ਕੱਟ ਕੇ ਗਿਰ ਗਏ, ਲੇਕਿਨ ਗੁਰੂ ਤੱਕ ਕਿਸੇ ਨੂੰ ਪਹੁੰਚਣ ਨਹੀਂ ਦਿੱਤਾ। ਰਾਤ ਪੈ ਜਾਂਦੀ ਹੈ, ਮਤਾ ਪਾਸ ਹੁੰਦਾ ਹੈ, 5 ਸਿੰਘਾਂ ਨੇ ਪਹਿਲਾ ਮਤਾ ਚਮਕੌਰ ਸਾਹਿਬ ਦੀ ਗੜੀ ਚ ਪਾਸ ਕੀਤਾ। ਗੁਰੂ ਹਾਜ਼ਰ ਨਾਜ਼ਰ ਹੈ, ਗੁਰੂ ਦੀ ਹਜ਼ੂਰੀ ਵਿੱਚ ਜਦੋਂ ਸਿੱਖ ਹੁੰਦੇ ਨੇ 5 ਸਿੰਘ ਹੋਣ, ਉਸ ਵੇਲੇ 21 ਵਿਸਵੇ ਹੋਇਆ ਕਰਦੇ। ਗੁਰੂ ਦੀ ਹਜ਼ੂਰੀ ਤੋਂ ਬਾਹਰ ਭਾਵੇਂ ਕਿੰਨੇ ਹੀ ਹੋਣ, ਚਾਹੇ ਲੱਖ ਹੋਣ, 1 ਵਿਸਵਾ ਹੁੰਦੇ ਨੇ। ਗੁਰਸੰਗਤ 21 ਵਿਸਵੇ ਹੁੰਦੀ ਹੈ, ਗੁਰੂ 20 ਵਿਸਵੇ ਹੁੰਦਾ। ਗੁਰਸੰਗਤ ਤਾਂ ਪੂਰੀ ਹੁੰਦੀ ਹੈ ਜੇ ਗੁਰੂ ਵਿੱਚ ਹੋਵੇ। ਸੋ ਉਸ ਵੇਲੇ ਇਸ ਅਸੂਲ ਨੂੰ ਵਰਤ ਕੇ ਮਤਾ ਪਾਸ ਕਰ ਦਿੱਤਾ ਜਾਂਦਾ ਹੈ ਕਿ ਪਾਤਸ਼ਾਹ ਚਾਹੇ ਸ਼ਕਤੀ ਵਰਤ ਕੇ, ਚਾਹੇ ਕੋਈ ਕੌਤਕ ਵਰਤਾ ਕੇ, ਚਾਹੇ ਕੋਈ ਆਪਣਾ ਇਨਸਾਨੀ ਬਲ ਲਾ ਕੇ ਆਪ ਚਮਕੌਰ ਸਾਹਿਬ ਖਾਲੀ ਕਰ ਜਾਓ ਤੇ ਆਪਣਾ ਸਾਡੇ ਵਰਗੇ ਲੱਖਾਂ ਸਿੰਘ ਹੋਣ। ਗੁਰੂ ਨਾ ਹੋਵੇ ਅਸੀਂ ਕੁਛ ਨਹੀਂ ਕਰ ਸਕਦੇ, ਗੁਰੂ ਹੋਵੇ ਲੱਖਾਂ ਹੀ ਸਿੰਘ ਪੈਦਾ ਕਰ ਸਕਦੇ ਨੇ। ਪਾਤਸ਼ਾਹ ਜਿਹੜੀ ਪੰਦੀਰੀ ਲਾਈ ਸੀ ਉਹਦੇ ਵਿੱਚੋਂ ਸਾਰੇ ਸ਼ਹੀਦ ਹੋ ਚੁੱਕੇ ਨੇ, 10,000 ਸਿੰਘ, ਕਈਆਂ ਦਾ ਖਿਆਲ ਹੈ 5,000। 6 ਮਹੀਨੇ ਦੇ ਘੇਰੇ ਵਿੱਚ ਸਮੇਤ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋ ਗਿਆ ਤੇ ਛੋਟਿਆਂ ਦਾ ਪਤਾ ਨਹੀਂ ਲੱਗਦਾ ਕਿੱਥੇ ਨੇ। ਬਾਅਦ ਵਿੱਚ ਸਰੰਦ ਵਿੱਚ ਨਿਵਾਂ ਚ ਚਿਣ ਦਿੱਤੇ ਗਏ। ਇੰਨਾ ਟੋਰਚਰ, ਇੰਨੀ ਸਖਤੀ ਉਹਨਾਂ ਸਿੰਘਾਂ ਨੇ ਸਹਿ ਕੇ ਆਪਾ ਵਾਰ ਕੇ ਗੁਰੂ ਤੱਕ ਕੋਈ ਨਹੀਂ ਪਹੁੰਚਣ ਦਿੱਤਾ। ਹੁਕਮ ਹੋ ਗਿਆ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਚਮਕੌਰ ਸਾਹਿਬ ਤੋਂ ਮਾਛੀ ਵਾਲੇ ਆਉਂਦੇ ਨੇ, ਸਨੇ ਸਨੇ ਚੱਲਦੇ ਹੋਏ ਖਦਰਾਣੇ ਦੀ ਢਾਬ ਤੇ ਪਹੁੰਚ ਕੇ ਦੁਬਾਰਾ ਫੇਰ ਇੱਕ ਯੁੱਧ ਲੜਦੇ ਨੇ। ਉਸ ਵੇਲੇ ਦੀ ਹਾਲਤ ਇਹ ਹੈ ਕਿ ਜਿਹੜੇ ਉੱਚੀ ਅਵਸਥਾ ਵਾਲੇ ਸਿੰਘ ਸੀ ਉਹ ਸਿਰਫ ਉਂਗਲੀਆਂ ਤੇ ਗਿਣਨ ਵਾਲੇ ਰਹਿ ਗਏ, ਬਾਕੀ ਸਾਰੇ ਨੌਕਰ ਰੱਖੇ ਗਏ। ਉਹ ਬੰਦੇ ਜਿਨ੍ਹਾਂ ਨੂੰ ਸਿੱਖੀ ਦਾ ਕੋਈ ਪਤਾ ਨਹੀਂ ਸੀ, ਸਿੱਖੀ ਕੀ ਹੁੰਦੀ ਹੈ, ਗੁਰੂ ਕੀ ਹੁੰਦਾ ਹੈ, ਗੁਰੂ ਦੇ ਉੱਤੇ ਕੁਰਬਾਨ ਕਿਵੇਂ ਹੁੰਦਾ ਹੈ। ਜੋ ਗੁਰੂ ਨਾਲ ਜੁੜਿਆ ਹੁੰਦਾ ਉਹਦੇ ਵਿੱਚ ਗੁਰੂ ਦੀ ਸ਼ਕਤੀ ਹੋਇਆ ਕਰਦੀ। ਜਿਸ ਵੀ ਜੀਵਨ ਦੇ ਅੰਦਰ ਖਾਲਸਾ ਆਦਰਸ਼ ਦਾਖਲ ਹੋ ਗਿਆ ਤੇ ਉਹ ਨਿਆਰਾ ਪਦ ਉਹਦਾ ਕਾਇਮ ਰਹਿੰਦਾ। ਮਹਾਰਾਜ ਕਹਿੰਦੇ ਉਹਦੇ ਵਿੱਚ ਮੇਰੀ ਸੱਤਾ ਹੋਇਆ ਕਰੇਗੀ। ਜਬ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਹੀ ਕੀ ਪ੍ਰਤੀਤ। ਜਦੋਂ ਇਹ ਗਲਤ ਗੱਲਾਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਰਨ ਲੱਗ ਜਾਏਗਾ, ਵਹਿਮ ਪ੍ਰਸਤੀ ਚ ਆ ਜਾਏਗਾ, ਉਸ ਵੇਲੇ ਮੈਂ ਪ੍ਰਤੀਤ ਨਹੀਂ ਕਰਨੀ। ਇਹ ਜਿਹੜੇ ਉਸ ਵੇਲੇ ਦੇ ਸਿੱਖ ਸੀ ਗੁਰੂ ਮਹਾਰਾਜ ਦੇ ਨਾਲ, ਉਹ ਫੌਜ ਸੀ, ਸਿੱਖ ਨਹੀਂ ਸੀ, ਅੰਮ੍ਰਿਤਧਾਰੀ ਨਹੀਂ ਸੀਗੇ, ਕੁਛ ਰਾਜਪੂਤ ਸੀ, ਕੁਛ ਬਰਾੜ ਖੁੱਲ੍ਹੇ ਜੱਟ ਵਗੈਰਾ ਸੀ, ਬਰਾੜ ਵਗੈਰਾ ਜਿਹੜੇ ਗੁਰੂ ਮਹਾਰਾਜ ਤੋਂ ਗਿਆਨ ਹਾਸਲ ਕਰ ਚੁੱਕੇ ਸੀ, ਨਾਮ ਦੇ ਵਿੱਚ ਰੱਤੇ ਹੋਏ ਸੀ, ਉਹ ਥੋੜ੍ਹੇ ਜਿਹੇ ਸੀਗੇ, ਬਹੁਤੇ ਨਹੀਂ ਸੀਗੇ। ਲੇਕਿਨ ਉਹਨਾਂ ਦੇ ਵਿੱਚ ਉਹ ਸਿੰਘ ਮਾਝੇ ਤੋਂ ਆ ਗਏ, ਕੋਈ 200-300 ਦੀ ਗਿਣਤੀ ਚ, ਜਿਨ੍ਹਾਂ ਦੇ ਵਿੱਚ ਕੁਝ ਸਿੰਘ ਗੁਰੂ ਮਹਾਰਾਜ ਦੇ ਨੇੜੇ ਰਹਿ ਕੇ ਜੀਵਨ ਦੀ ਦਾਤ ਪ੍ਰਾਪਤ ਕਰ ਚੁੱਕੇ ਸੀ, ਪਰ ਕਿਸੇ ਕਾਰਨ ਕਰਕੇ ਯੁੱਧ ਚ ਨਹੀਂ ਸੀ ਸ਼ਾਮਲ ਹੋਏ। ਘਰੋਂ ਕੀ ਮਜ਼ਬੂਰੀਆਂ ਕਰਕੇ ਜਾਂ ਜਾ ਨਹੀਂ ਸਕੇ ਜਾਂ ਰਸਤੇ ਰੋਕ ਦਿੱਤੇ ਗਏ, ਉਹਨਾਂ 'ਚ ਉਹ ਵੀ ਆਏ। ਉਸ ਵੇਲੇ ਆ ਕੇ ਗੁਰੂ ਮਹਾਰਾਜ ਨੂੰ ਸਮਝਾਉਂਦੇ ਨੇ ਵੀ ਤੁਸੀਂ ਇਹ ਨੀਤੀ ਛੱਡ ਦਿਓ, ਤੁਹਾਡਾ ਸਮਝੌਤਾ ਕਿਸੇ ਔਰੰਗਜ਼ੇਬ ਨਾਲ, ਅਸੀਂ ਸਾਰੀਆਂ ਮਾਝੇ ਦੀਆਂ ਪੰਚਾਇਤਾਂ ਇਕੱਠੀਆਂ ਹੋ ਕੇ ਦਿੱਲੀ ਜਾਵਾਂਗੇ ਅਤੇ ਸਮਝੌਤਾ ਕਰਾ ਦਿੰਦੇ ਹਾਂ। ਮਹਾਰਾਜ ਕਹਿੰਦੇ ਗੁਰੂ ਪੰਜਵੇਂ ਪਾਤਸ਼ਾਹ ਵੇਲੇ ਤੁਸੀਂ ਕਿੱਥੇ ਗਏ ਹੋਏ ਸੀ? ਗੁਰੂ ਤੇਗ ਬਹਾਦਰ ਸਾਹਿਬ ਵੇਲੇ ਕਿੱਥੇ ਸੀਗੇ? ਹੁਣ ਤੁਸੀਂ ਆ ਗਏ। ਜਦੋਂ ਆਨੰਦਪੁਰ ਸਾਹਿਬ ਦਾ ਯੁੱਧ ਹੋ ਰਿਹਾ ਸੀ ਜਦ ਕਿੱਥੇ ਸੀ ਤੁਸੀਂ? ਉਹ ਵਾਰ ਵਾਰ ਸਮਝਾਉਂਦੇ ਨੇ ਜਿਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੂੰ ਪਤਾ ਨਹੀਂ ਹੁੰਦਾ ਇਹਦੀ ਬਾਤ ਕਿੱਥੇ ਪਰ। ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ ਵੀ ਤੁਸੀਂ ਸਿੱਖ ਹੋ ਕਿ ਮੇਰੇ ਗੁਰੂ ਬਣ ਕੇ ਆਏ ਹੋ? ਇੱਕ ਕਾਗਜ਼ ਦੇ ਤਾ ਵੀ ਜਿਹਨੇ ਸਾਡਾ ਸਾਥ ਦੇਣਾ ਉਹ ਇਹਦੇ ਤੇ ਦਸਖਤ ਕਰ ਦਿਓ, ਆਹ ਦੂਸਰਾ ਕਾਗਜ਼ ਹੈ ਜਿਹਨੇ ਨਹੀਂ ਸਾਥ ਦੇਣਾ ਇਹਦੇ ਤੇ ਦਸਖਤ ਕਰ ਦਿਓ। ਲਾਂਭੇ ਹੋ ਕੇ ਮਤਾ ਪਕਾਇਆ ਕਿ ਯੁੱਧ ਤਾਂ ਅਸੀਂ ਕਰਨਾ ਨਹੀਂ, ਦੂਸਰੇ ਕਾਗਜ਼ ਤੇ ਦਸਖਤ ਕਰਦੇ ਹਾਂ। ਉਹਦੇ ਉੱਤੇ ਲਿਖਿਆ ਸੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਕਾਗਜ਼ ਲੈ ਲਿਆ ਮਹਾਰਾਜ ਜੀ ਨੇ ਆਪਣੇ ਕੋਲ ਰੱਖ ਲਿਆ ਕਮਰੇ ਕਸੇ 'ਚ। ਉਸ ਵੇਲੇ ਕੈਸੀ ਹਾਲਤ ਹੈ ਤੁਸੀਂ ਆਪੇ ਹੀ ਅੰਦਾਜ਼ਾ ਲਾ ਕੇ ਦੇਖੋ ਕਿ ਵੱਡੇ ਤੇ ਵੱਡਾ ਜਰਨੈਲ ਵੀ ਡੋਲ ਜਾਇਆ ਕਰ, ਚਾਰੇ ਪਾਸੇ ਦੇ ਹਾਲ ਦੇ ਕੇ 12,000 ਫੌਜ ਚੜ ਕੇ ਆ ਰਹੀ ਹੈ। ਇੱਧਰ ਕੁਛ ਸੈਂਕੜੇ ਗੁਰੂ ਮਹਾਰਾਜ ਦੇ ਨਾਲ ਨੇ, ਉਹ ਵੀ ਅਨਟ੍ਰੇਨਡ ਨੇ, ਕੁਛ ਨਵੇਂ ਹੀ ਰੱਖੇ ਹੋਏ ਬੰਦੇ ਨੇ, ਭਰੋਸਾ ਉਹਨਾਂ 'ਤੇ ਕੋਈ ਨਹੀਂ। ਕਿਉਂਕਿ ਜਦ ਅੱਗੇ ਜਾ ਕੇ ਗੁਰੂ ਮਹਾਰਾਜ ਚਲੇ ਜਾਂਦੇ ਨੇ ਉੱਥੇ ਤਨਖਾਹ ਮੰਗਦੇ ਨੇ, ਗੁਰੂ ਸਾਹਿਬ ਦਾ ਘੋੜਾ ਫੜ ਲਿਆ ਬਾਗਾਂ ਫੜ ਕੇ, ਜਿਹੜੇ ਗੁਰੂ ਸਾਹਿਬ ਦੇ ਘੋੜੇ ਦੀਆਂ ਬਾਗਾਂ ਫੜ ਕੇ ਤਨਖਾਹ ਮੰਗ ਸਕਦੇ ਨੇ ਉਹ ਸਾਥ ਕੀ ਦੇ ਸਕਦੇ ਨੇ? ਸੋ ਇਸ ਤਰ੍ਹਾਂ ਦੇ ਨਾਲ ਉਹ ਜੰਗ ਮਹਾਰਾਜ ਨੇ ਜਿੱਤਿਆ। ਉਹਨਾਂ ਦੇ ਵਿੱਚੋਂ ਕੁਛ ਨਿਕਲੇ ਮਾਈ ਭਾਗੋ ਦੇ ਸਮੇਤ, ਉਹਨਾਂ ਨੇ ਲਕੀਰ ਕੱਢਤੀ ਵੀ ਅਸੀਂ ਨਹੀਂ ਜਾਣਾ, ਧੋਖੇ ਨਾਲ ਦਸਖਤ ਹੋ ਗਏ ਸਾਤੇ, ਐਵੇਂ ਹੀ ਸੋਚਿਆ ਵਿਚਾਰਿਆ ਨਹੀਂ, ਬਹੁਤਿਆਂ ਦੀ ਰਾਏ ਵਿੱਚ ਆ ਕੇ ਦਸਖਤ ਕਰਤੇ, ਅਸੀਂ ਤਾਂ ਨਹੀਂ ਜਾਣਾ, ਅਸੀਂ ਤਾਂ ਆਪਣੀ ਜਿੰਦ ਕੁਰਬਾਨ ਕਰਨੀ। ਪੁਰਜਾ ਪੁਰਜਾ ਕੱਟ ਕੇ ਇੱਕ ਸਿੰਘ ਗੁਰੂ ਮਹਾਰਾਜ ਨੂੰ ਸਹਿਕਦਾ ਮਿਲਿਆ। ਮਹਾਰਾਜ ਪ੍ਰਸੰਨ ਹੈ ਕਿਉਂਕਿ ਵਿਛੜੇ ਹੋਏ ਮਿਲੇ ਸੀ, ਪਹਿਲਾਂ ਜਵਾਬ ਦੇ ਗਏ ਸੀ, ਗਲਤੀ ਮੰਨੀ ਤੇ ਫੇਰ ਆ ਕੇ ਗੁਰੂ ਮਹਾਰਾਜ ਦੇ ਵਾਸਤੇ ਆਪਣੀ ਜਿੰਦ ਕੁਰਬਾਨ ਕਰ ਦਿੱਤੀ, ਸਭ ਕੁਛ ਤਿਆਗ ਦਿੱਤਾ। ਉਸ ਕੁਰਬਾਨੀ ਤੋਂ ਪ੍ਰਸੰਨ ਹੋ ਕੇ ਮਹਾਰਾਜ ਨੇ ਜਦ ਉਸ ਨੂੰ ਬੁਲਾਇਆ, ਨੇਤਰ ਖੋਲੇ, ਨੇਤਰਾਂ ਦੇ ਨਾਲ ਨੇਤਰ ਰਲੇ, ਹਰਕਤ ਹੋਈ, ਹੱਥ ਬੰਨੇ ਉਸ ਨੇ, ਤਾਂ ਗੁਰੂ ਮਹਾਰਾਜ ਤੋਂ ਉਸ ਦੀ ਅਧੀਨਗੀ ਸਹੀ ਨਾ ਗਈ ਤੇ ਨੇਤਰਾਂ ਚੋਂ ਮੋਟੇ ਮੋਟੇ ਟੇਪੇ ਹੰਝੂਆਂ ਦੇ ਗਿਰ ਕੇ ਉਹਦੇ ਮੁੱਖ ਤੇ ਪੈ ਗਏ। ਪਿਆਰ ਜਾਗ ਪਿਆ ਕਿ ਸਿੱਖ ਨੇ ਜਵਾਬ ਦੇ ਕੇ ਫੇਰ ਵੀ ਆਪਣੀ ਜਾਨ ਕੁਰਬਾਨ ਕਰ ਦਿੱਤੀ। ਕਹਿੰਦੇ ਮੰਗ ਸਿੱਖਾ, ਜ਼ਿੰਦਗੀ ਚਾਹੁੰਦੇ ਤਾਂ ਤੈਨੂੰ ਦਵਾ ਦਿੰਦੇ, ਇੰਨੇ ਅਸੀਂ ਪ੍ਰਸੰਨ ਹਾਂ ਤੁਹਾਡੇ ਉੱਤੇ, ਜੇ ਰਾਜ ਚਾਹੋ ਤਾਂ ਅਸੀਂ ਤੁਹਾਨੂੰ ਜਿਉਂਦੇ ਕਰ ਦਿੰਦੇ। ਕੀ ਚਾਹੁੰਦਾ? ਕਹਿੰਦਾ ਮਹਾਰਾਜ ਜਿਹੜਾ ਬਲ ਪੈ ਗਿਆ ਸਾਡੇ ਔਰ ਤੁਹਾਡੇ ਵਿੱਚ ਇਹਨੂੰ ਕੱਢ ਦਿਓ, ਇਹ ਬਟ ਨਹੀਂ ਅਸੀਂ ਸਹਿ ਸਕਦੇ, ਕਿਰਪਾ ਕਰੋ ਆਪ ਉਹ ਜਿਹੜਾ ਕਾਗਜ਼ ਲਿਖ ਕੇ ਦਿੱਤਾ ਉਹਨੂੰ ਪਾੜ ਦਿਓ। ਕਹਿੰਦੇ ਮਹਾਨ ਸਿੰਘਾ ਮਾਝਾ ਖਾਰਜ ਕਰਤਾ ਸੀ ਅਸੀਂ ਸਿੱਖੀ ਤੋਂ, ਤੈਅ ਰੱਖ ਲਿਆ। ਅੱਗੇ ਚੱਲਦੇ ਨੇ ਮਹਾਰਾਜ, ਜਾਂਦੇ ਜਾਂਦੇ ਜਿਸ ਵਕਤ ਤਲਵੰਡੀ ਦੀ ਹੱਦ ਵਿੱਚ ਜਾਣ ਲੱਗੇ, ਉਸ ਵੇਲੇ ਘੋੜੇ ਦੀਆਂ ਬਾਗਾਂ ਫੜ ਕੇ ਘੋੜਾ ਰੋਕ ਲਿਆ ਕਿ ਮਹਾਰਾਜ ਤਨਖਾਹ ਦਿਓ ਨਾਲੇ ਮੀਂਹ ਪਵਾਓ। ਮਹਾਰਾਜ ਕਹਿੰਦੇ ਇੱਕ ਚੀਜ਼ ਮੰਗ ਲਓ, ਸਿੱਖੀ ਮੰਗ ਲਓ ਚਾਹੇ ਇਹ ਚੀਜ਼ਾਂ ਮੰਗ ਲਓ। ਕਹਿੰਦੇ ਸਿੱਖ ਤਾਂ ਅਸੀਂ ਤੁਹਾਡੇ ਹੈਗੇ ਹੀ, ਬਾਰਿਸ਼ ਤੁਸੀਂ ਕਿਹਾ ਨਹੀਂ ਵੀ ਪਾ ਦਾਂਗੇ, ਸਾਡੇ ਤਾਂ ਖੇਤ ਸੁੱਕਦੇ ਜਾਂਦੇ। ਮਹਾਰਾਜ ਕਹਿੰਦੇ ਚਲੋ ਬਾਰਿਸ਼ ਪਾ ਦਿੰਦੇ ਹਾਂ। ਇੱਕ ਤੀਰ ਮਾਰਿਆ, ਬੇਅੰਤ ਬਾਰਿਸ਼ ਹੋਈ ਗਲਿਆ ਸਮੇਤ, ਬਹੁਤ ਮੀਂਹ ਪਿਆ, ਟਿੱਬੇ ਭਿੱਜੇ, ਟਿੱਬਿਆਂ ਦੇ ਉੱਤੋਂ ਪਾਣੀ ਚੱਲਣ ਲੱਗ ਗਿਆ। ਮਹਾਰਾਜ ਉੱਥੇ ਹੀ ਖੜੇ ਰਹੇ। ਇਹ ਸਾਰੇ ਨੱਠ ਕੇ ਝਾੜਾਂ ਵਿੱਚ ਜਾ ਵੜੇ, ਫੇਰ ਹਾਜ਼ਰ ਹੋਏ, ਕਹਿੰਦੇ ਮੀਂਹ ਤਾਂ ਪੈ ਗਿਆ ਹੁਣ ਤਨਖਾਹ ਦਿਓ, ਕਿ ਡਾ ਕਠੋਰ ਵਤੀਰਾ ਹੈ ਆਪੇ ਹੀ ਅੰਦਾਜ਼ਾ ਲਓ। ਮਹਾਰਾਜ ਕਹਿੰਦੇ ਵੀ ਕਿਤੇ ਬੈਠਾਂਗੇ, ਸੰਗਤ ਆਊਗੀ, ਉਸ ਵੇਲੇ ਹੀ ਤੁਹਾਡੀ ਤਨਖਾਹ ਦਿੱਤੀ ਜਾਓ। ਇੰਨੇ ਕਰੜੇ ਹੋ ਗਏ, ਕਹਿੰਦੇ ਅਸੀਂ ਜਾਣ ਨਹੀਂ ਦੇਣਾ, ਇੱਥੇ ਹੀ ਸਾਡੀ ਤਨਖਾਹ ਦਿਓ, ਗਾਹਾਂ ਹੱਦ ਬਦਲਦੀ ਹੈ। ਉਸ ਵੇਲੇ ਕੌਤਕ ਵਰਤਦਾ, ਕਬੇਰ ਵੱਲੋਂ ਮਾਇਆ ਦਾ ਭੰਡਾਰਾ ਆਉਂਦਾ, ਗੁਰੂ ਸਾਹਿਬ ਵੰਡ ਦਿੰਦੇ ਨੇ ਤਾਲੇ ਭਰ ਭਰ ਕੇ, ਵਾਧੂ ਦਾ ਦੱਬ ਦਿੰਦੇ ਨੇ, ਉਹਦੇ ਹਵਾਲੇ ਕਰ ਦਿੰਦੇ ਨੇ। ਦਿਲ ਤੋੜਨ ਵਾਲੀ ਗੱਲ ਸੀ ਇਹ ਵੀ, ਜੇ ਕੋਈ ਹੋਰ ਹੁੰਦਾ ਇਸ ਵੇਲੇ ਬੜਾ ਪਛਤਾਪ ਕਰਦਾ ਵੀ ਮੈਂ ਸਭ ਕੁਛ ਕੁਰਬਾਨ ਕਰ ਦਿੱਤਾ ਇਹਨਾਂ ਵਾਸਤੇ, ਇਹਨਾਂ ਦਾ ਧਰਮ ਬਚਾਉਣ ਵਾਸਤੇ, ਇਹਨਾਂ ਦਾ ਵਤੀਰਾ ਮੇਰੇ ਨਾਲ ਕਿਹਾ ਜੇ। ਪਰ ਮਹਾਰਾਜ ਅੱਗੇ ਚੱਲ ਪੈਂਦੇ ਨੇ, ਅੱਗੇ ਚੱਲੇ ਤਾਂ ਭਾਈ ਡੱਲਾ ਬਹੁਤ ਸਾਰੇ ਸਾਥੀ, 400 ਸ਼ਸਤਰਧਾਰੀ ਜਵਾਨ ਜਿਨ੍ਹਾਂ ਦੀ ਛਾਤੀ 45 ਔਰ 50 ਦੇ ਦਰਮਿਆਨ ਸੀ, 6.5 ਫੁੱਟ ਦੇ ਕਰੀਬ ਸਾਰਿਆਂ ਦੇ ਹੀ ਕੱਦ ਸੀਗੇ। ਉਹ ਜਦ ਮਹਾਰਾਜ ਨੂੰ ਆ ਕੇ ਮਿਲਦੇ ਨੇ ਤਾਂ ਬੜੇ ਜਵਾਨ ਸਾਰੇ, ਅਫਸੋਸ ਕਰਦਾ ਮਹਾਰਾਜ ਜੀ ਕੋਲ ਪਾਤਸ਼ਾਹ ਸਾਹਿਬਜ਼ਾਦੇ ਸ਼ਹੀਦ ਹੋ ਗਏ, ਅਨੰਦਪੁਰ ਸਾਹਿਬ ਦਾ ਜੋ ਰਾਜ ਭਾਗ ਸੀ ਬਰਬਾਦ ਹੋ ਗਿਆ, ਜਿੰਨੇ ਪੁਰਾਣੇ ਸਿੰਘ ਸੀਗੇ ਸਾਰੇ ਸ਼ਹੀਦੀਆਂ ਪਾ ਗਏ, ਅਤੇ ਤੁਸੀਂ ਮੈਨੂੰ ਕਿਉਂ ਨਾ ਯਾਦ ਕਰਿਆ ਉਹਨਾਂ ਦਿਨਾਂ 'ਚ? ਮੈਨੂੰ ਯਾਦ ਕਰਦੇ ਆ, ਸੂਰਮੇ ਦੇਖੋ ਕਿੱਡੇ ਕਿੱਡੇ ਨੇ, ਦੇਵਾਂ ਵਰਗੇ ਨੇ, ਜੇ ਪੂਰੇ ਜ਼ੋਰ ਨਾਲ ਖੰਡਾ ਚਲਾ ਦੇਣ, ਜਵਾਨ ਦਾ ਜਰਰਾ ਬਖਤਰ ਕੱਟ ਕੇ, ਘੋੜੇ ਦੀ ਕਾਠੀ ਕੱਟ ਕੇ, ਘੋੜੇ ਨੂੰ ਕੱਟ ਕੇ ਧਰਤੀ ਵਿੱਚ ਮਾਰਦੇ ਨੇ, ਇੰਨਾ ਇੰਨਾ ਬਲ ਹੈ। ਕਿਉਂਕਿ ਜਦੋਂ ਫੂਲਕਿਆਂ ਦੇ ਵਿੱਚ ਜਥੇਦਾਰ ਚੁਣਿਆ ਗਿਆ, ਉਸ ਵੇਲੇ ਸ਼ਰਤ ਇਹ ਸੀ ਵੀ ਜਿਹੜਾ ਇੱਕ ਤਲਵਾਰ ਦੇ ਜਾਂ ਖੰਡੇ ਦੇ ਵਾਰ ਨਾਲ ਆਹ ਕਿੱਕਰ ਦਾ ਬਚਾ ਕੱਟ ਦੇਵੇ ਉਹ ਸਾਡਾ ਜਥੇਦਾਰ ਹੋਏਗਾ। ਉਸ ਵੇਲੇ ਸਾਰਿਆਂ ਨੇ ਟਰਾਈ ਕੀਤੀ, ਕਿਸੇ ਤੋਂ ਨਾ ਕੱਟ ਹੋਇਆ, ਅਤੇ ਜਦੋਂ ਬਾਬਾ ਆਲਾ ਸਿੰਘ ਜੀ ਆਏ, ਉਹ ਸਾਧੂਆਂ ਵਰਗੇ ਹੁੰਦੇ, ਗਿਣਤੀ ਮਾਰ ਕੇ ਰੱਖਦੇ ਹੁੰਦੇ, ਬਾਣੀ ਪੂਰੀ ਪੜ੍ਹਦੇ ਸੀ, ਨਿਤਨੇਮ ਦੇ ਪੱਕੇ, ਕਰੈਕਟਰ ਦੇ ਬਹੁਤ ਉੱਚੇ, ਗੁਰੂ ਅਸੂਲਾਂ ਨੂੰ ਜਾਣਨ ਵਾਲੇ। ਮਹਾਰਾਜ ਦਾ ਭਰੋਸਾ ਕਰਕੇ ਜਦ ਉਹਨਾਂ ਨੇ ਵਾਰ ਕਰਿਆ, ਕਿੱਕਰ ਦਾ ਜੋ ਬੱਚਾ ਸੀ, ਦਰਖਤ ਸੀ, ਕੱਟ ਕੇ ਪਰੇ ਵਗਾ ਕੇ ਮਾਰਿਆ। ਉਹ ਇਸ ਤਰ੍ਹਾਂ ਦੇ ਸੂਰਮੇ ਹੋਇਆ ਕਰਦੇ ਸੀ। ਵਾਰ ਵਾਰ ਕਹਿੰਦਾ ਪਾਤਸ਼ਾਹ ਬੜਾ ਅਫਸੋਸ ਹੈ। ਮਹਾਰਾਜ ਕਹਿੰਦੇ ਡੱਲਿਆ, ਜਿਹੜਾ ਕੁਛ ਹੋ ਗਿਆ ਉਹ ਤਾਂ ਹੋ ਗਿਆ, ਬੰਦੇ ਦੇ ਕੀ ਇਖਤਿਆਰ ਹੁੰਦਾ, ਕਿਉਂਕਿ ਸਾਰਾ ਜੋ ਕੁਛ ਹੋ ਰਿਹਾ ਹੈ ਉਹ ਹੁਕਮ ਦੀ ਉਹ ਖੇਡ ਹੋ ਰਹੀ ਹੈ। 5-4 ਵਾਰੀ ਉਸਨੇ ਦਰਾਇਆ, 5-4 ਵਾਰੀ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਮਰਜ਼ੀ ਬੜੇ ਕੁਛ ਸਿੱਖ ਸੀਗੇ, ਦਿਖਾ ਵੀ ਦਿੱਤਾ ਇੱਕ ਵਾਰੀ, ਅਤੇ ਨਾਲ ਸਮਝਾਉਣ ਵਾਸਤੇ ਕਹਿਣ ਲੱਗੇ, ਕਹਿੰਦੇ ਡੱਲਿਆ ਇਹ ਸਾਰੇ ਅਣਦਿਸਦੇ ਦੇ ਪਿੱਛੇ ਇੱਕ ਸ਼ਕਤੀ ਹੈ, ਉਹਦਾ ਹੁਕਮ ਚੱਲ ਰਿਹਾ ਸੰਸਾਰ 'ਚ, ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ। Oh, ਪ੍ਰਭੂ ਦਾ ਜੋ ਹੁਕਮ ਹੈ ਬਹੁਤ ਵਿਸ਼ਾਲ ਹੈ। ਕਹਿੰਦੇ ਹੁਣ ਕਾਹਨੂੰ ਪਿਛਲੀਆਂ ਗੱਲਾਂ ਕਰੀਆਂ ਨਾ, ਉਹ ਤਾਂ ਜਿਹੜਾ ਹੋਣਾ ਸੀ ਹੋ ਚੁੱਕਿਆ। ਇਹ ਸਾਰੇ ਹੁਕਮ ਦੀ ਖੇਡ ਵਰਤ ਰਹੀ ਹੈ। ਸਭੇ ਸੁਰਤੀ ਯੋਗ ਸਭ, ਸਭੇ ਵੇਦ ਪ੍ਰਾਣ, ਸਭੇ ਕਰਨੇ ਤਪ ਸਭ, ਸਭੇ ਗੀਤ ਗਿਆਨ, ਸਭੇ ਬੁੱਧੀ ਸ਼ੁੱਧ ਸਭ, ਸਭ ਤੀਰਥ ਸਭ ਥਾਨ, ਸਭ ਪਾਤਸ਼ਾਹੀਆਂ ਅਮਰ ਸਭ, ਸਭ ਖੁਸ਼ੀਆਂ ਸਭ ਖਾਨ, ਸਭੇ ਮਾਨਸ ਦੇਵ ਸਭ, ਸਭੇ ਯੋਗ ਧਿਆਨ, ਸਭੇ ਪੁਰੀਆਂ ਖੰਡ ਸਭ, ਸਭੇ ਜੀ ਜਹਾਨ ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ। ਬੜੀ ਲੰਮੀ ਚੌੜੀ ਗਿਣਤੀ ਕਰਕੇ ਮਹਾਰਾਜ ਕਹਿੰਦੇ ਇਹ ਤਾਂ ਵਾਹਿਗੁਰੂ ਆਪਣੇ ਹੁਕਮ ਚ ਚਲਾਉਂਦਾ ਹੈ ਤੇ ਕਰਮਾਂ ਦੇ ਨਾਲ ਕਲਾਮ ਬਣ ਕਲਮ ਬਹਿੰਦੀ ਹੈ। ਨਾਨਕ ਸੱਚਾ ਸੱਚ ਨਾ ਹੈ ਸੱਚ ਸਵਾ ਦੀਵਾ। ਉੱਥੇ ਗਲਤੀ ਨਹੀਂ ਹੁੰਦੀ ਡਲਿਆ, ਜੋ ਕੁਛ ਵਰਤਣਾ ਹੁੰਦਾ ਹੈ ਉਹੀ ਵਰਤਦਾ ਤੇ ਆਦਮੀ ਦੇ ਹੱਥ ਵਿੱਚ ਕੁਛ ਹੈ ਨਹੀਂ, ਇਸ ਕਾ ਬਲ ਨਾ ਹੀ ਸਾਥ, ਕਰਨ ਕਰਾਵਨ ਸਰਵ ਕੋ ਨਾਥ, ਇਸ ਤਰ੍ਹਾਂ ਫਰਮਾਨ ਕਰ। ਇਹਨਾਂ ਜਨਤਾ ਦੇ ਬਸ ਨਹੀਂ ਜੋ ਤਿਸ ਪਾਵੇ ਹੋਮ ਮੈਂ, ਇਹਨਾਂ ਜਨਤਾ ਦੇ ਪ੍ਰਭੂ ਵੱਲੋਂ ਫਰਮਾ ਦਿੱਤਾ ਗਿਆ, ਲਿਖ ਦਿੱਤਾ ਗਿਆ, ਉਹੀ ਹੁੰਦਾ। ਸੋ ਉਹਨਾਂ ਦੀ ਚਿੰਤਾ ਨਾ ਕਰ, ਹੁਕਮੀ ਸਭੇ ਉਪਜੇ, ਹੁਕਮੀ ਕਾਰ ਕਮਾਏ, ਹੁਕਮੇ ਕਾਲੇ ਵਸ ਹੈ, ਹੁਕਮੀ ਸੱਚ ਸਮਾਏ, ਨਾਨਕ ਜੋ ਤਿਸ ਭਾਵੈ ਸੋ ਥੀਆ। ਇਹਨਾਂ ਜਨਤਾ ਵਸ ਕਿਛ ਨਾ, ਇਹਨਾਂ ਜਨਤਾ ਦੇ ਵਸ ਨਹੀਂ ਹੈ, ਜੇ ਜ਼ੋਰ ਨਾਲ ਹਟਾਉਣਾ ਚਾਹੇ ਨਹੀਂ ਹਟਦਾ। ਰਾਜਾ ਜਨਕ ਵੀਰ ਯਾਤਰਾ ਤੇ ਜਾ ਰਿਹਾ, ਅੱਗੇ ਕੀ ਦੇਖਦਾ, ਇੱਕ ਥਾਂ ਤੇ ਭੀੜ ਹੋਈ ਹੋਈ ਹੈ, ਬਹੁਤ ਸਾਰੇ ਲੋਕ ਆਲੇ ਦੁਆਲੇ ਘੇਰਾ ਕੱਤੀ ਖੜੇ ਨੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਕਈਆਂ ਦੇ ਨੇਤਰਾਂ ਚੋਂ ਜਲ ਜਾਂਦਾ, ਕਈ ਚੁੱਪ ਜਾਂਦੇ, ਕੀ ਦੇਖਦੇ ਨੇ। ਰਾਜਾ ਜਨਕ ਅੱਗੇ ਵਧਿਆ, ਇੱਕ ਬੀਬੀ ਨੌਜਵਾਨ ਲੜਕੀ ਮਰੀ ਪਈ ਹੈ, 6 ਮਹੀਨੇ ਦਾ ਬੱਚਾ। ਉਹ ਵਾਰ ਵਾਰ ਕਦੇ ਇਧਰਲਾ ਥਣ ਮੂੰਹ ਚ ਪਾਉਂਦਾ, ਕਦੇ ਇਧਰਲਾ ਦੁੱਧ ਮੰਗਦਾ, ਉਹਨੂੰ ਨਹੀਂ ਪਤਾ ਵੀ ਮਾਂ ਮਰ ਚੁੱਕੀ ਹੈ। ਇਸ ਗੱਲ ਨੂੰ ਦੇਖ ਕੇ ਸਾਰੇ ਬਹੁਤ ਅਫਸੋਸ ਵਿੱਚ ਨੇ। ਅਚਾਨਕ ਇੱਕ ਬੀਬੀ ਨੇ ਵੀ ਦੇਖਿਆ, ਦੇਖਦੀ ਸਾਰ ਉੱਚੀ ਉੱਚੀ ਹੱਸ ਪਈ। ਰਾਜਾ ਜਨਕ ਨੇ ਕਿਹਾ, ਇੱਕ ਐਸੀ ਲੜਕੀ ਆਈ ਹੈ, ਸਾਰੇ ਗਮਗੀਨ ਨੇ, ਅਫਸੋਸ ਵਿੱਚ ਨੇ, ਤੇ ਹੱਸ ਪਈ ਹੈ। ਉਸ ਵੇਲੇ ਪਿੱਛੇ ਲੱਗ ਗਿਆ ਤੇ ਜਾ ਕੇ ਪੁੱਛਿਆ, ਕਹਿੰਦੇ ਬੇਟਾ, ਮੈਂ ਰਾਜਾ ਜਨਕ ਹਾਂ, ਵੀਰ ਯਾਤਰਾ ਤੇ ਆਇਆ ਹੋਇਆ, ਇੱਕ ਪ੍ਰਸ਼ਨ ਤੇਰੇ ਤੱਕ ਤੇ ਤੋਂ ਪੁੱਛਣਾ। ਜਦ ਸਾਰੇ ਲੋਕ ਗਮਗੀਨ ਨੇ, ਤੂੰ ਕਿਉਂ ਹੱਸੀ? ਕਹਿਣ ਲੱਗੀ, ਮਹਾਰਾਜ, ਮੈਂ ਹੋਣੀ ਨੂੰ ਦੇਖ ਕੇ ਹੱਸੀ। ਕਹਿੰਦੇ, ਹੋਣੀ ਨੂੰ ਦੇਖ ਕੇ ਕਿਵੇਂ ਹੱਸੀ ਹੈ? ਕਹਿੰਦੀ, ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਦੱਸ ਸਕਦਾ। ਹੈਰਾਨ ਹੋ ਗਿਆ ਵੀ ਤੂੰ, ਤੈਨੂੰ ਕਿਉਂ ਨਹੀਂ ਟਾਈਮ, ਕਾਲੀ ਕਾਲੀ ਤੂੰ ਤੁਰੀ ਜਾਂਦੀ ਹੈ, ਕੀ ਗੱਲ ਹੈ? ਖੜ ਕੇ ਗੱਲ ਕਰ। ਕਹਿਣ ਲੱਗੀ, ਮਹਾਰਾਜ, ਮੇਰੇ ਕੋਲ ਟਾਈਮ ਇਸ ਵਾਸਤੇ ਨਹੀਂ ਵੀ ਮੇਰਾ ਅੰਤ ਸਮਾਂ ਆ ਚੁੱਕਿਆ, ਸਿਰਫ ਮੇਰੇ ਕੋਲ ਕੁਛ ਘੜੀਆਂ ਬਚਦੀਆਂ ਤੇ ਮੈਂ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੁੰਦੀ ਹਾਂ। ਸਾਰੀ ਜ਼ਿੰਦਗੀ ਕੰਮਾਂ ਚ ਕਾਰਾਂ ਚ ਗੁਜ਼ਾਰੀ ਹੈ ਤੇ ਪਤੀਵਰ ਧਰਮ ਦਾ ਮੈਂ ਪਾਲਣ ਕਰਿਆ, ਹੋਰ ਮੇਰੇ ਚ ਗੁਣ ਕੋਈ ਨਹੀਂ ਹੈ। ਉਸ ਧਰਮ ਦਾ ਸਦਕਾ ਮੈਨੂੰ ਅਨੁਭਵ ਪ੍ਰਕਾਸ਼ ਹੋਣ ਦਾ ਫਲ ਮਿਲਿਆ ਤੇ ਮੇਰੇ ਜਾਣ ਵਿੱਚ ਕੁਛ ਘੜੀਆਂ ਬਾਕੀ ਨੇ, ਸੋ ਮੈਂ ਪਰਮੇਸ਼ਰ ਦਾ ਨਾਮ ਜਪਣਾ ਚਾਹੁੰਦੀ ਹਾਂ। ਕਹਿਣ ਲੱਗੇ, ਟਾਲ ਨਹੀਂ ਸਕਦਾ? ਕਹਿੰਦੀ, ਨਾ, ਇਹ ਨਹੀਂ ਟਲਿਆ ਕਰ, ਜਿਹੜਾ ਕੁਛ ਲਿਖਿਆ ਗਿਆ ਇਹ ਤਾਂ ਹੋਣਾ ਹੀ ਹੋਣਾ, ਇਹ ਸਾਨੂੰ ਮੰਨ ਲੈਣਾ ਚਾਹੀਦਾ। ਕਹਿਣ ਲੱਗਿਆ, ਕਿਸੇ ਹੋਰ ਤੇ ਵੀ ਇਸ ਤਰ੍ਹਾਂ ਦੀ ਆਉਂਦੀ ਹੈ? ਕਹਿੰਦੇ, ਹਾਂ, ਰਾਵਣ ਬੜਾ ਸਿਆਣਾ ਹੈ, ਵੱਡੀ ਤਾਕਤ ਵਾਲਾ, ਦੇਵਤਿਆਂ ਤੱਕ ਉਹਦੀ ਰਸਵਾਈ ਹੈ, ਬੜੇ ਮੰਤਰ ਜੰਤਰ ਜਾਣਦਾ, ਸਾਧਨ ਬੜੇ ਕਰੇ ਹੋਏ ਨੇ ਤੇ ਬਰਲੇ ਹੋਏ ਨੇ, ਸੈਂਕੜੇ ਸਾਲ ਤਪੱਸਿਆ ਕਰੇ ਤੇ ਤਪੱਸਿਆ ਵੀ ਕਹੀ ਕੀ ਕੀਤੀ ਹੈ ਕਿ ਰਾਵਣ ਹੋ ਤੋ ਉਸ ਰੰਕ ਨੇ ਜਿਨ ਸਿਰ ਦੀ ਨੇ ਕਾਟ, ਜਦੋਂ ਭੇਟਾ ਮੰਗਦੇ ਸੀ ਸਿਰ ਕੱਟ ਦਿੰਦਾ ਸੀ, ਕਿੰਨੇ ਜਨਮ ਦੀ ਤਪੱਸਿਆ ਤੋਂ ਬਾਅਦ ਫਿਰ ਵਰ ਪ੍ਰਾਪਤ ਹੋਏ ਸੀ। ਸ਼ਕਤੀਆਂ ਵਾਲਾ ਸੀ, ਦੇਵ ਲੋਕ ਚ ਪਹੁੰਚ ਸੀ ਉਹਦੀ, ਜਿਹੜਾ ਸੰਸਾਰ ਸਾਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਹੈਗਾ, ਉਹਦੇ ਵਿੱਚ ਉਹਦੀ ਪਹੁੰਚ ਸੀ। ਕਹਿਣ ਲੱਗੇ, ਫਿਰ ਕਹਿੰਦੇ, ਉਹਦੇ ਘਰ ਇੱਕ ਲੜਕੀ ਨੇ ਜਨਮ ਲੈਣਾ, ਉਹਦੀ ਸ਼ਾਦੀ ਜਿਹੜੀ ਹੈ ਉਹਦੇ ਹੀ ਘਰ ਜਿਹੜਾ ਚੰਡਾਲ ਹੈ ਉਹਦੀ ਲੜਕੇ ਨਾਲ ਹੋਈ, ਜਾਓ ਉਹਨੂੰ ਕਹਿ ਦਿਓ ਮਿਟਾ ਲਏ ਜ਼ੋਰ ਨਾਲ, ਮਾਮੂਲੀ ਗੱਲ ਹੈ ਰਾਜੇ ਵਾਸਤੇ ਤਾਂ। ਰਾਜਾ ਜਨਕ ਲੜਕੀ ਦੇ ਪਿੱਛੇ ਪਿੱਛੇ ਜਾਂਦਾ, ਇਸ਼ਨਾਨ ਕਰਕੇ ਜਦ ਗਾਗਰ ਭਰ ਕੇ ਲੈ ਕੇ ਜਾਂਦੀ ਹੈ, ਆਪਣੇ ਪਤੀ ਦਾ ਇਸ਼ਨਾਨ ਕਰਾਉਂਦੀ ਹੈ, ਬਾਸਰ ਪਵਾ ਦਿੱਤੇ ਤੇ ਉਹਨੇ ਕਿਹਾ ਮੇਰੇ ਵਾਸਤੇ ਦੁੱਧ ਲਿਆ। ਰਸੋਈ ਦੇ ਵਿੱਚ ਜਾਂਦੀ ਹੈ, ਜਾਂਦੇ ਹੀ ਸ਼ਤੀਰ ਟੁੱਟ ਜਾਂਦਾ, ਉੱਥੇ ਹੀ ਚੜਾਈ ਕਰ ਜਾਂਦੀ। ਬੜਾ ਅਫਸੋਸ ਹੋਇਆ ਇਹਦੇ ਮਨ ਚ ਵੀ, ਇਹ ਤਾਂ ਠੀਕ ਹੋ ਗਈ ਗੱਲ, ਰਾਵਣ ਨੂੰ ਮਿਲ ਕੇ ਸਾਰੀ ਗੱਲ ਦੱਸੀ। ਰਾਵਣ ਕਹਿਣ ਲੱਗਿਆ, ਇਹ ਹੋ ਨਹੀਂ ਸਕਦੀ, ਇਹ ਗੱਲ ਗਲਤ ਹੈ। ਉਹ ਕਹਿੰਦੇ, ਪੁੱਛ ਲਓ ਤੁਸੀਂ। ਵਰਮਾ ਦਾ ਆਹਵਾਨ ਕਰਕੇ ਵਰਮਾ ਨੂੰ ਬੁਲਾਇਆ, ਇਹ ਸਵਾਲ ਕੀਤਾ ਕਿ ਮੇਰੇ ਕਿਹੜੀ ਔਲਾਦ ਆ ਰਹੀ ਹੈ? ਕਹਿੰਦੇ, ਲੜਕੀ। ਤੇ ਉਹਦਾ ਸੰਜੋਗ ਕਿੱਥੇ ਹੈ? ਕਹਿੰਦੇ, ਤੇਰੇ ਘਰ ਦਾ ਜਿਹੜਾ ਸਫਾਈਦਾਰ ਹੈ ਇਹਦੇ ਲੜਕੇ ਨਾਲ। ਕਹਿੰਦਾ, ਕੱਟ ਦਿਓ ਇਸ ਨੂੰ, ਕ੍ਰੋਧ ਚ ਆ ਗਿਆ। ਕਹਿੰਦੇ, ਸਾਡੇ ਹੱਥ ਵਿੱਚ ਨਹੀਂ, ਤੂੰ ਵਿਓ ਮਾਤਾ ਨਾਲ ਗੱਲ ਕਰ। ਵਿਓ ਮਾਤਾ ਆਉਂਦੀ ਹੈ ਲੇਖ ਲਿਖਣ ਵਾਸਤੇ। ਕਹਿਣ ਲੱਗਾ, ਕਿੱਥੇ ਚੱਲੀ ਹੈ? ਕਹਿੰਦੇ, ਲੇਖ ਲਿਖਣੇ ਨੇ ਤੇਰੇ ਬੱਚੇ ਦੇ, 6 ਦਿਨ ਦਾ ਅੱਜ ਹੋ ਗਿਆ ਤੇ ਅੱਜ ਲੇਖ ਲਿਖਣੇ ਨੇ। ਕਹਿੰਦਾ, ਕੀ ਲੇਖ ਲਿਖਣੇ ਨੇ? ਕਹਿੰਦੀ, ਇਹ ਨਹੀਂ ਮੈਨੂੰ ਪਤਾ, ਮੈਂ ਤਾਂ ਕਲਮ ਰੱਖ ਦੇਣੀ ਹੈ, ਆਪਣੇ ਆਪ ਚੱਲਣੀ ਆ। ਲੇਖ ਲਿਖ ਕੇ ਜਦ ਵਾਪਸ ਆਉਂਦੀ ਹੈ, ਕਹਿਣ ਲੱਗਿਆ, ਕੀ ਲਿਖਿਆ? ਕਹਿਣ ਲੱਗੀ, ਇਹ ਵੱਡੀ ਮਹਾਰਾਣੀ ਬਣੇਗੀ, ਬੜੇ ਤੇਜ਼ ਪ੍ਰਤਾਪ ਵਾਲੀ ਹੋਏਗੀ। ਬਹੁਤ ਸੋਹਣਾ ਇਹਨੂੰ ਵਰ ਮਿਲੇਗਾ। ਕਹਿੰਦਾ ਉਹਦੀ ਜਾਤ ਕੀ ਹੋਊ? ਕਹਿੰਦੀ ਜਾਤ ਜਿਹੜਾ ਤੇਰੇ ਘਰ ਸਫਾਈ ਕਰਦਾ, ਗੰਦ ਮੰਦ ਚੱਕਦਾ, ਇਹਦੇ ਬੱਚੇ ਨਾਲ ਇਹਦਾ ਹੋਣਾ। ਕਹਿੰਦਾ ਇਹ ਕੱਟ ਦੇ। ਕਹਿੰਦੀ ਮੇਰੇ 'ਚ ਤਾਕਤ ਨਹੀਂ ਹੈ ਇਸ ਨੂੰ ਕੱਟਣ ਦੀ, ਮੈਂ ਤਾਂ ਕਲਮ ਚਲਾਉਂਦੀ ਹਾਂ, ਆਉਂਦੇ ਕਿੱਥੋਂ ਨੇ ਲੇਖ ਮੈਨੂੰ ਨਹੀਂ ਪਤਾ। ਲਿਖੇ ਜਾਂਦੇ ਨੇ ਜੈਸੀ ਕਲਮ ਬੁਰੀ ਹੈ, ਮਸਤਕ ਹਰ ਜੀਲੇ ਤੈਸੀ ਪਾਸ। ਸ਼ਬਦਾਂ ਦੇ ਮੱਥੇ 'ਤੇ ਕਲਮ ਚੱਲੀ ਹੋਈ ਹੈ, ਜਿਹੀ ਜੀ ਚੱਲੀ ਹੋਈ ਹੈ ਉਹ ਜੇ ਅਸੀਂ ਲੈ ਕੇ ਆ ਗਏ, ਉਹਨੇ ਤਾਂ ਹੋਣਾ ਹੀ ਹੋਣਾ ਸਾਡੇ। ਉਸ ਵੇਲੇ ਲੜਕੇ ਨੂੰ ਕਤਲ ਕਰਨ ਦਾ ਹੁਕਮ ਦੇ ਤਾ, ਲੇਕਿਨ ਵਜ਼ੀਰ ਸਿਆਣੇ ਸੀ, ਕਹਿਣ ਲੱਗੇ ਮਹਾਰਾਜ ਵਿਦਰੋਹ ਹੋ ਜਾਏਗਾ, ਪਰਜਾ ਉੱਠ ਖੜੇਗੀ ਸਾਰੀ, ਉਪਦਰਵ ਹੋ ਜਾਣਗੇ, ਕੁਛ ਅਕਲ ਤੋਂ ਕੰਮ ਲਓ। ਗੁਪਤ ਸਾਜਿਸ਼ ਬਣਾ ਲਈ, ਬੱਚੇ ਨੂੰ ਚੱਕ ਕੇ ਇੱਕ ਨਿਰਜਨ ਬਣ ਵਿੱਚ ਸਿੱਟਿਆ ਜਿੱਥੇ ਕੋਈ ਬੰਦਾ ਨਹੀਂ ਸੀ ਜਾਂਦਾ। ਦੋ ਤਿੰਨ ਦਿਨ ਗੁਜ਼ਰ ਗਏ ਭੁੱਖੇ ਨੂੰ, ਅੰਗੂਠਾ ਚੁੰਘੀ ਜਾਂਦਾ ਆਪਣਾ। ਉਹਦੇ ਬਾਅਦ ਇੱਕ ਮਹਾਤਮਾ ਅਚਾਨਕ ਚਲੇ ਜਾਂਦੇ ਨੇ, ਉੱਥੋਂ ਬੱਚੇ ਨੂੰ ਲਿਆ ਕੇ 18 ਸਾਲ ਤੱਕ 14 ਵਿਦਿਆ ਪੜ੍ਹਾਈਆਂ, ਜਹਾਜ਼ਰਾਨੀ ਸਿਖਾਈ, ਸ਼ਸਤਰ ਵਿੱਦਿਆ ਸਿਖਾਈ, ਪੂਰਾ ਨਿਪੁੰਨ ਕਰਕੇ ਕਹਿਣ ਲੱਗੇ, ਅਨੁਭਵੀ ਮਹਾਂਪੁਰਸ਼ ਸੀ, ਕਹਿੰਦੇ ਬੇਟਾ ਹੁਣ ਤੂੰ ਜਾ ਅੱਜ ਨਾ ਸਾਡੇ ਘਰ ਹੀ, ਆ ਜਹਾਜ਼ ਲੈ ਲੈ ਅਤੇ ਆਪਣੀ ਕਿਸਮਤ ਅਜਮਾਈ ਕਰ। ਹਿੰਦੁਸਤਾਨ ਤੋਂ ਚੱਲਿਆ, ਨੇੜੇ ਹੀ ਕੋਈ ਟਾਪੂ ਸੀ, ਉਹਦੇ ਵਿੱਚ ਜਾ ਕੇ ਜਹਾਜ਼ ਲਾ ਤਾ, ਅਤੇ ਉੱਧਰ ਰਾਜਾ ਮਰ ਗਿਆ। ਫੈਸਲਾ ਇਹ ਹੋਇਆ ਵੀ ਜਿਹੜਾ ਸਭ ਤੋਂ ਪਹਿਲਾਂ ਟਾਪੂ 'ਤੇ ਆਏਗਾ, ਪੈਰ ਰੱਖੇ ਗਏ ਦੇ ਉੱਤੇ ਸਭ ਤੋਂ ਪਹਿਲਾਂ ਉਸ ਦੇ ਸਿਰ ਦੇ ਉੱਤੇ ਤਾਜ ਰੱਖ ਦੇਣ। ਇਹ ਆ ਗਿਆ ਬੱਚਾ ਅਤੇ ਉੱਥੇ ਦਾ ਬਾਦਸ਼ਾਹ ਬਣ ਗਿਆ, ਬਹੁਤ ਵੱਡੇ ਵੱਡੇ ਕੰਮ ਕੀਤੇ। ਇੱਧਰ ਰਾਵਣ ਦੀ ਲੜਕੀ, ਹੁਕਮ ਹੋਇਆ ਕਿ ਇਹਦੇ ਵਾਸਤੇ ਬਰ ਟੋਲੋ, ਜਿੰਨੇ ਗਏ ਸੀ ਬ੍ਰਾਹਮਣ ਵਗੈਰਾ ਸਭ ਬਰ ਟੋਲ ਕੇ ਆਏ। ਕਹਿੰਦੇ ਮਹਾਰਾਜ ਬਹੁਤ ਅੱਛਾ ਸੁੰਦਰ ਸ਼ਹਿਰ ਸਹਿਜਾਦਾ ਹੈ, ਵਿਆਹ ਦਾ ਇੰਤਜ਼ਾਮ ਹੋ ਗਿਆ। ਲੜਕੀ ਨੂੰ ਪੁੱਛਿਆ, ਉਹ ਕਹਿੰਦੀ ਮੈਂ ਤਾਂ ਉਹਦੇ ਨਾਲ ਇਹ ਕਰਾਉਣਾ ਚਾਹੁੰਦੀ। ਸੰਯੋਗ ਹੋ ਗਏ, ਬਰਾਤ ਆ ਗਈ। ਉਸ ਵੇਲੇ ਰਾਵਣ ਬੜਾ ਹੱਸਿਆ, ਬਈ ਲੇਖ ਕਹਿੰਦੇ ਮਿਟਦੇ ਨਹੀਂ, ਮੈਂ ਮਿਟਾ ਤੇ। ਵਰਮਾ ਦਾ ਆਵਾਹਨ ਕਰਕੇ ਉਹਨੂੰ ਪੁੱਛਿਆ ਵੀ ਤੂੰ ਕਹਿੰਦਾ ਵੀ ਲੇਖ ਨਹੀਂ ਮਿਟਦੇ, ਮਿਟਾਏ ਨਾ ਮੈਂ ਜ਼ੋਰ ਨਾਲ। ਉਹ ਕਹਿੰਦੇ ਕੋਈ ਉਹ ਲੜਕੇ ਦੀ ਨਿਸ਼ਾਨੀ ਰੱਖੀ ਸੀ, ਕਹਿੰਦਾ 4 ਉਂਗਲੀਆਂ ਬਣਾਈਆਂ ਸੀ ਬੂਠੇ ਦੇ ਨਾਲ ਲੱਗਦੇ। ਕਹਿੰਦੇ ਇਹਦੀਆਂ ਉਂਗਲੀਆਂ ਦੇਖੀਆਂ ਪੈਰਾਂ ਦੀਆਂ? ਜਰਾਬ ਕਲਾ, ਜਦੋਂ ਜਰਾਬ ਕਲਾਈ ਤਾਂ ਕੀ ਦੇਖਦਾ ਵੀ 4 ਉਂਗਲੀਆਂ ਹੈ ਨਹੀਂ। ਕਹਿੰਦੇ ਹੁਣ ਨਾ ਇਹ ਕਰ, ਹੁਣ ਵਾਹਿਗੁਰੂ ਵੱਲੋਂ ਦੇਖ। ਸੋ ਮਹਾਰਾਜ ਕਹਿਣ ਲੱਗੇ ਪ੍ਰੇਮੀਆ ਭਾਈ ਡੱਲੇ, ਇਹ ਤਾਂ ਹੁੰਦਾ ਹੀ ਐਵੇਂ ਜਿਵੇਂ ਹੈ, ਹੁਕਮੀ ਸਭੇ ਉਪਜੇ, ਹੁਕਮੀ ਕਾਰ ਕਮਾਏ, ਹੁਕਮੀ ਕਾਲੇ ਵਸ ਹੈ, ਹੁਕਮੀ ਸੱਚ ਸਮਾਏ, ਨਾਨਕ ਜੋਤ ਪਾਵੈ ਸੋਤੀਆ, ਇਹਨਾਂ ਜਨਤਾ ਵਸ ਕੁਛ ਨਾਹੀਂ। ਪਰ ਇਹ ਹੈ ਜਿਹੜੇ ਹੁਕਮ ਨੂੰ ਮੰਨ ਜਾਣ ਉਹ ਸੁਖੀ ਹੁੰਦੇ ਨੇ, ਜਿਹੜੇ ਹੁਕਮ ਦੇ ਨਾਲ ਕੰਪਰੋਮਾਈਜ਼ ਨਾ ਕਰਨ ਉਹ ਦੁਖੀ ਹੁੰਦੇ ਨੇ, ਸਾਰੀ ਜ਼ਿੰਦਗੀ ਦੁੱਖ ਭੋਗਦੇ ਨੇ। ਜਿਹੜੇ ਹੁਕਮ ਨੂੰ ਖੁਸ਼ੀ ਨਾਲ ਮੰਨ ਲੈਣ ਉਹਨਾਂ ਨੂੰ ਸੁੱਖ ਪ੍ਰਾਪਤ ਹੋ ਜਾਂਦਾ। ਇਸ ਤਰ੍ਹਾਂ ਫਰਮਾਨ ਕਰ ਜਾਂਦਾ ਉਹ ਸੁੱਖ ਪਾਉਂਦੇ ਨੇ ਮਨ ਦੇ ਸੁਖ ਪਾਉਂਦੇ ਨੇ ਮਨ ਦੇ ਦੂਰ ਹਰੀ ਦਾ ਉਹ ਸੁਖ ਪਾਉਂਦੇ ਨੇ। ਜਿਹੜੇ ਹੁਕਮ ਨਾਲ ਸਮਝੌਤਾ ਕਰ ਲੈਣ, ਹੁਕਮ ਨੂੰ ਹਿਰਦੇ ਤੋਂ ਮੰਨ ਲੈਣ, ਕਹਿੰਦੇ ਉਹਨਾਂ ਨੂੰ ਤਾਂ ਨਹੀਂ ਦੁੱਖ ਹੋਇਆ ਕਰ। ਜਿਹੜਾ ਦੂਸਰਾ ਹੁੰਦਾ ਉਹਦੀ ਸਾਰੀ ਜ਼ਿੰਦਗੀ ਕਲਪਨਾ ਨਹੀਂ ਖਤਮ ਹੁੰਦੀ ਵੀ ਇਹ ਹੋਣਾ ਨਹੀਂ ਸੀ ਚਾਹੀਦਾ, ਜੇ ਮੈਂ ਐਂ ਕਰ ਲੈਂਦਾ ਫੇਰ ਨਹੀਂ ਸੀ ਇਹ ਗੱਲ ਹੋਣੀ, ਉਸ ਵੇਲੇ ਮੈਂ ਖੁੰਝ ਗਿਆ, ਮੈਨੂੰ ਆਹ ਕੰਮ ਕਰ ਲੈਣਾ ਚਾਹੀਦਾ ਸੀ। ਮਹਾਰਾਜ ਕਹਿੰਦੇ ਇਹ ਹਟਦਾ ਨਹੀਂ ਹੁੰਦਾ, ਜੋ ਲਿਖਿਆ ਹੋਇਆ ਲੇਖ ਹੈ ਉਹ ਟਲਿਆ ਨਹੀਂ ਕਰਦਾ। ਸਾਹ ਲੈਣਾ, ਬੋਲਣਾ, ਪੈਣਾ, ਸੌਣਾ, ਪੈਰ ਚੁੱਕਣਾ, ਕਹਿੰਦੇ ਡਲਿਆ ਸਭ ਹੁਕਮ ਵਿੱਚ ਚੱਲ ਰਹੇ। ਸਭਨਾ ਕਾ ਸੌ ਏਕ ਹੈ ਸਾਧੀ ਰਹੇ ਹਜ਼ੂਰ, ਨਾਨਕ ਹੁਕਮ ਨਾ ਮੰਨੇ ਹੀ ਤਾਂ ਘਰ ਹੀ ਅੰਦਰ ਦੂਰ। ਜਿਹੜੇ ਹੁਕਮ ਨਹੀਂ ਉਹਦਾ ਮੰਨਦੇ ਅੰਦਰ ਰਹਿੰਦਾ ਹੀ ਦੂਰ ਹੋਇਆ ਕਰਦਾ। ਹੁਕਮ ਵੀ ਤਿੰਨਾ ਮਨਾਇਆ ਸੀ ਜਿਨ ਕੋ ਨਜ਼ਰ ਕਰੇ, ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ। ਗੁਰੂ ਪੰਜਵੇਂ ਪਾਤਸ਼ਾਹ ਨੂੰ ਇੱਕ ਗੁਰਮੁਖ ਨਾਮ ਦੇ ਸਿੱਖ ਨੇ ਪੁੱਛਿਆ, ਕਹਿੰਦੇ ਪਾਤਸ਼ਾਹ ਕੋਈ ਐਸਾ ਵੀ ਸਿੱਖ ਹੈ ਜਿਹੜਾ ਹੁਕਮ ਵਿੱਚ ਖੁਸ਼ ਰਹੇ? ਮਹਾਰਾਜ ਕਹਿੰਦੇ ਬੇਅੰਤ ਸਿੱਖ ਨੇ। ਪਾਤਸ਼ਾਹ ਕਿਸੇ ਦੇ ਦਰਸ਼ਨ ਤਾਂ ਕਰਾਓ? ਮਹਾਰਾਜ ਕਹਿੰਦੇ ਹੁਣੇ ਹੀ ਜੇ ਦਰਸ਼ਨ ਕਰਨੇ ਨੇ ਨਾ ਤਾਂ 4 ਦਿਨ ਦੇ ਅੰਦਰ ਅੰਦਰ ਗੁਜਰਾਤ ਪਹੁੰਚ ਕੇ ਭਾਈ ਭਿਖਾਰੀ ਨੂੰ ਮਿਲ ਲੈ। ਉੱਥੇ ਪਹੁੰਚਦਾ ਹੈ ਤਾਂ ਭਾਈ ਭਿਖਾਰੀ ਅੱਗੇ ਵੱਡੇ ਇੱਕ ਅਮੀਰ ਘਰ ਦੇ ਅੰਦਰ ਗਲੀਚੇ ਕਾਰਪਟ ਵਿਛੇ ਹੋਏ ਨੇ, ਸੋਹਣੇ ਪਲੰਗ ਸਜੇ ਹੋਏ ਨੇ, ਉੱਪਰ ਬਲੌਰ ਵਗੈਰਾ ਲਟਕ ਰਹੇ ਨੇ, ਘਰ ਸਜਿਆ ਹੋਇਆ ਤੇ ਆਪ ਹੇਠਾਂ ਬੈਠੇ ਇੱਕ ਤੱਪੜ ਸਿਉਂ ਰਹੇ ਨੇ। ਹੈਰਾਨ ਹੋ ਗਿਆ। ਉਸ ਤੋਂ ਬਾਅਦ ਨਿਗਾਹ ਪੈ ਗਈ ਮੰਜੇ ਦੇ ਹੇਠ ਇੱਕ ਕਾਠੀ ਰੱਖੀ ਹੋਈ ਹੈ ਤੇ ਇੱਕ ਪੂੜਾ ਰੱਖਿਆ ਹੋਇਆ, ਇੱਕ ਕੋਰਾ ਕੜਾ ਰੱਖਿਆ ਹੋਇਆ। ਕਹਿਣ ਲੱਗੇ ਮ੍ਰਿਤਕ ਦਾ ਸਮਾਨ ਹੈ। ਖਿੜਕੀ ਦੇ ਵਿੱਚੋਂ ਆਵਾਜ਼ ਆ ਰਹੀ ਹੈ, ਮੰਗਲਾ ਚਾਰ ਦੇ ਭਜਨ ਗਾਏ ਜਾ ਰਹੇ ਨੇ, ਗੀਤ ਗਾਏ ਜਾ ਰਹੇ। ਨਿਗਾਹ ਮਾਰ ਕੇ ਦੇਖਿਆ ਵੱਡਾ ਵਿਹੜਾ ਹੈ, ਉਹਦੇ ਵਿੱਚ ਕੜਾਹੇ ਚੜੇ ਹੋਏ ਨੇ, ਮਠਿਆਈਆਂ ਪੱਕ ਰਹੀਆਂ। ਕਿਹਾ ਕੋਈ ਸਮਾਗਮ ਹੈ, ਬੜਾ ਮੰਗਲਾ ਚਾਰ ਹੋਣ ਦੀ ਸੂਚਨਾ ਹੈ। ਉਸ ਦੇ ਅੱਗੇ ਨਿਗਾਹ ਜਾਂਦੀ ਹੈ, ਕੀ ਦੇਖਦਾ ਕਿ ਬਹੁਤ ਸਾਰੇ ਦਰਜੀ ਸੂਈਆਂ ਹੱਥਾਂ ਵਿੱਚ ਨੇ ਤੇ ਵਸਤਰ ਸਿਉਂ ਰਹੇ ਨੇ। ਚਹਿਲ ਪਹਿਲ ਹੈ, ਬਹੁਤ ਸਾਰੇ ਰਿਸ਼ਤੇਦਾਰ ਆਏ ਹੋਏ ਨੇ, ਰੌਣਕਾਂ ਲੱਗੀਆਂ ਪਈਆਂ। ਕਿਸੇ ਥਾਂ ਤੋਂ ਆਵਾਜ਼ਾਂ ਆ ਰਹੀਆਂ ਮੰਗਲ ਗੀਤਾਂ ਦੀਆਂ। ਇਧਰਲੇ ਪਾਸੇ ਭਾਈ ਭਿਖਾਰੀ ਤੱਪੜ ਸਿਉਂਦੇ ਨੇ ਤੇ ਹੇਠਾਂ ਅਰਥੀ ਪਈ ਹੈ ਤੇ ਪੂੜਾ ਪਿਆ, ਮ੍ਰਿਤਕ ਦਾ ਸਮਾਨ ਪਿਆ। ਕੁਛ ਪੁੱਛ ਨਾ ਸਕਿਆ। ਉਹਨਾਂ ਨੇ ਪੁੱਛਿਆ ਵੀ ਗੁਰੂ ਮਹਾਰਾਜ ਦੇ ਬਾਰੇ, ਬਚਨ ਉਹੀ ਚੱਲੀ ਗਏ ਤੇ ਟਾਈਮ ਨਾ ਮਿਲਿਆ ਬਚਨਾਂ ਨੂੰ। ਦੂਸਰੇ ਦਿਨ ਵਿਆਹ ਜਾਣਾ ਸੀ ਤੇ ਨਾਲੇ ਭਾਈ ਗੁਰਮੁਖ ਨੂੰ ਲੈ ਗਏ, ਫਿਰ ਆਨੰਦ ਹੋਏ ਤੇ ਉਹਦੇ ਬਾਅਦ ਜਦੋਂ ਵਾਪਸ ਆਉਂਦੇ ਨੇ, ਲੜਕਾ ਥੋੜੇ ਜਿਹੇ ਦੂਰ ਜਦ ਪਿੰਡ ਲੈ ਗਿਆ, ਉਸ ਵੇਲੇ ਉਹਦੇ ਪੇਟ ਵਿੱਚ ਇੱਕ ਬੜਾ ਦਰਦ ਉੱਠਿਆ, ਉਹ ਰਾਹ ਵਿੱਚ ਹੀ ਮਰ ਗਿਆ। ਡੋਲਾ ਤੁਰਿਆ ਆ ਰਿਹਾ, ਮਾਂ ਪਾਣੀ ਚੱਕੀ ਖੜੀ ਹੈ ਮਾਰਨ ਵਾਸਤੇ, ਭੈਣਾਂ ਦਰਵਾਜ਼ੇ ਰੋਕੀ ਖੜੀਆਂ, ਤੇਲ ਚੋਣ ਦਾ ਬੰਦੋਬਸਤ ਹੈ, ਪੂਰਾ ਮੰਗਲਾ ਚਾਰ ਦਾ ਨਕਸ਼ਾ ਵੱਜਿਆ ਹੋਇਆ ਹੈ। ਲੇਕਿਨ ਅਚਾਨਕ ਜਿਸ ਵਕਤ ਆ ਕੇ ਸਵਾਰੀ ਰੱਥ ਖੜਦਾ ਹੈ, ਉਹਦੇ ਵਿੱਚੋਂ ਬੀਬੀ ਉਤਰਦੀ ਹੈ, ਲੜਕਾ ਨਹੀਂ ਪਹਿਲਾਂ ਉਤਰਿਆ। ਸਾਰਿਆਂ ਦੇ ਮਨ ਚ ਸੰਸਾ ਪੈ ਗਿਆ ਵੀ ਲੜਕਾ ਨਹੀਂ ਉਤਰਿਆ, ਕੀ ਗੱਲ ਹੋਈ? ਉਸ ਵੇਲੇ ਭਾਈ ਭਿਖਾਰੀ ਨੇ ਆਪਣੇ ਕੁਝ ਨਿੱਜੀ ਬੰਦਿਆਂ ਨੂੰ ਬੁਲਾਇਆ ਤੇ ਉਹਦੇ ਵਿੱਚੋਂ ਮ੍ਰਿਤਕ ਸਰੀਰ ਕੱਢ ਲਿਆ ਉਸ ਲੜਕੇ। ਜਦੋਂ ਮ੍ਰਿਤਕ ਸਰੀਰ ਦੇਖਿਆ ਤਾਂ ਸਹਿ ਨਾ ਸਕੇ, ਉੱਥੇ ਹੀ ਧਾਹਾ ਪਿੰਜਰ ਜਿਹਾ ਪੈ ਗਿਆ, ਵਸਤਰ ਉਤਾਰ ਦਿੱਤੇ, ਪੁਰਾਣੇ ਵਸਤਰ ਪਹਿਨ ਲਏ। ਉਸ ਵੇਲੇ ਭਾਈ ਭਿਖਾਰੀ ਜੀ ਨੇ ਅੰਦਰੋਂ ਲਿਆ ਕੇ ਤੱਪੜ ਵਿਛਾ ਦਿੱਤਾ, ਸਾਰੀ ਬਰਾਤ ਸਾਰੇ ਜਿੰਨੇ ਆਏ ਹੋਏ ਸਭ ਬੈਠ ਗਏ। ਕਹਿਣ ਲੱਗੇ ਪ੍ਰੇਮੀਓ, ਹਨੇਰਾ ਨਾ ਹੋਵੇ, ਇਸ਼ਨਾਨ ਜਲਦੀ ਕਰਾਓ ਤੇ ਆਹ ਅਰਥੀ ਹੈ, ਆਹ ਖੱਫਣ ਹੈ ਤੇ ਆਹ ਕੂਲਾ ਹੈ ਤੇ ਆਹ ਕੜਾ ਹੈ, ਜਾਣ ਦੀ ਲੋੜ ਨਹੀਂ, ਪਹਿਲਾਂ ਹੀ ਤਿਆਰ ਕੀਤੇ ਹੋਏ ਨੇ, ਛੇਤੀ ਦੇ ਕੇ ਇਸ਼ਨਾਨ ਕਰਾਉਂਦੀ ਸਾਰ ਸ਼ਮਸ਼ਾਨ ਭੂਮੀ ਗਏ ਜਾ ਕੇ ਸੰਸਕਾਰ ਕਰਿਆ। ਇਹ ਭਾਈ ਗੁਰਮੁਖ ਦੇ ਮਨ ਤੇ ਬੜਾ ਅਸਰ ਹੋਇਆ, ਗਹਿਰਾ ਅਸਰ ਹੋਇਆ, ਬੋਲ ਨਹੀਂ ਹੁੰਦਾ ਇੱਥੇ। ਆਏ ਘਰ ਤਾਂ 5 ਇਸ਼ਨਾਨਾਂ ਜਾਂ ਇਸ਼ਨਾਨ ਕੀਤਾ ਤੇ ਉਹਦੇ ਬਾਅਦ ਰਹਿਰਾ ਸਾਹਿਬ ਦਾ ਪਾਠ ਕਰਿਆ, ਕਹਿੰਦੇ ਪ੍ਰਸ਼ਾਦਾ ਛਕੋ। ਆਪਣੇ ਹੱਥ ਨਾਲ ਆਪ ਵਰਤਾ ਕੇ ਸਭ ਨੂੰ ਪ੍ਰਸ਼ਾਦਾ ਛਕਾਇਆ, ਆਪ ਵੀ ਛਕਿਆ ਤੇ ਭਾਈ ਗੁਰਮੁਖ ਨੂੰ ਵੀ ਛਕਾਇਆ। ਭਜਨ ਕਰਦੇ ਰਹੇ, ਨਾਮ ਜਪਦੇ ਰਹੇ ਤੇ ਰਾਤ ਪੈ ਗਈ। ਕੀਰਤਨ ਸੋਲਾ ਪੜ੍ਹ ਕੇ ਸੌ ਗਏ। ਅੰਮ੍ਰਿਤ ਵੇਲੇ ਫਿਰ ਉੱਠੇ, ਇਸ਼ਨਾਨ ਕਰਿਆ, ਬਾਣੀ ਦਾ ਪਾਠ। ਉਹਨਾਂ ਦਿਨਾਂ ਚ ਪੂਰੀ ਜਪਜੀ ਸਾਹਿਬ ਪੂਰੀ ਪੰਜ ਗ੍ਰੰਥੀ ਦਾ ਪਾਠ ਨਿਤਨੇਮ ਚ ਹੋਇਆ ਕਰਦਾ ਸੀ। ਪੂਰਾ ਪੰਜ ਗ੍ਰੰਥੀ ਦਾ ਪਾਠ ਹਰ ਸਿੱਖ ਪੂਜਾ ਇੰਨਾ ਪਾਠ ਕਰਿਆ ਕਰਦਾ ਸੀ। ਹੁਣ ਤਾਂ ਅਸੀਂ ਚਾਹੁੰਦੇ ਹਾਂ ਕਿ ਜੇ ਮਨੀਚਰ ਬਣ ਜੇ ਜਾਪ ਸਾਹਿਬ ਦੇ ਵੀ ਪੰਜ ਸੱਤ ਪੌੜੀਆਂ ਪੜ੍ਹ ਲਈਏ। ਜਪਜੀ ਸਾਹਿਬ ਦੀਆਂ ਵੀ ਪੰਜ ਬਹੁਤ ਨੇ, ਸਵਈਆਂ ਦੇ ਦੋ ਤਿੰਨ ਸਵਈਏ ਹੀ ਪੜ੍ਹ ਲਈਏ, ਚੌਪਈ ਜਮਾ ਹੀ ਕੱਟ ਦਈਏ, ਪਿਛੇਦੇ ਕੇ ਛੁੱਟ ਜਾ ਕਰੇ ਖਹਿੜਾ ਤੇ ਦਸ ਕੁ ਮਿੰਟ ਦਾ ਨਿਤਨੇਮ ਬੜਾ। ਕਿਉਂਕਿ ਅਸੀਂ ਕੁਛ ਹੋਰ ਤਰ੍ਹਾਂ ਦੇ ਸਿੱਖ ਬਣ ਗਏ, ਉਹ ਨਹੀਂ ਰਹੇ ਜਿਨ੍ਹਾਂ ਦਾ ਪਿਆਰ ਗੁਰੂ ਨਾਲ ਬਾਣੀ ਨਾਲ ਸੀ। ਜਦੋਂ ਵਿਹਲੇ ਹੋਏ ਨਿਤਨੇਮ ਤੋਂ, ਅੰਮ੍ਰਿਤ ਵੇਲੇ ਦਾ ਹਾਜ਼ਰੀ ਦਾ ਪ੍ਰਸ਼ਾਦਾ ਕਿਹਾ ਵੀ ਲਿਆਓ। ਉਸ ਵੇਲੇ ਭਾਈ ਗੁਰਮੁਖ ਨੇ ਪੁੱਛਿਆ, ਕਹਿੰਦੇ ਭਾਈ ਭਿਖਾਰੀ, ਮੈਨੂੰ ਮੈਂ ਸਾਰਾ ਸਮਾਨ ਦੇਖਿਆ ਸੀ, ਅਨੁਮਾਨ ਲਾਇਆ ਸੀ ਕਿ ਜੋ ਤੇਰੇ ਪਲੰਗ ਦੇ ਥੱਲੇ ਆ ਸਾਰਾ ਮ੍ਰਿਤਕ ਦਾ ਸਮਾਨ ਹੈ, ਕੀ ਤੈਨੂੰ ਪਤਾ ਸੀ ਵੀ ਤੇਰੇ ਲੜਕੇ ਨੇ ਚੜ੍ਹਾਈ ਕਰ ਜਾਣੀ ਹੈ? ਕਹਿੰਦੇ ਹਾਂ ਸਾਨੂੰ ਪਤਾ ਸੀ। ਕਹਿਣ ਲੱਗੇ ਫਿਰ ਤੁਸੀਂ ਸ਼ਾਦੀ ਕਿਉਂ ਕੀਤੀ? ਉਹ ਕਹਿੰਦੇ ਇਸ ਕਰਕੇ ਕਿ ਇਹਦਾ ਕਾਲ ਸ਼ਾਦੀ ਕਰਨ ਤੋਂ ਬਾਅਦ ਆਉਣਾ ਸੀ। ਫਿਰ ਜੇ ਪਤਾ ਸੀ ਤੁਸੀਂ ਗੁਰੂ ਅਰਜਨ ਪਾਤਸ਼ਾਹ ਦੇ ਪਾਸ ਜਾ ਕੇ ਉਮਰ ਕਿਉਂ ਨਾ ਮੰਗੀ? ਕਹਿੰਦੇ ਭਾਈ ਗੁਰਮੁਖ, ਉਮਰ ਤਾਂ ਮਿਲ ਜਾਂਦੀ ਹੈ ਲੇਕਿਨ ਇਹ ਫੇਰ ਵੀ ਜਾਣਾ ਸੀ ਸੰਸਾਰ ਤੋਂ। ਗੁਰੂ ਤੋਂ ਜੋ ਮੰਗਣਾ, ਕੋਈ ਹੋਰ ਚੀਜ਼ ਮੰਗਣੀ ਚਾਹੀਦੀ ਹੈ। ਜੇ ਗੁਰੂ ਤੋਂ ਬਗੈਰ ਹੋਰ ਚੀਜ਼ ਮੰਗੀਏ ਉਹ ਦੁੱਖੇ ਹੋਇਆ ਕਰਦਾ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਦੁੱਖ। ਗੁਰੂ ਤੋਂ ਤਾਂ ਨਾ ਵੱਡੀ ਕੀਮਤੀ ਚੀਜ਼ ਮੰਗੋ, ਜੇ ਮੰਗਣ ਦੇਣ ਵਾਲਾ ਦਿੰਦਾ ਹੀ ਹੈ, ਫਿਰ ਛੋਟੀਆਂ ਚੀਜ਼ਾਂ ਕੀ ਮੰਗਣੀਆਂ? ਇਹ ਸੰਸਾਰ ਤਾਂ ਨਾਸਮਾਨ ਆਉਣਾ ਜਾਣਾ ਬਣਿਆ ਹੋਇਆ ਕਰਮਾਂ ਦੇ ਹੁਕਮ ਦੇ ਮੁਤਾਬਕ। ਕਹਿਣ ਲੱਗਿਆ ਲੜਕੀ ਨੂੰ ਤਾਂ ਫਿਰ ਬੜਾ ਅਫਸੋਸ ਹੋਇਆ। ਕਹਿੰਦੇ ਨਹੀਂ, ਲੜਕੀ ਨੂੰ ਨਹੀਂ ਹੋਇਆ, ਉਹ ਵੀ ਗਿਆਨਵਾਨ ਹੈ। ਪੁੱਛ ਲੈ ਜਾ ਕੇ ਲੜਕੀ ਕੋਲ ਗਏ। ਲੜਕੀ ਕਹਿਣ ਲੱਗੀ, ਪਿਤਾ ਜੀ ਇਹ ਤਾਂ ਹੁਕਮ ਹੈ ਪ੍ਰਭੂ ਦਾ, ਐਵੇਂ ਜਿਵੇਂ ਹੀ ਹੋਣਾ ਸੀ। ਕਹਿੰਦੇ ਤੈਨੂੰ ਪਤਾ ਸੀ? ਕਹਿੰਦੇ ਹਾਂ ਮੈਨੂੰ ਪਤਾ ਸੀ ਵੀ ਮੇਰੀ ਜਾਂ ਸ਼ਾਦੀ ਹੋਣੀ ਹੈ, ਮੈਂ ਘਰ ਨਹੀਂ ਜਾਣਾ, ਦਰਵਾਜ਼ੇ ਤੇ ਵੜਨਾ, ਉਹ ਤੋਂ ਪਹਿਲਾਂ ਮੈਂ ਵਿਧਵਾ ਹੋ ਜਾਣਾ। ਅਫਸੋਸ ਨਹੀਂ ਤੈਨੂੰ? ਕਹਿੰਦੀ ਨਾ ਮੈਨੂੰ ਅਫਸੋਸ ਨਹੀਂ, ਮੈਨੂੰ ਬੜੀ ਖੁਸ਼ੀ ਹੈ। ਕਹਿੰਦਾ ਅਜੀਬ ਗੱਲ ਹੈ, ਉੱਧਰ ਪਿਤਾ ਨਾਲ ਗੱਲ ਕਰੀ ਹੈ, ਉੱਧਰ ਨਵੀਂ ਹੋਈ ਆਈ ਘਰ ਵਿੱਚ ਬੀਬੀ ਨਾਲ ਗੱਲ ਕਰੀ ਹੈ, ਦੋਏ ਇੱਕੋ ਗੱਲ ਕਰਨੀ ਹੈ। ਕਹਿੰਦੇ ਬੀਬਾ ਵੀ ਮੈਨੂੰ ਮੇਰਾ ਸ਼ੰਕਾ ਨਿਵਰਤ ਕਰ ਦੇ। ਕਹਿਣ ਲੱਗੀ, ਪਿਤਾ ਜੀ ਮੈਂ ਪਿਛਲੇ ਜਨਮ 'ਚ ਰਾਜੇ ਦੀ ਲੜਕੀ ਸੀ, ਬੜਾ ਤਪ ਕਰਿਆ, ਬੜਾ ਭਜਨ ਕਰਿਆ, ਮੇਰਾ ਜਲਾਲ ਇੰਨਾ ਵੱਧ ਗਿਆ ਕਿ ਕੋਈ ਮਨੁੱਖ ਮੇਰੇ ਨੇਤਰਾਂ ਵੱਲ ਦੇਖ ਹੀ ਨਹੀਂ ਸਕਦਾ। ਸ਼ਾਦੀ ਦੀ ਸ਼ਰਤ ਮੈਂ ਇਹ ਰੱਖੀ ਕਿ ਜਿਹੜਾ ਮੇਰੇ ਨੇਤਰਾਂ ਵੱਲ ਦੇਖ ਕੇ, ਜਿਹਦੇ ਨੇਤਰ ਠਹਿਰ ਜਾਣ, ਖੱਪਰ ਠਹਿਰ ਜਾਣ, ਉਹਦੇ ਨਾਲ ਮੈਂ ਸ਼ਾਦੀ ਕਰਾਉਂ ਦੂਏ ਨਾਲ। ਤੇ ਸਵੰਬਰ ਰਚਿਆ ਗਿਆ, ਸਾਰੇ ਰਾਜਕੁਮਾਰ ਰਾਜੇ ਜਿੰਨੇ ਆਏ ਸੀ ਮੇਰੇ ਨਾਲ ਨੇਤਰ ਸਾਹਮਣੇ ਨਹੀਂ ਝਾਕ ਸਕੇ, ਲੜਾ ਨਹੀਂ ਸਕੇ, ਇਸ ਕਰਕੇ ਮੈਂ ਹਾਰ ਨਹੀਂ ਪਾਇਆ। ਤੀਰਥ ਯਾਤਰਾ ਸ਼ੁਰੂ ਕਰਤੀ, ਇੱਕ 22 ਸਾਲ ਦਾ ਬ੍ਰਹਮਚਾਰੀ, ਬੜੇ ਹੀ ਤੇਜ ਵਾਲਾ, ਜਿਸ ਵਕਤ ਮੈਂ ਉਹਦੇ ਸਾਹਮਣੇ ਜਾ ਕੇ ਨਮਸਕਾਰ ਕਰਕੇ ਉਹਦੇ ਨੇਤਰਾਂ ਵੱਲ ਦੇਖਿਆ ਤੇ ਮੇਰੇ ਨੇਤਰ ਇਕਦਮ ਗਿਰ ਗਏ, ਕਿਉਂਕਿ ਬਹੁਤ ਜਲਾਲ ਸੀ ਉਹਦੇ ਅੰਦਰ। ਮੇਰੇ ਪਿਤਾ ਨੇ ਸਮਝ ਲਿਆ ਵੀ ਇੱਥੇ ਹੀ ਸ਼ਾਦੀ ਹੋਣੀ ਹੈ। ਉਸ ਨੂੰ ਪੁੱਛਿਆ ਲੇਕਿਨ ਉਹਨੇ ਜਵਾਬ ਦੇ ਦਿੱਤਾ। ਮੈਂ ਕਿਹਾ ਪਿਤਾ ਜੀ ਹੁਣ ਮੈਨੂੰ ਇੱਥੇ ਹੀ ਛੱਡ ਦਿਓ, ਮੇਰਾ ਸੰਜੋਗ ਇਹੀ ਹੈ। 10-15 ਸਾਲ ਮੈਂ ਅਟੁੱਟ ਸੇਵਾ ਕੀਤੀ ਇਸ, ਬਹੁਤ ਸੇਵਾ ਕੀਤੀ, ਲੱਕੜੀਆਂ ਲਿਆਉਣੀਆਂ, ਪ੍ਰਸ਼ਾਦੇ ਬਣਾਉਣੇ, ਛਕਾਉਣੇ, ਪਾਣੀ ਭਰਨਾ, ਇਸ਼ਨਾਨ ਕਰਾਉਣਾ। 12 ਸਾਲ ਬਾਅਦ ਇਹ ਬੋਲਿਆ, ਕਹਿੰਦਾ ਲੜਕੀ ਇੰਨੀ ਸੇਵਾ ਤੂੰ ਕਰ ਰਹੀ ਹੈ, ਤੇਰੀ ਇੱਛਾ ਕੀ ਹੈ? ਕਹਿਣ ਲੱਗੀ, ਮਹਾਰਾਜ ਮੇਰੀ ਇੱਛਾ ਇਹ ਹੈ ਕਿ ਮੈਂ ਤੁਹਾਨੂੰ ਆਪਣਾ ਪਤੀ ਬਣਾਉਣਾ ਚਾਹੁੰਦੀ। ਉਹ ਕਹਿੰਦਾ ਦੇਖ, ਮੈਂ ਪਰਨ ਲਿਆ ਹੋਇਆ ਬ੍ਰਹਮਚਰੀਆ ਦਾ, ਇਸ ਜਨਮ ਚ ਨਹੀਂ ਪਰ ਅਗਲੇ ਜਨਮ ਚ ਸਿਰਫ ਮੈਂ ਤੇਰਾ ਪਤੀ ਬਣਾਂਗਾ, ਸੰਜੋਗ ਨਹੀਂ ਕੋਈ ਵੀ ਹੋਣਾ। ਮੈਂ ਬੜੀ ਖੁਸ਼ੀ ਕੀਤੀ ਕਿ ਜੇ ਮੇਰਾ ਇਹਦਾ ਸੰਬੰਧ ਜੁੜ ਜਾਵੇ ਤਾਂ ਮੈਂ ਕਿਸਮਤ ਵਾਲੀ ਹੋਵਾਂਗੀ। ਇਹਨੇ ਵੀ ਸਰੀਰ ਛੱਡਤਾ, ਮੈਂ ਵੀ ਛੱਡਤਾ, ਤੇ ਹੁਣ ਤਾਰਿਆ ਮੈਨੂੰ ਸਾਰੀ ਗੱਲ ਯਾਦ ਸੀ ਤੇ ਮੈਂ ਇੰਤਜ਼ਾਰ ਕਰਦੀ ਸੀ ਕਦੋਂ ਮੇਰੇ ਨਾਲ ਉਹਦੀ ਸ਼ਾਦੀ ਹੋਏਗੀ। ਇਹਨੂੰ ਵੀ ਪਤਾ ਸੀਗਾ ਵੀ ਮੈਂ ਚੜਾਈ ਕਰ ਜਾਣਾ। ਸੋ ਇਸ ਕਰਕੇ ਜਦ ਸਾਨੂੰ ਪਤਾ ਹੀ ਹੈ, ਜਾਣ ਕੇ ਅਸੀਂ ਕਰਿਆ, ਫਿਰ ਸਾਨੂੰ ਕਹਦਾ ਇਹ ਤਾਂ ਹੁਕਮ ਵਰਤਦਾ। ਸੋ ਮਹਾਰਾਜ ਕਹਿੰਦੇ ਜਿਹੜੇ ਹੁਕਮ ਨੂੰ ਮੰਨ ਲੈਂਦੇ ਨੇ, ਹੁਕਮ ਮਨ ਸੁਖ ਪਾਇਆ ਪ੍ਰੇਮ ਸੁਆਕਣੋ, ਜਿਹੜੇ ਹੁਕਮ ਨਹੀਂ ਮੰਨਦੇ ਉਹਨਾਂ ਨੂੰ ਮਹਾਰਾਜ ਕਹਿੰਦੇ ਦੁੱਖ ਹੋਇਆ ਕਰਦਾ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਜੇ ਕੋ ਮੂਰਖ ਆਪੋ ਜਾਣੇ ਅੰਧਾ ਅੰਦ ਕਮਾਏ, ਆਪਣੇ ਜ਼ੋਰ ਨਾਲ ਕਹਿੰਦਾ ਕਿ ਮੈਂ ਨਹੀਂ ਇਹ ਗੱਲ ਹੋਣ ਦੇਣੀ, ਕਹਿੰਦੇ ਉਹ ਅੰਧ ਕਮਾਉਂਦਾ। ਕਿਉਂਕਿ ਸਭ ਕੁਛ ਹੁਕਮੇ ਆਉਂਦਾ, ਸਭ ਕੁਛ ਹੁਕਮੇ ਜਾਏ, ਜੇ ਕੋ ਮੂਰਖ ਅਪ ਹੋ ਜਾਣਾ ਅੰਧਾ ਅੰਧ ਕਮਾ। ਨਾਨਕ ਹੁਕਮ ਕੋ ਗੁਰਮੁਖ ਬੂਝੈ, ਜਿਸ ਨੂੰ ਕਿਰਪਾ ਕਰੇ ਜੈ। ਰਾਜਾ ਜਨਮੇਜਾ ਅਰਜਨ ਦਾ ਪੋਤਾ ਸੀ, ਪੜੋਤਾ। ਇਹ ਤਾਂ ਸਾਰੇ ਜਿੰਨੇ ਮਹਾਂਭਾਰਤ ਵਿੱਚ 45 ਲੱਖ ਬੰਦਾ 18 ਦਿਨਾਂ 'ਚ ਮਾਰਿਆ ਗਿਆ। ਐਡੀ ਬੜੀ ਟ੍ਰੈਜਡੀ ਦੁਨੀਆਂ 'ਚ ਹੋਈ ਨਹੀਂ, ਇਸੇ ਕਰਕੇ ਇਹਦਾ ਨਾਂ ਮਹਾਂਭਾਰਤ ਹੈ। ਜੇ ਵਰਲਡ ਵਾਰ ਸੈਕਿੰਡ ਲੱਗੀ, ਬੰਦੇ ਤਾਂ ਕਰੋੜਾਂ ਮਰ ਗਏ ਉਹਦੇ 'ਚ, ਪਰ 5 ਸਾਲ ਲੱਗੇ ਉਸਨੂੰ ਲਗਾਤਾਰ। ਇਹ ਸਿਰਫ 18 ਦਿਨ ਯੁੱਧ ਹੋਇਆ, 18 ਦਿਨਾਂ 'ਚ 45 ਲੱਖ ਬੰਦਾ ਮਾਰਿਆ ਗਿਆ, 7 ਬੰਦੇ ਬਚੇ ਸੀ। ਸਾਰਾ ਹਿੰਦੁਸਤਾਨ ਖੋਖਲਾ ਹੋ ਗਿਆ, ਬਹਾਦਰ ਸਾਰੇ ਹੀ ਮਾਰੇ ਗਏ, ਔਰਤਾਂ ਵਿਧਵਾਵਾਂ ਹੋ ਗਈਆਂ। ਤੇ ਇਹ ਰਾਜਾ ਜਨਮੇਜਾ ਐਸੇ ਗੱਲ ਨੂੰ ਸੋਚਦਾ ਰਹਿੰਦਾ ਸੀ ਵੀ ਕਿੱਡੇ ਕਿੱਡੇ ਸਿਆਣੇ ਬੰਦੇ ਸੀ ਤੇ ਯੁੱਧ ਕਰਾ ਕੇ ਸਾਰਾ ਹਿੰਦੁਸਤਾਨ ਇਹ ਖਤਮ ਕਰਾਤਾ। ਕ੍ਰਿਸ਼ਨ ਮਹਾਰਾਜ ਨੇ ਕਿਉਂ ਯੁੱਧ ਕਰਾਇਆ? ਜਦੋਂ ਅਰਜਨ ਕਹਿੰਦਾ ਸੀ ਮੇਰੇ ਤੋਂ ਨਹੀਂ ਹੁੰਦਾ, ਫਿਰ ਕਰਾਉਣਾ ਨਹੀਂ ਸੀ ਚਾਹੀਦਾ। ਇਹ ਗੱਲਾਂ ਇਹਦੇ ਸੰਸ਼ੇ ਦੇ ਵਿੱਚ ਅੰਦਰ ਬੈਠ ਗਈਆਂ। ਵਿਆਸ ਜੀ ਜਦੋਂ ਆਉਂਦੇ ਨੇ, ਸਤਿਕਾਰ ਕੀਤਾ ਇਸ ਨੇ ਤੇ ਨਾਲ ਕਿਹਾ ਕਿ ਮਹਾਰਾਜ ਮੇਰੇ ਮਨ ਚ ਇੱਕ ਸੰਸਾ ਹੈ ਜ਼ਬਰਦਸਤ, ਕਿ ਤੁਸੀਂ ਵੀ ਸੀਗੇ, ਕ੍ਰਿਸ਼ਨ ਮਹਾਰਾਜ ਵੀ ਸੀਗੇ, ਭੀਸ਼ਮ ਪਿਤਾਮਾ ਸੀ, ਦਰੋਣਾਚਾਰੀਆ ਸੀ, ਬਿਦਰ ਵਰਗੇ ਨੀਤੀਵਾਨ ਸੀਗੇ ਤੇ ਬੜੇ ਬੜੇ ਪਰਾਕਰਮੀ ਰਾਜੇ ਸੀ, ਤੇ ਫਿਰ ਇਹ ਯੁੱਧ ਕਿਉਂ ਕਰਿਆ ਤੁਸੀਂ ਘਰ ਦਾ ਤੇ ਸਾਰਾ ਸਰਵਨਾਸ਼ ਕਰ ਲਿਆ? ਉਸ ਵੇਲੇ ਕਹਿਣ ਲੱਗੇ ਰਾਜੇ ਜਨਮੇਜ, ਜੋ ਕੁਛ ਹੋਣਾ ਹੁੰਦਾ ਹੋਏ ਜਾਇਆ ਕਰ। ਕਹਿੰਦੇ ਮਹਾਰਾਜ ਅਕਲ ਤਾਂ ਇਹ ਗੱਲ ਕਹਿੰਦੀ ਨਹੀਂ, ਕਹਿੰਦੇ ਅਕਲ ਤਾਂ ਮਾਰੀ ਜਾਂਦੀ ਹੁੰਦੀ ਹੈ, ਵਿਨਾਸ਼ ਕਰ ਲਏ, ਬੁੱਧੀ ਵਿਪਰੀਤ ਹੈ। ਜਦੋਂ ਕਿਸੇ ਦਾ ਨਾਸ਼ ਹੋਣਾ ਹੁੰਦਾ ਹੈ, ਚਾਹੇ ਕੌਮ ਦਾ, ਚਾਹੇ ਘਰ ਦਾ, ਚਾਹੇ ਦੇਸ਼ ਦਾ, ਉਸ ਵੇਲੇ ਬੁੱਧੀ ਉਲਟੀ ਹੋ ਜਾਂਦੀ ਹੈ, ਉਲਟਾ ਹੀ ਸੋਚਦੇ ਨੇ, ਸਿੱਧਾ ਸੋਚਦੇ ਨਹੀਂ। ਹੋਣਹਾਰ ਹਿਰਦੇ ਵਸੀ ਗਈ ਸਰੀਰੋਂ ਬੁੱਧ, ਉਸ ਵੇਲੇ ਬੁੱਧੀ ਨਾਸ਼ ਹੋ ਜਾਂਦੀ ਹੈ ਬੰਦੇ ਦੀ, ਭਲਾ ਤੇ ਬੁਰਾ ਸੋਚ ਨਹੀਂ ਸਕਦਾ, ਸੱਤ ਤੇ ਅਸੱਤ ਦੇ ਵਿੱਚ ਨਿਰਣਾ ਨਹੀਂ ਕਰ ਸਕਦਾ, ਜੋ ਕੁਛ ਉਹਦੇ ਆ ਗਿਆ ਮਨ ਵਿੱਚ ਉਹਨੇ ਕਰਕੇ ਹੀ ਰਹਿ। ਸੋ ਇਸ ਕਰਕੇ ਯੁੱਧ ਹੋਇਆ, ਹੋਣਾ ਹੀ ਸੀਗਾ। ਕਹਿੰਦੇ ਇਹ ਤਾਂ ਗਲਤ ਹੈ, ਤੁਹਾਨੂੰ ਤਾਂ ਪਤਾ ਸੀ ਨਾ ਵੀ ਆਹ ਹੋਣਾ? ਕਹਿੰਦੇ ਹਾਂ ਸਾਨੂੰ ਪਤਾ ਸੀ। ਕਹਿੰਦੇ ਕ੍ਰਿਸ਼ਨ ਮਹਾਰਾਜ ਨੂੰ? ਕਹਿੰਦੇ ਉਹਨੂੰ ਵੀ ਪਤਾ ਸੀ। ਹੋਰ ਕਹਿੰਦੇ ਤੇਰੇ ਆਪਣੇ ਭੀਸ਼ਮ ਪਿਤਾਮਾ ਨੂੰ ਵੀ ਪਤਾ ਸੀ, ਉਹ ਬਾਲ ਜਤੀ ਸੀ। ਕਹਿੰਦਾ ਇਹ ਤਾਂ ਗੱਲ ਮਾੜੀ ਹੈ, ਪਤਾ ਹੋਵੇ ਤੇ ਆਦਮੀ ਖੂਹ ਚ ਗਿਰੇ ਤੇ ਫਿਰ ਤਾਂ ਬਚ ਜਾਂਦਾ, ਮੈਂ ਖੂਹ ਚ ਗਿਰਨਾ, ਮੈਂ ਕਿਉਂ ਗਿਰਾਂ? ਜੇ ਮੈਨੂੰ ਪਤਾ ਹੋਵੇ ਮੈਂ ਨਹੀਂ ਇਹ ਗੱਲ ਹੋਣ ਦਿੰਦਾ। ਇਹ ਗੱਲਾਂ ਸਾਰੀਆਂ ਪਿੱਛੋਂ ਕਹਿ ਲੈਂਦੇ ਨੇ, ਭਾਣਾ ਜੀ, ਹੁਕਮ ਜੀ, ਫਲਾਣਾ ਜੀ, ਤਿੰਕਾ ਜੀ, ਜੇ ਪਹਿਲਾਂ ਹੋਵੇ ਪਤਾ, ਕਹਿੰਦੇ ਫਿਰ ਹੋਣ ਨਹੀਂ ਦਿੰਦਾ। ਉਹ ਕਹਿਣ ਲੱਗੇ ਕਿ ਰਾਜੇ ਜਨਮੇਜੇ, ਲੈ ਤੈਨੂੰ ਦੱਸ ਦਿੰਦੇ ਹਾਂ ਤੇਰੇ ਨਾਲ ਕੀ ਭਾਣਾ ਵਰਤਣਾ। ਤੈਂ ਇੱਕ ਘੋੜੀ ਖਰੀਦਣੀ ਹੈ, ਉਹ ਖਰੀਦ ਕੇ ਦੱਖਣ ਦਿਸ਼ਾ ਨੂੰ ਜਾਣਾ ਹੈ, ਉੱਥੇ ਤੈਨੂੰ ਪਾਣੀ ਦੀ ਲੱਗਣੀ ਹੈ ਪਿਆਸ, ਇੱਕ ਲੜਕੀ ਨੇ ਤੈਨੂੰ ਪਾਣੀ ਪਿਲਾਉਣ ਵਾਸਤੇ ਝੌਂਪੜੀ ਚੋਂ ਨਿਕਲਣਾ, ਉਹਦੀ ਸੁੰਦਰਤਾ ਦੇਖ ਕੇ ਤੂੰ ਮੋਹਿਆ ਜਾਏਗਾ, ਤੇਰੀ ਸੁਰਤ ਮਾਰੀ ਜਾਏਗੀ, ਤੈਨੂੰ ਕੁਛ ਭਲੇ ਤੇ ਬੁਰੇ ਦਾ ਜਿਹੜਾ ਧਿਆਨ ਹੈ ਉਹ ਖਤਮ ਹੋ ਜਾਏਗਾ, ਉਸ ਲੜਕੀ ਨੂੰ ਤੂੰ ਲੈ ਆਏਗਾ। ਉਸ ਵੇਲੇ ਪਰਜਾ ਤੇਰੀ, ਕਿਉਂਕਿ ਉਹਦੀ ਜਾਤੀ ਦਾ ਪਤਾ ਨਹੀਂ ਹੈ, ਇਸ ਕਰਕੇ ਸਾਰੀ ਪਰਜਾ ਖਿਲਾਫ਼ ਹੋਜੂ, ਤੂੰ ਅਸਮੇਤ ਜੱਗ ਕਰੇਂਗਾ, ਕਿਸੇ ਵੀ ਬ੍ਰਾਹਮਣ ਨੇ ਤੇਰੇ ਜੱਗ ਵਿੱਚ ਸ਼ਾਮਲ ਨਹੀਂ ਹੋਣਾ, ਤੂੰ ਸਕੂਲਾਂ ਦੇ ਬੱਚੇ ਲਿਆਏਗਾ ਤੇ ਉਸ ਵੇਲੇ ਕੋਈ ਐਸੀ ਘਟਨਾ ਵਾਪਰੇਗੀ, ਤੂੰ ਕ੍ਰੋਧ ਵਿੱਚ ਆ ਕੇ ਉਹਨਾਂ ਦੇ ਸਿਰ ਵੱਢ ਦੇਂਗਾ, ਉਹਦਾ ਫਲ ਇਹ ਹੋਏਗਾ ਕਿ ਤੈਨੂੰ ਕੋੜ ਹੋ ਜਾਏਗਾ, ਤੈਨੂੰ ਦੁਖੀ ਹੋਏਗਾ। ਇੱਥੇ ਤੱਕ ਤਾਂ ਤੈਨੂੰ ਮੈਂ ਹੁਣ ਗੱਲ ਦੱਸਦਾ, ਜਦ ਇਹ ਗੱਲ ਵਾਪਰ ਗਈ ਫਿਰ ਮੈਨੂੰ ਯਾਦ ਕਰਨੀ, ਗਾਹਾਂ ਵਾਲੀ ਫਿਰ ਮੈਂ ਦੱਸੂ। ਕਹਿੰਦਾ ਹੋਏ ਨਹੀਂ ਸਕਦਾ, ਆਰਡਰ ਦੇ ਤਾ ਵੀ ਕੋਈ ਘੋੜਾ ਨਹੀਂ ਖਰੀਦਣਾ। ਚਾਰ ਸਾਲ ਲੰਘ ਗਏ, ਘੋੜੇ ਜਿਹੜੇ ਸੀ ਉਹ ਮਾੜੇ ਹੋ ਗਏ, ਬੁੱਢੇ ਹੋ ਗਏ। ਜਰਨੈਲਾਂ ਨੇ ਕਿਹਾ ਜੀ ਲੜਾਈ ਨਹੀਂ ਲੜੀ ਜਾਣੀ, ਨਵੇਂ ਘੋੜੇ ਖਰੀਦੋ। ਹੁਕਮ ਹੋ ਗਿਆ ਵੀ ਘੋੜੇ ਖਰੀਦ ਲਓ, ਘੋੜੀ ਨਹੀਂ ਖਰੀਦਣੀ। ਲੇਕਿਨ ਇੱਕ ਘੋੜੀ ਐਸੀ ਆ ਗਈ ਜਿਹੜੀ ਜਿਹਨੇ ਦੇਖੀ ਉਹ ਕਹਿਣੇ ਘੋੜੀ ਤਾਂ ਸਾਡੇ ਮਹਾਰਾਜ ਕੋਲ ਚਾਹੀਦੀ ਆ। ਰਾਜੇ ਜਨਮੇਜੇ ਨੂੰ ਮਨਾ ਲਿਆ ਵੀ ਇਹਦੇ ਉੱਤੇ ਚੜ੍ਹਿਓ ਨਾ, ਘੋੜੀ ਅਸਤਬਲ 'ਚ ਖੜੀ ਰਹੇਗੀ। ਘੋੜੀ ਖਰੀਦ ਲਈ, ਰੋਜ਼ ਉਹਦੇ ਕੋਲ ਜਾਂਦਾ, ਘੋੜੀ ਮਾੜੀ ਹੋਣੀ ਸ਼ੁਰੂ ਹੋ ਗਈ। ਅਖੀਰੇ ਹੋਇਆ ਕਿ ਤੁਸੀਂ ਮਹਾਰਾਜ ਦੱਖਣ ਦੇ ਸ਼ਾਲਾਂ ਜਾਇਓ, ਬਾਕੀ ਤਾਂ ਸੈਰ ਸਪਾਟੇ ਕਰੋ ਇਹਦੇ 'ਤੇ। ਕਰਦੇ ਕਰਦੇ ਇੱਕ ਦਿਨ ਦਿਸ਼ਾ ਭਰਨ ਲੱਗ ਗਿਆ, ਦੱਖਣ ਦਿਸ਼ਾ ਚਲੇ ਗਿਆ, ਉੱਥੇ ਜਾ ਕੇ ਪਿਆਸ ਲੱਗੀ, ਉਹ ਲੜਕੀ ਨੇ ਪਾਣੀ ਪਿਲਾ ਤਾ, ਦੇਖਦੀ ਸਾਰ ਮੋਹਿਆ ਗਿਆ, ਸਭ ਜਪ ਤਪ ਗਿਆਨ ਧਿਆਨ ਸਵਾਹ ਬਣ ਗਏ, ਉਹਦੇ ਵਿੱਚ ਰੂਪ ਤੇ ਮੋਹਤ ਹੋ ਕੇ ਉਹਨੂੰ ਚੁੱਕ ਲਿਆ। ਜਾਤੀ ਇੱਕ ਜਾਤੀ ਦਾ ਵੀ ਕੋਈ ਫਰਕ ਨਾ ਇਹਨੇ ਦੇਖਿਆ, ਮਹਿਲਾਂ 'ਚ ਲਿਆ ਆ, ਬੜਾ ਪ੍ਰੋਟੈਸਟ ਜਾਗ ਪਿਆ, ਉਹਨੂੰ ਦੂਰ ਕਰਨ ਵਾਸਤੇ ਅਸਮੇਰ ਜੱਗ ਰਚਤਾ ਇਹਨੇ। ਅਸਮੇਰ ਜੱਗ ਦੇ ਵਿੱਚ ਰਚ ਕੇ ਬ੍ਰਾਹਮਣ ਆਇਆ ਕੋਈ ਨਾ, ਬੱਚੇ ਲੈ ਆਇਆ ਪੜ੍ਹਨ ਵਾਲੇ, 18-18 ਸਾਲ ਦੇ, ਤੇ ਉਹ ਜਿਸ ਵਾਰ ਜੱਗ ਕਰ ਰਹੇ ਹੈ ਉਸ ਵੇਲੇ ਰਾਜਾ ਤੇ ਰਾਣੀ ਵਿੱਚ ਘੁੰਮ ਰਹੇ ਨੇ। ਥੋੜੀ ਦੇਰ ਬਾਅਦ ਰਾਣੀ ਅੰਦਰ ਚਲੀ ਜਾਂਦੀ ਹੈ, ਫੇਰ ਆ ਜਾਂਦੀ ਹੈ, ਇੱਕ ਬੱਚੇ ਦਾ ਧਿਆਨ ਗਿਆ ਕਿਉਂਕਿ ਚੰਚਲ ਵਿਰਤੀ ਹੁੰਦੀ ਹੈ। ਕਹਿਣ ਲੱਗਿਆ ਰਾਣੀਆਂ ਬਦਲ ਬਦਲ ਕੇ ਆਉਂਦੀਆਂ। ਉਹ ਕਹਿੰਦਾ ਨਹੀਂ ਬਦਲ ਕੇ ਨਹੀਂ ਆਉਂਦੀਆਂ, ਰਾਣੀ ਕੱਪੜੇ ਬਦਲਾ ਕੇ ਆਉਂਦੀਆਂ। ਕਹਿਣ ਲੱਗੇ ਤੈਨੂੰ ਕਿਵੇਂ ਪਤਾ ਹੈ? ਕਹਿੰਦਾ ਮੈਂ ਜਦ ਹੁਣ ਉਹ ਲੰਘੀ ਸੀ ਨਾ, ਇਹ ਨੌ ਤੇ ਰੱਖ ਕੇ ਮੈਂ ਚੌਲ ਮਾਰਿਆ ਸੀ, ਉਹਦੇ ਪੈਰ ਤੇ ਲੱਗਿਆ ਹੋਇਆ, ਜੇ ਤਾਂ ਲੱਗਿਆ ਹੋਇਆ ਫਿਰ ਤਾਂ ਹੋਈ। ਉਹ ਰਾਣੀ ਜਿਸ ਵਕਤ ਸਾੜੀ ਬਦਲ ਕੇ ਫੇਰ ਆਈ, ਉਹ ਦੂਰੋਂ ਹੀ ਬੱਚਿਆਂ ਨੇ ਦੇਖ ਲਿਆ ਬਈ ਉਹ ਚੌਲ ਲੱਗਿਆ ਹੋਇਆ। ਉਹ ਹੱਸ ਪਏ ਸਾਰੇ, ਇਧਰੋਂ ਜ਼ੋਰ ਦੀ ਹਵਾ ਆਈ, ਉਹਦਾ ਪੱਲਾ ਉੜ ਗਿਆ। ਇਧਰ ਰਾਜੇ ਨੇ ਦੇਖਿਆ ਵੀ ਇਹ ਹੱਸਦੇ ਨੇ, ਰਾਜੇ ਰਾਣੀ ਦਾ ਪੱਲਾ ਉੜ ਗਿਆ ਤੇ ਦੇਖ ਕੇ ਹੱਸਦੇ ਨੇ ਮੂਰਖ। ਇੰਨਾ ਕ੍ਰੋਧਿਤ ਹੋਇਆ ਚੱਕ ਚੱਕ ਕੇ ਕਿਰਾਇਆ ਛੱਡ ਦਿੱਤੇ, ਪੱਠਾ ਛੱਡ ਦਿੱਤੇ, ਸਾਰੇ ਮਾਰ ਦਿੱਤੇ, ਅਖੀਰ ਕੋੜ ਹੋ ਗਿਆ। ਮਹਾਰਾਜ ਕਹਿੰਦੇ ਰਾਜਾ ਜਨਵੇਜਾ ਦੇ ਮਤੀ ਬਰਜ ਬਿਆਸ ਪੜਾਇਆ, ਬਰਜ ਬਰਜ ਕੇ ਦੱਸਿਆ ਜੀ ਆਹ ਕਰ ਲਿਆ ਨਾ ਕਰੀ, ਆਹ ਕਰ ਲਿਆ ਨਾ ਕਰੀ। ਲੇਕਿਨ ਹੋਇਆ ਕਿ ਤਿੰਨ ਕਰਜਾ ਕੇ 18 ਕਾਏ ਕੀਰਤਨਾ ਚਲੇ ਚਲਾਇਆ, ਮਥੇ ਦਾ ਲੇਖ ਬਦਲਿਆ ਨਾ। ਉਸ ਵੇਲੇ ਬਿਆਸ ਜੀ ਨੂੰ ਯਾਦ ਕਰਿਆ, ਦੁਖੀ ਹੋ ਕੇ ਕਹਿੰਦੇ ਦੇਖ ਸਰਬ ਰੋਗੋ ਔਖਦ ਨਾਮ, ਤੈਨੂੰ ਮੈਂ ਹਰੀ ਦੀ ਕਥਾ ਸੁਣਾਉਣਾ ਤੇ ਉਹਦੇ ਵਿੱਚ ਸਾਖੀਆਂ ਵੀ ਆਉਣਗੀਆਂ, ਹਰੀ ਦਾ ਬਲ ਵੀ ਆਏਗਾ ਤੇ ਤੂੰ ਨਾ ਨਾ ਕਹੀ ਤੇ ਜਿੱਥੇ ਕਹੇਗਾ ਉੱਥੇ ਹੀ ਤੂੰ ਤੇਰੇ ਕੋਲ ਬਹਿ ਜਾਏਗਾ। ਕਹਿਣ ਲੱਗੇ ਉਹ ਵੀ ਤੈਨੂੰ ਦੱਸ ਦਿੰਦੇ ਹਾਂ, ਜਦ ਅਸੀਂ ਇਹ ਪੁਰਬ ਤੈਨੂੰ ਸੁਣਾਵਾਂਗੇ ਕਿ ਭੀਮ ਨੇ ਹਾਥੀ ਮਾਰੇ ਮੰਤਰ ਬਲ ਨਾਲ ਉੱਪਰ ਤੇ ਹੁਣ ਤਾਈ ਘੁੰਮਦੇ ਫਿਰਦੇ ਨੇ ਉੱਪਰਲੇ ਮੁੰਡੇ, ਤੈਂ ਮੰਨਣਾ ਨਹੀਂ ਹੈ ਤੇ ਉਸ ਕੋੜ ਦੇ ਨਾਲ ਤੂੰ ਮਰ ਜਾਏਗਾ। ਇੱਕੋ ਗੱਲ ਰਹਿ ਗਈ ਹੁਣ ਤੈਨੂੰ ਅਸੀਂ ਨੇੜੇ ਆ ਕੇ ਦੱਸੀ ਹੈ ਵੀ ਪਹਿਲਾਂ ਦੱਸੀ ਤੂੰ ਭੁੱਲ ਜਾਏਗਾ। ਸੱਤ ਸੱਤ ਕਰੀ ਗਿਆ ਸਭ, ਜਦੋਂ ਇਹ ਪ੍ਰਸੰਗ ਆਇਆ ਨੱਕ ਚਾੜ ਲਿਆ। ਕਹਿੰਦਾ ਆਦਮੀ ਚ ਤਾਂ ਇੰਨਾ ਬਲੇ ਨਹੀਂ ਹੈ ਵੀ ਆਊਟਰ ਸਪੇਸ ਚ ਮਾਰੇ ਕੋਈ ਚੀਜ਼ ਜਲ ਜਾਂਦੀ ਹੈ ਰਾਹ ਚ। ਉਸ ਵੇਲੇ ਨਾ ਕਹਿਤੀ, ਕਹਿੰਦਾ ਮਨ ਨਹੀਂ ਮੰਨਦਾ ਇਸ ਗੱਲ ਨੂੰ। ਉਸ ਵੇਲੇ ਵਿਆਸ ਰਿਸ਼ੀ ਨੇ ਆਪਣੇ ਯੋਗ ਬਲ ਦੇ ਨਾਲ ਸਾਰੇ ਹਾਥੀ ਥੱਲੇ ਲਾ ਲਏ। ਕਹਿੰਦਾ ਆ ਦੇਖ, ਕਹਿੰਦੇ ਇਹ ਦੇਖ ਲੈ ਤੇਰਾ ਲਿਖਿਆ ਹੋਇਆ ਲੇਖ ਸੀ ਵੀ ਤੇਰੇ ਨੱਕ ਤੇ ਕੋੜ ਰਹਿ ਜਾਣਾ ਤੇ ਹੁਣ ਤੇਰੀ ਮੌਤ ਹੈ। ਉਸੇ ਨੱਕ ਦੇ ਕੋੜ ਨਾਲ ਰਾਜਾ ਜਨਵੇਜਾ ਮਰ ਗਿਆ। ਸੋ ਮਹਾਰਾਜ ਕਹਿੰਦੇ ਜਿਹੜਾ ਜਾਣਦਾ ਨਾ ਵੀ ਮੈਂ ਕਰ ਲੂੰਗਾ, ਸਭ ਕੁਛ ਹੁਕਮੇ ਆਉਂਦਾ, ਸਭ ਕੁਛ ਹੁਕਮੇ ਜਾਏ, ਜੇ ਕੋ ਮੂਰਖ ਆਪੋ ਜਾਣੈ ਅੰਧਾ ਅੰਧ ਕਮਾਏ, ਨਾਨਕ ਹੁਕਮ ਕੋ ਗੁਰਮੁਖ ਬੂਝੈ ਜਿਸ ਨੂੰ ਕਿਰਪਾ ਕਰੇ ਰਿਜੈ। ਉਸ ਵੇਲੇ ਦਸ਼ਮੇਸ਼ ਪਿਤਾ ਜੀ ਨੇ ਜਦੋਂ ਇਹ ਡੱਲੇ ਨਾਲ ਵਾਰਤਾ ਕੀਤੀ, ਕਹਿੰਦੇ ਡੱਲਿਆ ਕੀ ਕਹੀ ਜਾਂਦਾ ਵਾਰ ਵਾਰ, ਇਹ ਤਾਂ ਹੁਕਮ ਦੀ ਖੇਡ ਸੀ ਸਾਰੀ, ਹੁਕਮ ਵਰਤ ਗਿਆ। ਤਾਂ ਇਹ ਸਵਾਲ ਪੈਦਾ ਹੋ ਗਿਆ ਵੀ ਜੇ ਹੁਕਮ ਹੈ ਫਿਰ ਅਸੀਂ ਸਤਸੰਗ ਚ ਕੀ ਕਰਨ ਆਉਂਦੇ ਹਾਂ? ਫਿਰ ਸਾਡੇ ਉੱਤੇ ਕਲੈਮਿਟੀ ਆਉਂਦੀ ਹੈ, ਅਸੀਂ ਅਰਦਾਸ ਕਿਉਂ ਕਰਦੇ ਹਾਂ, ਅਖੰਡ ਪਾਠ ਕਰਾਉਂਦੇ ਹਾਂ, ਹੋਰ ਕਰਦੇ ਹਾਂ? ਕੀ ਹੁਕਮ ਟਾਲਿਆ ਜਾ ਸਕਦਾ? ਇਹ ਬੜਾ ਜ਼ਬਰਦਸਤ ਸਵਾਲ ਹੈ ਸਾਡੇ ਸਾਹਮਣੇ। ਇਹ ਸਾਰੇ ਜਿੰਨੇ ਧਰਮ ਨੇ ਇਸ ਟੱਲ ਹੁਕਮ ਦੇ ਨਾਲ ਜਿਹਦਾ ਸਮਝੌਤਾ ਨਹੀਂ ਹੋ ਸਕਦਾ, ਕਮਜ਼ੋਰ ਹੈ, ਉਹਦੇ ਕੋਲ ਇੱਕ ਚੀਜ਼ ਦਿੱਤੀ ਅਕਾਲ ਪੁਰਖ ਨੇ, ਉਹਦਾ ਨਾਂ ਹੈ ਅਰਦਾਸ, ਦੁਆ, ਪ੍ਰੇਅਰ। ਇਸਲਾਮ ਵਾਲੇ ਦੁਆ ਕਹਿੰਦੇ ਨੇ। ਜਦੋਂ ਬਾਬਰ ਹਾਰਨ ਲੱਗਿਆ ਪਾਣੀਪਤ ਦੇ ਮੈਦਾਨ ਚ, ਉੱਥੇ ਸ਼ਸਤਰ ਰੱਖ ਕੇ ਅਰਦਾਸ ਕੀਤੀ, ਕਹਿਣ ਲੱਗਿਆ ਹੇ ਖੁਦਾਵੰਦ ਤਾਲਾ, ਅੱਜ ਤੋਂ ਬਾਅਦ ਮੈਂ ਤੋਬਾ ਕਰਦਾ, ਸ਼ਰਾਬ ਨਹੀਂ ਪੀਵਾਂਗਾ ਤੇ ਜੇ ਮੈਨੂੰ ਰਾਜ ਪ੍ਰਾਪਤ ਹੋ ਗਿਆ ਨਿਆਂ ਦਾ ਰਾਜ ਕਰੇਗਾ, ਮੈਨੂੰ ਰਾਜ ਦਵਾ ਦੇ, ਮੈਂ ਅੱਜ ਤੋਂ ਬਾਅਦ ਕੋਈ ਮਾੜਾ ਕੰਮ ਨਹੀਂ ਕਰਾਂ। ਦੁਆ ਕਬੂਲ ਹੋਈ, 2 ਲੱਖ ਫੌਜ ਰਾਣਾ ਸੰਗਾ ਦੀ ਹਾਰ ਗਈ, 12,000 ਬੰਦਾ ਸੀ ਇਹਦੇ ਕੋਲ ਸਿਰਫ, ਪੁੱਤਰ ਮਰ ਰਿਹਾ ਮੰਜੇ ਦੇ ਦੁਆਲੇ, ਇਸ ਨੇ ਪ੍ਰਕਰਮਾ ਕੱਢੀਆਂ ਹਵਾਈਆਂ ਦੇ, ਅਰਦਾਸ ਕੀਤੀ ਕਿ ਹੇ ਖੁਦਾਵੰਦ ਤਾਲਾ ਇਹਨੂੰ ਬਚਾ ਦੇ ਤੇ ਮੇਰੀ ਉਮਰ ਇਹਨੂੰ ਲਾ ਦੇ। ਉਹਦੀ ਉਮਰ ਲੱਗ ਜਾਂਦੀ ਹੈ ਤੇ ਬਾਬਰ ਮਰ ਜਾਂਦਾ। ਪੁੱਛੋ ਮੰਡੀ ਦੇ ਵਿੱਚ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਖਰਕੋਵਾਲ ਵਾਲੇ ਇੱਕ ਖੱਤਰੀ ਦੇ ਘਰ ਗਏ ਹੋਏ ਨੇ, ਸਹਿਜਧਾਰੀ ਹੈ, ਪ੍ਰੇਮ ਕਰਨ ਵਾਲਾ ਸੰਗਤਾਂ ਦੇ, ਘਰ ਵਾਲੀ ਬਿਮਾਰ ਹੈ ਬਹੁਤ। ਕਹਿਣ ਲੱਗਿਆ ਮਹਾਰਾਜ ਤੁਸੀਂ ਕਿਰਪਾ ਕਰੋ। ਕਹਿੰਦੇ ਸੇਠ ਜੀ ਕਿਰਪਾ ਤਾਂ ਹੋ ਜਾਂਦੀ ਹੈ, ਕੁਛ ਤੁਸੀਂ ਵੀ ਕੁਰਬਾਨੀ ਕਰੋ, ਇਹ ਤਾਂ ਹੁਣ ਚੜ੍ਹਾਈ ਕਰਨ ਵਾਲੀ ਹੈ। ਕਹਿੰਦੇ ਜੋ ਹੁਕਮ ਕਰੋ ਮੈਂ ਕੁਰਬਾਨੀ ਕਰਾਂਗਾ। ਕਹਿੰਦੇ ਤੇਰੀ 20 ਸਾਲ ਦੀ ਉਮਰ ਹੈ, 10 ਸਾਲ ਇਹਨੂੰ ਦੇ ਦੇ, 10 ਤੂੰ ਕਰ ਲੈ, ਇਕੱਠੇ ਹੀ ਜਾਇਓ। ਫਿਰ
ਉਹ ਮੰਨ ਗਿਆ, ਅਰਦਾਸ ਕਰਤੀ ਮਹਾਂਪੁਰਸ਼ਾਂ ਨੇ, 10 ਸਾਲ ਦੀ ਉਮਰ ਉਹਨੂੰ ਲਾ ਦਿੱਤੀ। 10 ਸਾਲ ਤੋਂ ਬਾਅਦ ਦੋਵੇਂ ਇਕੱਠੇ ਹੀ ਚੜ੍ਹਾਈ ਕਰੇ, ਕਿਉਂਕਿ ਪਰਮੇਸ਼ਰ ਨੇ ਆਪਣਾ ਡਾਢਾ ਹੁਕਮ, ਕਰਾਰਾ ਹੁਕਮ ਚਲਾ ਕੇ ਇੱਕ ਬੀਟੋ ਪਾਵਰ ਦੇ ਤੀ। ਉਹ ਬੀਟੋ ਪਾਵਰ ਨੂੰ ਜਿਹੜੇ ਸ਼ਾਸਤਰ ਨੇ, ਵੇਦ ਨੇ, ਉਹ ਜਾਣਦੇ ਨਹੀਂ ਹੈ। ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਿਆ, ਬੀਟੋ ਪਾਵਰ ਹੋਇਆ ਕਰਦੀ ਹੈ। ਜਿਹੜੇ ਅਭੇਦ ਅਵਸਥਾ ਦੇ ਮਹਾਤਮਾ ਹੁੰਦੇ, ਅਭੇਦ ਅਵਸਥਾ ਦਾ ਉਹ ਹੁੰਦਾ ਜਿਹੜਾ 24 ਘੰਟੇ ਵਾਹਿਗੁਰੂ ਦੇ ਵਿੱਚ ਰਹਿੰਦਾ, 1 ਸੈਕਿੰਡ ਵੀ ਵਾਹਿਗੁਰੂ ਤੋਂ ਬਾਹਰ ਨਹੀਂ ਆਇਆ ਕਰਦਾ, ਲੀਨ ਰਹਿੰਦਾ ਹਰ ਵਕਤ ਉਹਦੇ ਵਿੱਚ, ਧਿਆਨ ਹੋਰ ਪਾਸੇ ਉਹਦਾ ਜਾਂਦਾ ਹੀ ਨਹੀਂ। ਉਹਨਾਂ ਦੇ ਵਾਸਤੇ ਉਹਨਾਂ ਨੂੰ ਅਨਨ ਭਗਤ ਕਿਹਾ, ਦਾਸ ਅਨਨ ਮੇਰੋ ਨਿਜ ਰੂਪ, ਉਹ ਤਾਂ ਮੇਰਾ ਹੀ ਰੂਪ ਨੇ ਪਰਮੇਸ਼ਰ ਕਹਿੰਦੇ। ਤੇ ਉਹਨਾਂ ਕੋਲ ਅਥਾਰਟੀ ਕਿੰਨੀ ਹੈ, ਜੋ ਕੁਛ ਕਰੇ ਸੋਈ ਪ੍ਰਭ ਮਾਨਾ, ਉਹ ਰਾਮ ਨਾਮ ਰੰਗ ਰਾਤੇ, ਰੰਗ ਵਿੱਚ ਪਿਆਰ ਚ ਰਤਿਆਂ ਹੋਇਆਂ ਦੀ ਗੱਲ, ਜੋ ਵੀ ਕਰ ਦੇਣ ਪਰਮੇਸ਼ਰ ਮੰਨਦਾ।
ਮੇਰੀ ਬੰਨੀ ਹੋਈ ਭਗਤ ਛਕਾਉਂਦੇ ਨੇ ਭਗਤਾਂ ਦੀ
ਕੋਈ ਪਰਿਵਰਤਨ ਕਰਨ ਦੀ ਸ਼ਕਤੀ ਰੱਖਦਾ ਤਾਂ ਉਹਦੇ ਪਿਆਰੇ ਕਰ ਸਕਦੇ ਨੇ, ਹੋਰ ਨਹੀਂ ਕੋਈ ਕਰ ਸਕਦਾ। ਇਹ ਭਰਮ ਪਿਆ ਮੰਡੀ ਸਕੇਤ ਦੇ ਰਾਜੇ ਨੂੰ, ਜਦੋਂ ਨੇ ਗੁਰੂ ਪੰਜਵੇਂ ਪਾਤਸ਼ਾਹ ਦੇ ਦਰਬਾਰ ਚ ਆ ਕੇ 60,000 ਰੁਪਈਆ ਮੱਥਾ ਟੇਕਣ ਤੋਂ ਬਾਅਦ ਖੜਾ ਹੋਇਆ ਤੇ ਤੁਕ ਸੁਣੀ, ਲੇਖ ਨਾ ਮਿਟੇ ਹੋਏ ਸਖੀ ਜੋ ਲਿਖਿਆ ਕਰਤਾ। ਸ਼ੰਕਾ ਹੋ ਗਿਆ, ਗੁਰੂ ਮਹਾਰਾਜ ਦੇ ਕੋਲ ਆ ਕੇ ਸਵਾਲ ਕਰਿਆ। ਮਹਾਰਾਜ ਕਹਿੰਦੇ ਕੱਲ ਨੂੰ ਜਵਾਬ ਦੇਵਾਂਗੇ। ਰਾਤ ਨੂੰ ਜਾ ਕੇ ਸੁਪਨਾ ਆਉਂਦਾ, ਗਰੀਬ ਦੇ ਘਰ ਚੰਡਾਲਾਂ ਦੇ ਘਰ ਪੈਦਾ ਹੋ ਗਿਆ, 40 ਸਾਲ ਉੱਥੇ ਜੀਵਨ ਗੁਜ਼ਾਰਿਆ, ਸਾਂਝੀ ਰਲਿਆ, ਹੋਰ ਬੇਅੰਤ ਇਹੋ ਜਿਹੇ ਕੰਮ ਕੀਤੇ, ਕੁਝ ਬਾਲ ਬੱਚੇ ਹੋ ਗਏ ਤੇ ਚੜ੍ਹਾਈ ਕਰ ਗਿਆ, ਕਬਰ ਚ ਦੱਬਤਾ ਤੇ ਜਾਗ ਆ ਗਈ। ਦੂਸਰੇ ਦਿਨ ਮਹਾਰਾਜ ਨੇ ਸਮਾਂ ਬਦਲਤਾ, 50 ਸਾਲ ਅਗਲਾ ਸਮਾਂ ਦਿਖਾ ਦਿੱਤਾ। ਉੱਥੇ ਜਾ ਕੇ ਕੀ ਦੇਖਦਾ ਕਿ ਉਹੀ ਪਿੰਡ ਆ ਗਿਆ, ਘਰ ਨੂੰ ਤੁਰ ਗਿਆ ਤਾਂ ਆਪਣਾ ਘਰ ਪਛਾਣ ਲਿਆ, ਬੱਚੇ ਨੇ ਪਛਾਣ ਲਿਆ, ਦੌੜਿਆ ਜਾਂਦਾ, ਕਹਿੰਦਾ ਬੇਬੇ ਬੇਬੇ, ਕਹਿੰਦਾ ਬਾਪੂ ਤਾਂ ਘੋੜੇ ਤੇ ਚੜਿਆ ਫਿਰਦਾ ਰਾਜਾ ਬਣਿਆ। ਸਾਰੇ ਬੱਚੇ ਇਕੱਠੇ ਹੋ ਗਏ, ਸਾਰਾ ਨਗਰ ਇਕੱਠਾ ਹੋ ਗਿਆ, ਕਹਿੰਦੇ ਆ ਤੂੰ ਕਿੱਥੋਂ ਘੋੜਾ ਚੋਰੀ ਕਰ ਲਿਆ? ਉਹ ਕਹਿੰਦਾ ਮੈਂ ਰਾਜਾ ਸਕੇਤ ਮੰਡੀ ਦਾ, ਮੰਡੀ ਸਕੇਤ ਦਾ। ਤੇ ਉਹ ਮੰਨਦੇ ਨਹੀਂ ਹੈ, ਗੁਰੂ ਸਾਹਿਬ ਪਹੁੰਚ ਜਾਂਦੇ ਨੇ, ਗੁਰੂ ਮਹਾਰਾਜ ਕਹਿੰਦੇ ਦੇਖੋ ਭਾਈ ਇੱਕ ਸ਼ਕਲ ਦੇ 2 ਬੰਦੇ ਹੋ ਜਾਂਦੇ, ਤੁਸੀਂ ਆਪਣੀ ਕਬਰ ਦੇਖੋ, ਕਬਰ ਪੱਟੀ ਤਾਂ ਹੂਬ ਹੂਬ ਉਹਦੇ ਵਰਗਾ। ਕਹਿੰਦੇ ਭੁੱਲ ਹੋਈ ਮਹਾਰਾਜ। ਮਹਾਰਾਜ ਵਾਪਸ ਆ ਜਾਂਦੇ ਨੇ, ਕਹਿੰਦੇ ਕਿਉਂ ਰਾਜਨ? ਕਹਿੰਦਾ ਮਹਾਰਾਜ ਇਹ ਹੋਇਆ ਕੀ? ਕਹਿੰਦੇ ਹੋਇਆ ਤੇਰੇ ਮਨ ਵਿੱਚ ਸੰਸਾ ਸੀ, ਨਮਸਕਾਰ ਕਰਨ ਦੇ ਨਾਲ ਮਾੜੇ ਲੇਖ ਬਦਲ ਜਾਇਆ ਕਰਦੇ ਨੇ, ਰਿਆਇਤ ਹੋ ਜਾਂਦਾ, ਹੁੰਦਾ ਤਾਂ ਹੈ, ਸੂਲ ਚੁਬੇਗੀ ਸੂਲੀ ਕੱਟੀ ਜਾਏਗੀ, ਥੋੜਾ ਦੁੱਖ ਆਏਗਾ ਬੜਾ ਦੁੱਖ ਕੱਟਿਆ ਜਾਏਗਾ। ਸੋ ਇਸ ਤਰ੍ਹਾਂ ਨਾਲ ਸਮਝਾਉਣ ਦਾ ਯਤਨ ਕੀਤਾ, ਸਮਝਦਾ ਲੇਕਿਨ ਮਨ ਅੰਦਰ ਬਿਮਾਰ ਹੈ। ਫੇਰ ਕਹਿਤਾ, ਕਹਿੰਦਾ ਮਹਾਰਾਜ ਤੁਸੀਂ ਮੈਨੂੰ ਤਾਂ ਯਾਦ ਕਰ ਲੈਣਾ ਸੀ। ਮਹਾਰਾਜ ਕਹਿੰਦੇ ਡਲਿਆ ਜੋ ਬੀਤੀ ਸੋ ਬੀਤੀ, ਜਿਹੜੀ ਹੋ ਗਈ ਉਹਨੂੰ ਕਾਹਨੂੰ ਯਾਦ ਕਰੀ ਜਾਂਦਾ। ਕਹਿੰਦਾ ਮਹਾਰਾਜ ਮੇਰੇ ਜਵਾਨ ਦੇਖੋ ਕਹੇ ਜੇ। ਕਹਿੰਦੇ ਕੋਈ ਨਾ ਦੇਖ ਲਾਂਗੇ, ਇਹਨਾਂ ਨੂੰ ਇੱਕ ਰਾਈਫਲ ਕਿਸੇ ਨੇ ਆ ਕੇ ਭੇਟਾ ਕਰੀ। ਮਹਾਰਾਜ ਕਹਿੰਦੇ ਨਿਸ਼ਾਨਾ ਚੈੱਕ ਕਰਨਾ ਡਲਿਆ ਵੀ ਕਿੱਡੀ ਦੂਰ ਜਾਂਦਾ, ਇੱਕ ਆਪਣਾ ਜਵਾਨ ਨੇੜੇ ਘੜਾ ਦੇ ਇੱਕ ਪਰੇ ਘੜਾ ਦੇ, ਦੇਖੀਏ ਵੀ ਦੋਵਾਂ ਦੇ ਵਿੱਚ ਗੋਲੀ ਲੰਘਦੀ ਹੈ ਕਿ ਨਹੀਂ। ਸਭ ਨੀਵੀਆਂ ਪਾ ਗਏ, ਮੂੰਹ ਫਿੱਕੇ ਹੋਏ, ਡੱਲਾ ਵੀ ਕੋਈ ਨਾ ਰਿਹਾ, ਸਭ ਕਿਸ ਗਏ। ਇਹਨੇ ਨੂੰ ਮਹਾਰਾਜ ਕਹਿੰਦੇ ਕੋਈ ਸਿੱਖ ਹੈ ਬੁਲਾ ਹਾਕਮਾਰ। ਇੱਕ ਨੂੰ ਹਾਕਮਾਰੀ, 2 ਆ ਜਾਂਦੇ ਨੇ। ਮਹਾਰਾਜ ਕਹਿੰਦੇ ਇੱਕ ਨੂੰ ਬੁਲਾਇਆ, ਕਹਿੰਦੇ ਪਾਤਸ਼ਾਹ ਮੈਂ ਪਹਿਲਾਂ ਆਇਆ, ਮੇਰਾ ਹੱਕ ਹੈ। ਕਹਿੰਦੇ ਰਾਈਫਲ ਟੈਸਟ ਕਰਨੀ ਹੈ? ਕਹਿੰਦੇ ਮਹਾਰਾਜ ਮੇਰੇ ਤੇ ਕਰੋ। ਦੂਆ ਕਹਿੰਦਾ ਮੇਰੇ ਤੇ ਕਰੋ। ਦੋਏ ਖੜ ਗਏ, ਮਹਾਰਾਜ ਨੇ ਸ਼ਿਸ਼ਤ ਲਈ ਦਸਤਾਰ ਦੀ, ਦਸਤਾਰ ਦੇ ਨਾਲ ਛੋਹਦੀ ਹੋਈ ਗੋਲੀ ਨਿਕਲੀ। ਕਹਿੰਦੇ ਡਲਿਆ ਇਹ ਮਰਜੀ ਬੜੇ ਸਿੱਖ ਨੇ ਜਿਹਨਾਂ ਨੇ ਸਾਡਾ ਸਾਥ ਦਿੱਤਾ, ਜਿਹੜੇ ਮਾਇਆ ਦੇ ਵਿੱਚ ਨੇ ਉਹ ਸਾਥ ਨਹੀਂ ਦੇ ਸਕਿਆ ਕਰਦੇ, ਨਿਵ ਟੁੱਟ ਜਾਂਦੇ ਨੇ, ਕੱਚੇ ਹਮੇਸ਼ਾ ਹੀ ਟੁੱਟਦੇ ਨੇ। ਨਾਨਕ ਕਚੜਿਆ ਸੋ ਤੋੜ ਟੂਣ ਸੱਜਣ ਸੰਤ ਪੱਕਿਆ, ਉਹ ਜੀਵ ਦੇ ਵਿਛੜੇ ਮੋਇਆ ਨਾ ਜਾਈ ਛੋ। ਇਹ ਸਿਦਕ ਤੋਂ ਹੀਣੇ ਹੋਇਆ ਕਰਦੇ। ਸੂਰਮੇ ਉਹ ਹੁੰਦੇ ਨੇ ਜਿਨ ਪੰਚ ਮਾਰ ਵਿਦਾਰ ਵਿਦਾਰੇ ਸੋ ਪੂਰਾ ਇਹ ਕਲੀਰੇ, ਜਿਹਨੇ ਪੰਜਾਂ ਚੋਰਾਂ ਨੂੰ ਮਾਰ ਲਿਆ, ਕਾਮ ਨੂੰ ਮਾਰ ਲਿਆ, ਕ੍ਰੋਧ ਨੂੰ ਮਾਰ ਲਿਆ, ਲੋਭ ਨੂੰ ਮਾਰ ਲਿਆ, ਹੰਕਾਰ ਨੂੰ ਮਾਰ ਲਿਆ, ਮੋਹ ਨੂੰ ਮਾਰ ਲਿਆ, ਜਿਹੜਾ ਕੇਵਲ ਗੁਰੂ ਦੇ ਉੱਤੇ ਮਹਾਂਪੁਰਸ਼ਾਂ ਦੇ ਉੱਤੇ ਭਰੋਸਾ ਰੱਖ ਕੇ ਉਹਨਾਂ ਦੇ ਨਾਲ ਚੱਲਦਾ, ਕਹਿੰਦੇ ਉਹ ਤਾਂ ਹੁੰਦਾ ਸੂਰਮਾ, ਬਾਕੀ ਤਾਂ ਗਿਰ ਜਾਂਦੇ ਨੇ ਸਾਰੇ। ਜਾਂ ਕੋ ਹਰ ਰੰਗ ਲੱਗਾ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਵੱਡੇ ਵੱਡੇ ਮਹਾਤਮਾ ਹੋਏ ਨੇ, ਬਾਬਾ ਰਾਮ ਸਿੰਘ ਜੀ ਨਾਮਧਾਰੀ ਹੋਏ ਨੇ, ਸਾਰਾ ਸਾਰੀ ਸਰਕਾਰ ਇੱਕ ਪਾਸੇ ਹੈ, ਉਹ ਇਕੱਲਾ ਇੱਕ ਸੂਰਮਾ ਇੱਕ ਪਾਸੇ ਹੈ, ਨਹੀਂ ਹਾਰ ਮੰਨਦਾ, ਫੜਿਆ ਗਿਆ ਕਿੱਥੇ ਮੰਨ ਲਏ ਜਾ ਕੇ ਸਰੀਰ ਚ। ਬਾਬਾ ਮਹਾਰਾਜ ਸਿੰਘ ਜੀ ਇਕੱਲੇ ਨੇ ਇਸ ਸੰਪਰਦਾ, ਰਾੜੇ ਸਾਹਿਬ ਵਾਲੀ ਦੇ ਨਾਲ ਸੰਬੰਧ ਰੱਖਣ ਵਾਲੇ ਬਾਬਾ ਮਹਾਰਾਜ ਸਿੰਘ ਜੀ, ਬਾਬਾ ਵੀਰ ਸਿੰਘ ਜੀ ਤੋਂ ਬਾਅਦ ਹੋਏ। ਚੇਲਿਆਂ ਵਾਲੀ ਦੀ ਲੜਾਈ ਦੇ ਵਿੱਚ ਯੁੱਧ ਕੀਤਾ ਤੇ ਉੱਥੇ ਸਿੰਘਾਂ ਦਿਲ ਛੱਡ ਗਏ, ਸ਼ਸਤਰ ਰੱਖਣੇ ਸ਼ੁਰੂ ਹੋ ਗਏ। ਸਰਦਾਰ ਸ਼ੇਰ ਸਿੰਘ ਨੇ ਅਟਾਰੀ ਵਾਲੇ ਨੇ ਕਿਹਾ ਵੀ ਸ਼ਸਤਰ ਰੱਖ ਲਓ, ਲਾਈਨਾਂ ਲੱਗ ਗਈਆਂ, ਸ਼ਸਤਰ ਕਮਾਂਡਰ ਇਨ ਚੀਫ ਜਿਹੜਾ ਸੀ ਉਹਦੇ ਪੈਰਾਂ 'ਚ ਬੂਟ ਪਾਏ ਨੇ, ਸ੍ਰੀ ਸਾਹਿਬ ਜੋ ਗੁਰੂ ਸਾਹਿਬ ਨੇ ਬਖਸ਼ੀ ਆ ਉਹਦੇ ਪੈਰਾਂ ਬੂਟਾਂ 'ਚ ਰੱਖਣੀਆਂ ਸ਼ੁਰੂ ਕਰਤੀਆਂ। ਬਾਬਾ ਜੀ ਕਹਿੰਦੇ ਵੀ ਨਹੀਂ ਰੱਖਣੀ। ਇੱਕ ਘੋੜਾ ਚੰਗਾ ਫਰਤੀਲਾ ਨਜ਼ਰ ਆਇਆ, ਲਾਈਨ 'ਚੋਂ ਨਿਕਲ ਕੇ ਪਲਾਕੀ ਮਾਰ ਕੇ ਉੱਤੇ ਚੜ੍ਹ ਗਏ। ਜਦ ਨੂੰ ਅੰਗਰੇਜ਼ ਨੇ ਘੋੜੇ ਪਿੱਛੇ ਛੱਡੇ, ਇੱਕ ਕਰਨਲ ਰਾਮ ਸਿੰਘ ਦੋ ਜਣੇ ਸੀ, ਅੱਖਾਂ ਤੋਂ ਓਹਲੇ ਹੋ ਗਏ, ਮੁੜ ਕੇ ਡਾਹੇ ਨਹੀਂ ਦਿੱਤੀ। 4 ਸਾਲ ਪੰਜਾਬ ਨੂੰ ਜਗਾਉਂਦੇ ਰਹੇ। 1852 'ਚ ਗ੍ਰਿਫਤਾਰੀ ਦੇ ਕੇ 1856 'ਚ ਸਿੰਘਾਪੁਰ ਜਾ ਕੇ ਉਹਨਾਂ ਨੇ ਸਰੀਰ ਛੱਡਿਆ। ਮਾਫ਼ੀ ਨਹੀਂ ਮੰਗੀ, ਕੋਈ ਅਰਜ਼ੀ ਨਹੀਂ ਦਿੱਤੀ, ਸੂਰਮੇ ਸੀਗੇ। ਇਸੇ ਤਰ੍ਹਾਂ ਦੇ ਨਾਲ ਬਾਬਾ ਵੀਰ ਸਿੰਘ ਜੀ ਸੂਰਮੇ, ਮਹਾਰਾਜ ਕਹਿੰਦੇ ਸੂਰਮੇ ਹੁੰਦੇ ਨੇ ਜਿਹੜੇ ਮਰਜ਼ੀ ਵਾਲੇ ਹੁੰਦੇ ਨੇ, ਬਾਕੀ ਨਹੀਂ ਹੋਇਆ ਕਰਦੇ। ਸੂਰੇ ਨਾ ਆਖੀਏ ਅਹੰਕਾਰ ਮਰੇ ਦੁੱਖ ਪਾ, ਤੇਰੇ ਜਿਹੜੇ ਸੂਰਮੇ ਨੇ ਅਭਿਮਾਨ ਵਿੱਚ ਹੋਮਾਂ 'ਚ ਤਾਂ ਲੜਨਗੇ, ਇਹਨਾਂ ਦੇ ਉੱਤੇ ਹਮਲਾ ਹੋ ਜੇ ਉਹਨੂੰ ਤਾਂ ਬਚਾਉਣਗੇ, ਸਾਂਝੇ ਕੰਮ ਵਾਸਤੇ ਨਹੀਂ ਲੜ ਸਕਦੇ। ਜਿਸ ਕੰਮ 'ਚੋਂ ਕੋਈ ਨਤੀਜਾ ਨਾ ਨਿਕਲੇ, ਹਿੱਤ ਨਾ ਹੋਵੇ, ਦੂਸਰਿਆਂ ਦੇ ਫਾਇਦੇ ਵਾਸਤੇ ਹੋਵੇ, ਡੱਲਿਆ ਤੇਰੇ ਜਵਾਨਾਂ ਨੂੰ ਅਜੇ ਇਹਨਾਂ ਗੱਲਾਂ ਦਾ ਪਤਾ ਨਹੀਂ ਹੈ, ਇਹ ਆਪਣੇ ਲੁੱਟਮਾਰ ਕਰਨ ਵਾਸਤੇ ਲੜ ਪੈਣਗੇ, ਹੰਕਾਰ ਜਾ ਕੇ ਲੜ ਪੈਣਗੇ, ਲੇਕਿਨ ਇਹ ਉਹ ਜੁੱਦ ਨਹੀਂ ਕਰ ਸਕਦੇ ਜਿਹੜਾ ਨਿਸ਼ਕਾਮ ਹੁੰਦਾ। ਸੂਰੇ ਨਾ ਆਖੀਏ ਹੰਕਾਰ ਮਰੇ ਦੁੱਖ ਪਾਵੇ, ਅੰਧੇ ਆਪ ਨਾ ਪਛਾਣਨੀ ਦੂਜੇ ਪਚ ਜਾਵੇ। ਅਤ ਕ੍ਰੋਧ ਸਿਉਂ ਲੂਝਦੇ ਅੱਗੇ ਪਾਛੈ ਦੁੱਖ ਪਾਵੇ, ਹਰ ਜਿਉ ਹੰਕਾਰ ਨਾ ਪਾਵੇ ਬੇਦ ਕੂਕ ਸੁਣਾਵੇ। ਅਹੰਕਾਰ ਮੂਸੇ ਬਿਗਤੀ ਗਏ ਬੇਗਤੀ ਗਏ ਮਰ ਜਨਮੇ ਫਿਰ ਆਵੇ। ਕਹਿੰਦੇ ਜਿਹੜੇ ਅਭਿਮਾਨ ਦੇ ਨਾਲ ਮਰਦੇ ਆ ਉਹ ਸੂਰਮੇ ਨਹੀਂ ਹੁੰਦੇ, ਉਹਨਾਂ ਦੀ ਗਤੀ ਨਹੀਂ ਕੋਈ ਵੀ ਹੋਇਆ ਕਰਦੀ, ਉਹ ਮਰ ਕੇ ਫੇਰ ਜੰਮਦੇ ਨੇ, ਭੂਤ ਪ੍ਰੇਤ ਬਣ ਜਾਂਦੇ। ਸੋ ਇਸ ਤਰ੍ਹਾਂ ਸਮਝਾਇਆ, ਬੜੀ ਸੇਵਾ ਕਰਦਾ। ਮਹਾਰਾਜ ਬੜੇ ਪ੍ਰਸੰਨ ਹੋ ਗਏ। ਸਰਹੰਦ ਤੋਂ ਚਿੱਠੀ ਆਉਂਦੀ ਹੈ, ਕਹਿੰਦੇ ਡੱਲਿਆ ਤੇਰੇ ਕੋਲ ਗੁਰੂ ਗੋਬਿੰਦ ਸਿੰਘ ਠਹਿਰੇ ਹੋਏ ਨੇ, ਦੱਸ ਅਸੀਂ ਆਈਏ ਤੇ ਤੂੰ ਸਾਨੂੰ ਗ੍ਰਿਫਤਾਰ ਕਰਾ ਦੇ, ਤੈਨੂੰ ਵੱਡੀ ਚੌਧਰ ਹੋਰ ਦਵਾ ਦਾਂਗੇ। ਜਵਾਬ ਦਿੰਦਾ ਹੈ ਕਿ ਗੁਰੂ ਸਾਹਿਬ ਮੇਰੇ ਜਿਵੇਂ ਤੁਹਾਡੇ ਪੀਰ ਹੁੰਦੇ ਨੇ ਇਸ ਤਰ੍ਹਾਂ ਮੇਰੇ ਗੁਰੂ ਨੇ, ਤੇ ਇੱਕ ਇੱਕ ਬੰਦਾ ਕੱਟ ਕੇ ਮਰ ਜਾਏਗਾ। ਮਹਾਰਾਜ ਨੂੰ ਪਤਾ ਲੱਗਦਾ ਇਸ ਚਿੱਠੀ ਦਾ, ਬੜੇ ਪ੍ਰਸੰਨ ਹੁੰਦੇ, ਬਹੁਤ ਮਹਾਰਾਜ ਉਹਦੇ ਤੇ ਪ੍ਰਸੰਨਤਾ ਕਰਦੇ ਨੇ। ਇਸ ਤਰ੍ਹਾਂ ਅੰਮ੍ਰਿਤ ਛਕਾ ਲਿਆ, ਡੱਲਾ ਸਿੰਘ ਬਣ ਗਿਆ। ਤੇ ਜਦ ਵੀ ਬੇਨਤੀ ਕਰਦਾ ਮਹਾਰਾਜ ਮੈਨੂੰ ਇੱਕ ਪੀੜ੍ਹੀ ਜੋਗਾ ਥਾਂ ਆਪਣੇ ਚਰਨਾਂ 'ਚ ਦੇ ਦਿਉ। ਮਹਾਰਾਜ ਕਹਿੰਦੇ ਡੱਲਿਆ ਸੀ ਤੇਰੇ ਤੇ ਪ੍ਰਸੰਨ ਆ, ਪੀੜ੍ਹੀ ਜੋਗਾ ਕਿਉਂ ਮੰਨਦਾ, ਤੂੰ ਤਾਂ ਮੁਰੱਬੇ ਮੰਗ, ਉੱਥੇ ਕੋਈ ਥਾਂ ਦਾ ਘੱਟ ਹੈ। ਇਸੇ ਤਰ੍ਹਾਂ ਦੇ ਨਾਲ ਪਰਿਵਾਰ ਹੈ ਭਾਈ ਭਗਤੂ ਜੀ ਦਾ, ਭਾਈ ਗੌਰੇ ਤੇ ਭਾਈ ਜੀਵਨ ਦੇ ਪੁੱਤਰ ਪੋਤਰੇ ਨੇ, ਉਹਨਾਂ ਉੱਤੇ ਗੁਰੂ ਮਹਾਰਾਜ ਦੀ ਬਹੁਤ ਮਿਹਰ ਹੈ, ਨਾਲ ਰਹਿੰਦੇ ਨੇ, ਹਰ ਵਕਤ ਸੇਵਾ ਕਰਦੇ, ਰਾਮ ਸਿੰਘ ਤੇ ਫਤਿਹ ਸਿੰਘ ਖਾਸ ਕਰਕੇ, ਤੇ ਮਹਾਰਾਜ ਦੀ ਹੱਦ ਤੋਂ ਜ਼ਿਆਦਾ ਉਹਨਾਂ ਤੇ ਪ੍ਰਸੰਨਤਾ ਹੈ। ਤੇ ਵਾਰ ਵਾਰ ਮਹਾਰਾਜ ਦੇ ਕੌਤਕ ਦੇਖਦੇ ਹਾਂ, ਮੀਂਹ ਪੈਂਦਾ ਨਹੀਂ। ਡੱਲਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਬਾਰਿਸ਼ ਨਹੀਂ ਹੋਈ, ਫਸਲਾਂ ਖਰਾਬ ਹੋ ਰਹੀਆਂ। ਮਹਾਰਾਜ ਕਹਿੰਦੇ ਅਸਮਾਨੀ ਕੌਂਸਲ ਨੇ ਫੈਸਲਾ ਕਰ ਲਿਆ ਵੀ ਮੀਂਹ ਨਹੀਂ ਪਾਉਣਾ ਹੈ ਜੀ। ਕਹਿੰਦਾ ਮਹਾਰਾਜ ਫਿਰ ਅਸੀਂ ਕੀ ਕਰਾਂਗੇ, ਅਸੀਂ ਤਾਂ ਮਰ ਜਾਂਗੇ ਸਾਰੇ। ਜੇ ਮੋਠ ਬਾਜਰੀ ਨਾ ਹੋਈ, ਸਾਡੀ ਮਾਰੂ ਖੇਤੀ ਹੈ, ਫਿਰ ਤਾਂ ਉਜਾੜਾ ਪੈ ਜੂ, ਇੱਥੇ ਸੇਵਾ ਕੌਣ ਕਰੂ, ਕਿਰਪਾ ਕਰੋ ਤੁਸੀਂ ਮੀਂਹ ਪਾ। ਕਹਿੰਦੇ ਡੱਲਿਆ ਇੰਦਰ ਨਾਰਾਜ਼ ਹੋਇਆ ਹੋਇਆ, ਕਹਿੰਦਾ ਮਹਾਰਾਜ ਤੁਹਾਡੇ ਤੋਂ ਵੱਡਾ ਤਾਂ ਹੈ ਨਹੀਂ ਕੋਈ। ਕਹਿੰਦੇ ਚੰਗਾ ਤੂੰ ਫਿਰ ਉਹਦੇ 7 ਜੁੱਤੀਆਂ ਲਾ ਕੇ, ਕਿਉਂ ਮੀਂਹ ਨਹੀਂ ਪਾਉਂਦਾ, ਡੱਲੇ ਤੋਂ 7 ਜੁੱਤੀਆਂ ਮਰਵਾ ਦੀਆਂ। ਕਹਿੰਦੇ ਉੱਤੇ ਨੂੰ ਮਾਰੀ ਆ ਜੁੱਤੀ, ਬੇਅੰਤ ਬਾਰਿਸ਼ ਹੋਈ, ਨੇਚਾ ਆ ਗਿਆ ਕਿ ਇਹ ਤਾਂ ਪੂਰਨ ਨੇ, ਕਦੇ ਕੇਵਲ ਯੋਧੇ ਨਹੀਂ ਹੈ, ਰੂਹਾਨੀ ਸ਼ਕਤੀਆਂ ਦੇ ਮਾਲਕ ਨੇ। ਫੇਰ ਇੱਕ ਵਾਰੀ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਮੀਂਹ ਪਾ ਦਿਓ। ਕਹਿੰਦੇ ਡੱਲਿਆ ਤੂੰ ਹਾਕ ਮਾਰ, ਉਹਨੂੰ ਇੰਦਰ ਨੂੰ ਡਰਿਆ ਹੋਇਆ ਤੇ ਮੀਂਹ ਪਾ ਲੈ, ਉਹ ਫੇਰ ਪਾ ਲੈਂਦਾ। ਇਸੇ ਤਰ੍ਹਾਂ ਦੇ ਨਾਲ ਬਹੁਤ ਸ਼ਕਤੀਆਂ ਦੇਖਦਾ ਹੈ। ਇੱਕ ਵਾਰੀ ਫੌਜ ਨੂੰ ਦੇਣ ਨੂੰ ਤਨਖਾਹ ਨਹੀਂ, ਮਹਾਰਾਜ ਕਹਿੰਦੇ ਆ ਡੱਲਿਆ ਤਨਖਾਹ ਦੇਈਏ, ਬਹੁਤ ਭੇਤੀ ਬਣਾ ਲਿਆ, ਹਰ ਵਕਤ ਗੁਰੂ ਮਹਾਰਾਜ ਨਾਲ ਰਹਿੰਦਾ। ਕਹਿੰਦਾ ਮਹਾਰਾਜ ਕੀ ਹੁਕਮ ਹੈ? ਕਹਿੰਦੇ ਆ ਜੰਡ ਦੇ ਥੱਲੇ ਥੌਂ ਵੱਟ, ਜੜਾਂ ਕੋਲ ਥੌਂ ਵੱਟਿਆ, ਕਹਿੰਦੇ ਲਿਆ ਟਾਲਾ ਲਿਆ, ਭਰ ਦਿੱਤੇ, ਫੌਜ ਨੂੰ ਸਾਰੀ ਨੂੰ ਤਨਖਾਹ ਦੇ ਦਿੱਤੀ। ਕਹਿੰਦੇ ਮਿੱਟੀ ਪਾ ਦੇ, ਮਿੱਟੀ ਪਾ ਕੇ ਜਦ ਫੇਰ ਦੇਖਿਆ ਉੱਥੇ ਕੁਛ ਵੀ ਨਾ, ऐसे ऐसे अनेक कौतक गुरु महाराज दे उसने देख के ते फिर सेवा इन्नी करदा है कि दिन रात गुरु महाराज कोले रहिंदा जे पहरा दिंदा पहरेदारां नूं लगण दिंदा कहिंदा मैं ही दऊंगा चौबी चौबी घंटे पहरा दिंदा ते इस तरह दे नाल गुरु महाराज जी उहदे ते इन्ने प्रसन्न होए कि एक जड़ाऊ कड़ियां दी जोड़ी जो उस वेले दे 2000 रुपये दी सी जे किसे ने अज दी कीमत कढ़नी है ता 1 रुपये दे 9 छोले आउंदे सी ते उहनां दे नाल बना के कढ लिओ 10 लख बन जे 20 लख बन जे आपे ही कढ के देख लिओ ऐदां ही बड़े खुशी हो के महाराज ने उस नूं कड़ियां दी जोड़ी दित्ती ते नाल जो अपना खंडा सी महाराज ने अपने गतरे चों ला के उस नूं देता कहिंदे लै डल्लिआ ऐ खंडा साडी निशानी रखिआ बरकतां देतीआं ਤੇ ਅਜੇ ਸਭ ਕੁਛ ਕਰਦੇ ਹੋਏ ਅਜੇ ਸਿੱਖੀ ਦੀ ਸੋਝੀ ਨਹੀਂ ਸੀ ਭਾਈ ਗੁਰਮਤਿ ਦੀ ਸੋਝੀ ਨਹੀਂ ਸੀ ਕਿਉਂਕਿ ਗੁਰਮਤਿ ਦੀ ਜਿਹੜੀ ਸੋਝੀ ਹੈ ਸਾਧ ਸਿੰਘ ਜੀ ਉੱਚੀ ਹੈ ਤਿੰਨ ਤਰ੍ਹਾਂ ਦੇ ਸਿੱਖ ਹੁੰਦੇ ਨੇ ਸਿੱਖ ਸਿਦਕੀ ਸਿੱਖ ਮਰਜੀ ਬੜਾ ਸਿੱਖ ਗੁਰੂ ਨੂੰ ਮਰਜੀ ਬੜਾ ਸਿੱਖ ਪਾਉਂਦਾ ਤੇ ਇਸ ਤਰ੍ਹਾਂ ਨਾਲ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ ਕਹਿੰਦਾ ਮੈਂ ਸਿੱਖ ਹਾਂ ਮੈਂ ਮਰੀਦ ਹਾਂ ਮੈਂ ਫਲਾਣੇ ਸੰਤਾਂ ਦਾ ਸੇਵਕ ਹਾਂ ਉਹਦੀ ਤਾਂ ਸ਼ਰਤ ਹੁੰਦੀ ਹੈ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਵਨ ਕੀ ਰੇਣਕਾ ਤਾਂ ਉਹ ਮਾਰੇ ਜਿੰਨਾ ਚਿਰ ਤੇਰੀ ਅਹੰ ਬਿਰਤੀ ਨਹੀਂ ਮਰਦੀ ਕੁਛ ਨਹੀਂ ਬਣਿਆ ਕਰ ਸੋ ਮੁਰਦਾ ਹੋਣਾ ਪੈਂਦਾ ਸਾਵਰ ਸਿੱਧਕ ਸ਼ਹੀਦ ਭਰਮ ਪਉ ਹੋਣਾ ਜਿੰਨਾ ਚਿਰ ਮੈਂ ਕਾਇਮ ਹੈ ਮਹਾਰਾਜ ਕਹਿੰਦੇ ਤੇਰਾ ਕੁਛ ਵੀ ਨਹੀਂ ਬਣਨਾ ਐਵੇਂ ਤੂੰ ਖੇਚਲ ਸਹਿਣਾ ਕਿਉਂਕਿ ਤੂੰ ਅੱਡ ਹੈ ਆਪਣੇ ਮਨ ਦੀ ਮਤ ਕਰਦਾ ਤੇ ਮੈਂ ਬਣਿਆ ਹੋਇਆ ਇਹ ਤਾਂ ਛੱਡਣੀ ਪੈਂਦੀ ਆ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ, ਕਾਰਜ ਰਾਸ ਤਰੱਕੀ ਤਾਂ ਹੋਏਗੀ ਜੇ ਮਨ ਵਿੱਚ ਤਾਂ, ਜੇ ਮਨ ਆਪਣੇ ਕੋਲ ਮਨ ਦੀ ਮਤ ਧਾਰਨ ਕਰ ਰੱਖੀ ਹੈ ਫਿਰ ਗੁਰੂ ਕੋਲ ਆ ਚਾਹੇ ਨਾ ਆ ਕੁਛ ਨਹੀਂ ਬਣਦਾ, ਕਿਉਂਕਿ ਬੰਦ ਹੋ ਗਿਆ ਦਰਵਾਜ਼ਾ ਉਸਨੇ ਬੰਦ ਕਰ ਲਿਆ, ਬਖਸ਼ਿਸ਼ਾਂ ਜਿੱਥੋਂ ਆਉਂਦੀਆਂ ਉੱਥੇ ਬੂਹਾ ਮਾਰ ਲਿਆ। ਦੂਸਰਾ ਹੁੰਦਾ ਸਾਬਰ ਸਿਦਕ ਸ਼ਹੀਦ ਭਰਮ ਬਹੁ, ਹੱਦ ਤੋਂ ਜ਼ਿਆਦਾ ਸਬਰ ਵਾਲਾ, ਸ਼ਕਤੀਆਂ ਹੁੰਦੇ ਹੋਏ ਫੇਰ ਨਾ ਦਿਖਾਉਣੀਆਂ। ਭਾਈ ਦਿਆ ਸਿੰਘ ਜੀ ਨੂੰ ਗੁਰੂ ਮਹਾਰਾਜ ਨੇ ਦੂਜੀ ਵਾਰ ਔਰੰਗਜ਼ੇਬ ਕੋਲ ਭੇਜਤਾ ਕਿ ਆਹ ਚਿੱਠੀ ਜਿਹੜੀ ਅਸੀਂ ਦਿੰਦੇ ਕਾਂਗੜ ਤੋਂ ਲਿਖੀ ਹੈ ਇਹ ਤੂੰ ਦੇ ਕੇ ਆ, ਇਹਦਾ ਜਵਾਬ ਲੈ ਕੇ ਆ। ਉਧਰਲੇ ਪਾਸੇ ਸੂਬੇ ਸਰੰਦ ਨੂੰ ਪਤਾ ਲੱਗ ਗਿਆ ਵੀ ਪਹਿਲੀ ਚਿੱਠੀ ਆਉਣ ਦੇ ਉੱਤੇ ਔਰੰਗਜ਼ੇਬ ਨੇ ਸਾਨੂੰ ਚਿੱਠੀਆਂ ਲਿਖਤੀਆਂ ਵੀ ਤੁਸੀਂ ਮਾੜਾ ਕੰਮ ਕਰਿਆ, ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਦੁੱਖ ਦਿੱਤਾ, ਐਕਸਪਲੇਨੇਸ਼ਨ ਕਾਲ ਕਰ ਲਏ। ਬਈ ਹੁਣ ਫੇਰ ਪਤਾ ਲੱਗ ਗਿਆ ਵੀ ਦੀਨੇ ਉਹ ਚੱਲਿਆ, ਸੀ ਆਈ ਡੀ ਪਿੱਛੇ ਸੀ, ਨਵਾਬ ਨੂੰ ਜਾ ਕੇ ਦੱਸਤਾ, ਕਈ ਨਵਾਬ ਇਹਦੇ ਚ ਇਨਵੋਲਵ ਸੀ, ਸਾਰਿਆਂ ਨੇ ਜਿੰਨਿਆਂ ਨੇ ਸਹੁੰ ਤੋੜ ਕੇ ਹੱਲਾ ਕਰਿਆ ਸੀ ਸਾਰੇ ਹੀ ਸੀ ਇਹਦੇ, ਉਹਨਾਂ ਦੇ ਉੱਥੇ ਸੈੱਲ ਸੀਗੇ ਬਣੇ ਹੋਏ, ਲੌਬੀ ਸੀ। ਉਹ ਸਾਰਿਆਂ ਦੇ ਵਿੱਚ ਮੰਤਰ ਗਿਣ ਲਿਆ ਵੀ ਭਾਈ ਦਿਆਲ ਸਿੰਘ ਦੀ ਮੁਲਾਕਾਤ ਨਹੀਂ ਹੋਣ ਦੇਣੀ। 60 ਮੀਲ ਉਰੇ ਭਾਈ ਦਿਆਲ ਸਿੰਘ ਠਹਿਰੇ ਤੇ 60 ਮੀਲ ਜਾਇਆ ਕਰਦੇ ਸੀ ਤੇ ਫੇਰ ਜਾ ਕੇ ਟਾਈਮ ਨਾ ਮਿਲਣਾ, ਫੇਰ ਬਹਾਨਾ ਲੱਗ ਜਾਣਾ, ਫੇਰ ਆਪਣੇ ਠਹਿਰਨਾ, ਫੇਰ ਜਾਣਾ। ਜਾਂ 9 ਮਹੀਨੇ ਲੰਘੇ, ਗੁਰੂ ਮਹਾਰਾਜ ਇੰਤਕਾਰ ਕਰਦੇ ਆ ਉਸ ਵੇਲੇ ਕਾਸਤ ਦੇ ਹੱਥ ਚਿੱਠੀ ਭੇਜੀ ਕਿ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ, ਬੜੀ ਗੱਲ ਵਿਗੜ ਚੁੱਕੀ ਹੈ, ਹੁਣ ਮੇਰੇ ਵਸ ਤੋਂ ਬਾਹਰਲੀ ਗੱਲ ਹੈ, ਹੁਣ ਤਾਂ ਤੁਸੀਂ ਕਿਰਪਾ ਕਰੋ। ਉਸ ਵੇਲੇ ਮਹਾਰਾਜ ਜੀ ਨੇ ਜਦ ਇਹ ਸੌ ਗਿਆ ਇਹਨੂੰ ਫੜ ਲਿਆ, ਬਹੁਤ ਦਮਕਿਆ, ਬਹੁਤ ਘੂਰਿਆ ਵੀ ਅੱਜ ਤਾਂ ਤੈਨੂੰ ਅਸੀਂ ਛੱਡ ਦਿੰਦੇ ਹਾਂ, ਸਾਡਾ ਸਿੱਖ 9 ਮਹੀਨੇ ਦਾ ਬੈਠਾ, 9 ਭਾਈ ਦਿਆ ਸਿੰਘ ਹੈ, ਕੱਲ ਨੂੰ ਆਵਾਜ਼ ਮਾਰ ਕੇ ਉਸ ਨੂੰ ਇੰਟਰਵਿਊ ਦੇ ਚਿੱਠੀ ਭੇਜੀ ਹੋਈ ਹੈ, ਤੇਰੇ ਅਹਿਲਕਾਰ ਤੇਰੇ ਤੱਕ ਪਹੁੰਚਣ ਨਹੀਂ ਦਿੰਦੇ। ਨਾਲ ਇੱਕ ਤੀਰ ਦੇ ਤਾ ਮਹਾਰਾਜ ਨੇ, ਕਹਿੰਦੇ ਆ ਤੀਰ ਸਾਡੀ ਨਿਸ਼ਾਨੀ ਉਹਨੂੰ ਦੇ ਦੀ, ਉਹ ਮੰਗੂਗਾ ਤੇ ਤੂੰ ਦੇ। ਇੱਧਰ ਭਾਈ ਦਿਆਲ ਸਿੰਘ ਜੀ ਦੇ ਪਾਸ ਸਾਰੀ ਗੱਲ ਸਿਮਰਨ ਵੇਲੇ ਸਾਰਾ ਮੈਸੇਜ ਪਹੁੰਚ ਗਿਆ। ਭਾਈ ਦਿਆਲ ਸਿੰਘ ਨੂੰ ਬੁਲਾ ਲਿਆ ਗਿਆ ਸਵੇਰੇ ਹੀ। ਮਹਾਰਾਜ ਨੇ ਕਿਹਾ ਹੁਣ ਜਾ ਕੇ ਮੁਗਲਈ ਤਰੀਕੇ ਨਾਲ ਨਹੀਂ ਸਤਿਕਾਰ ਕਰਨਾ, ਬਈ ਕੋਡੇ ਹੋ ਕੇ 7 ਸਲਾਮਾਂ ਕਹੋ, ਫਤਿਹ ਬੁਲਾਉਣੀ, ਸ਼ਸਤਰ ਲੈ ਕੇ ਅੰਦਰ ਜਾਣਾ। ਸੋ ਅੰਦਰੋਂ ਸੁਨੇਹਾ ਆ ਗਿਆ ਕਿ ਭਾਈ ਦਿਆਲ ਸਿੰਘ ਨੂੰ ਭੇਜ ਦਿਓ। ਭਾਈ ਸਾਹਿਬ ਸਿੰਘ ਜੀ ਨਾਲ ਨੇ ਉਹਨਾਂ ਦੇ, ਉੱਥੇ ਦੇ ਗੁਰਸਿੱਖ ਸੀਗੇ, ਤੇ ਉਹਨਾਂ ਨੇ ਕਿਹਾ ਵੀ ਸ਼ਸਤਰ ਲੈ ਕੇ ਤੁਸੀਂ ਗੁਰੂ ਸਾਹਿਬ ਕੋਲ ਜਾ ਨਹੀਂ ਸਕਦੇ। ਉਹ ਕਹਿੰਦੇ ਅਸੀਂ ਤਾਂ ਸ਼ਸਤਰਾਂ ਸਮੇਤ ਜਾਣਾ। ਔਰੰਗਜ਼ੇਬ ਕੋਲ ਗੱਲ ਪਹੁੰਚੀ, ਕਹਿੰਦਾ ਲੈ ਆਓ, ਕੋਈ ਗੱਲ ਨਹੀਂ, ਕੁਛ ਨਹੀਂ ਮੈਨੂੰ ਕਹਿੰਦੇ। ਉਸੇ ਤਰ੍ਹਾਂ ਗਏ ਜਾ ਕੇ, ਫਿਰ 7 ਸਲਾਮਾਂ ਨਹੀਂ ਕਰੀਆਂ, ਗੱਜ ਕੇ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਔਰੰਗਜ਼ੇਬ ਕਹਿੰਦਾ ਗੁਰੂ ਨੇ ਬੜੀ ਕਾਹਲੀ ਕਰੀ ਹੈ, ਛੇਤੀ ਬਣਾ ਤਾ, ਪ੍ਰੀ ਟਾਈਮ ਖਾਲਸਾ ਪੈਦਾ ਕਰ, ਅਜੇ ਨਹੀਂ ਸੀ ਚਾਹੀਦਾ। ਜਵਾਬ ਦਿੱਤਾ, ਕਹਿੰਦੇ ਬਾਦਸ਼ਾਹ ਤੈਂ ਵੀ ਬਹੁਤ ਕਾਹਲੀ ਕਰੀ, ਇੱਕ ਦੋ ਧਰਮਾਂ ਤੋਂ ਇੱਕ ਬਣਾਉਣ ਦੀ। ਗੁਰੂ ਨੇ ਕਿਹਾ ਵੀ ਦੋ ਤੋਂ ਇੱਕ ਨਹੀਂ ਬਣਨਾ, ਦੋ ਤੋਂ 3 ਬਣਨਗੇ। ਨਚੱਕ ਹੋ ਕੇ ਗੱਲਬਾਤ ਕਰੀ, ਬੜਾ ਅਸਰ ਪਿਆ ਉਹਦੇ ਉੱਤੇ, ਇਹ ਤਾਂ ਬੜੇ ਜਲਾਲ ਵਾਲੇ ਨੇ। ਕਹਿਣ ਲੱਗਿਆ ਗੁਰੂ ਵਿੱਚ ਕੋਈ ਸ਼ਕਤੀਆਂ ਵੀ ਹੈਗੀਆਂ? ਕਹਿੰਦੇ ਸ਼ਕਤੀਆਂ, ਤੇਰੀ ਫੌਜ ਤਾਂ ਲੜੇ ਨਹੀਂ ਸੀ ਸਕਦੀ ਉਹਦੇ ਨਾਲ, ਇਹ ਤਾਂ ਉਹਨਾਂ ਦੀ ਇੱਕ ਖੇਡ ਸੀ। ਗੁਰੂ ਘਰ ਦੇ ਤਾਂ ਕੁੱਤਿਆਂ ਵਿੱਚ ਵੀ ਸ਼ਕਤੀਆਂ, ਜੇ ਗੁਰੂ ਕੁੱਤੇ ਵੱਲ ਦੇਖ ਲਵੇ ਕੁੱਤਾ ਵੀ ਸ਼ਕਤੀਸ਼ਾਲ ਹੋ ਜਾਂਦਾ। ਕਹਿੰਦਾ ਤੇਰੇ ਵਿੱਚ ਵੀ ਸ਼ਕਤੀ ਹੈ? ਕਹਿੰਦੇ ਅਸੀਂ ਕਾਹਦੀ ਗੱਲ ਕਰਦੇ ਹਾਂ, ਕੁੱਤਿਆਂ ਵਿੱਚ ਵੀ ਸ਼ਕਤੀ ਹੈ। ਔਰੰਗਜ਼ੇਬ ਨੇ ਕੁੱਤਾ ਬੰਗਾ ਲਿਆ, ਕਹਿੰਦਾ ਫਿਰ ਇਹਦੀ ਸ਼ਕਤੀ ਦਿਖਾਲੋ ਤੁਸੀਂ ਸਾਨੂੰ। ਉਹ ਬਹੁਤ ਬਹੁਤ ਦੂਰ ਤੱਕ ਜਾਂਦਾ ਸੀ, ਰਾਮ ਰਾਏ ਜੀ ਤੋਂ 72 ਸ਼ਕਤੀਆਂ ਦੇ ਕੇ ਫੇਰ ਵੀ ਭਤੀਜਿਆ ਨਹੀਂ ਸੀ। ਉਸ ਵੇਲੇ ਭਾਈ ਦਿਆਲ ਸਿੰਘ ਜੀ ਨੇ ਕੁੱਤੇ ਵੱਲ ਦੇਖਿਆ, ਸ਼ਸਤਰ ਨਾਲ ਬਰਛੇ ਨਾਲ ਛੋਇਆ, ਕਹਿੰਦੇ ਇਹਦੇ ਨਾਲ ਗੱਲਾਂ ਕਰ। ਔਰੰਗਜ਼ੇਬ ਨੇ ਪੁੱਛਿਆ, ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਤੇਰਾ ਭਾਈ ਹਾਂ, ਤੇਰਾ ਭਾਈ। ਕਹਿੰਦਾ ਮੇਰਾ ਭਾਈ ਕਿਵੇਂ? ਕਹਿੰਦਾ ਤੂੰ ਵੀ ਪਹਿਲਾਂ ਕੁੱਤਾ ਹੀ ਸੀਗਾ ਤੇ ਹੁਣ ਵੀ ਸਾਡੇ ਵਿੱਚ ਆਏਗਾ ਮਰਨ ਤੋਂ ਬਾਅਦ, ਤੇਰਾ ਅਸੀਂ ਇੰਤਜ਼ਾਰ ਕਰਦੇ ਹਾਂ, ਤੂੰ ਤਾਂ ਰਾਜ ਗੱਦੀ ਤੇ ਬੈਠਣ ਦੇ ਕਾਬਲੇ ਨਹੀਂ। ਰਾਜਾ ਤਾਂ ਉਹ ਬੈਠੇ ਜਿਹੜਾ ਲਾਇਕ ਹੋਵੇ ਤੇ ਜਿਹਦੇ ਕੋਲ ਧਰਮ ਦੀ ਇਨਸਾਫ ਦੀ ਚੂਲੀ ਹੋ ਜਾਵੇ, ਉਹਦਾ ਧਰਮ ਇਨਸਾਫ ਹੋਇਆ ਕਰਦਾ, ਰਾਜੇ ਚੂਲੀ ਨਿਆਮ ਕੀ। ਉਹ ਜਦ ਕਾਫੀ ਗੱਲਾਂ ਕਰੀਆਂ ਸੁਣ ਨਹੀਂ ਸਕਦਾ, ਬਹੁਤ ਖਰੀਆਂ ਖਰੀਆਂ ਕੁੱਤਾ ਸੁਣਾਈ ਜਾਂਦਾ। ਕਹਿੰਦਾ ਬਸ ਕਰੋ। ਕਹਿੰਦੇ ਸੁਣ ਲਈ ਫਿਰ ਕੁੱਤੇ ਦੀ ਗੱਲ। ਇੰਨੀ ਸ਼ਕਤੀ ਦੇ ਮਾਲਕ ਹੁੰਦੇ ਹੋਏ ਸਾਬਰ ਸੀਗੇ, ਸ਼ਕਤੀ ਨਹੀਂ ਸੀ ਦਿਖਾਲਦੇ, ਗੁਰੂ ਦੇ ਹੁਕਮ ਚ ਦਿਖਾਲੀ, ਉਂਜ ਨਹੀਂ ਸੀ ਦਿਖਾਲੀ, ਉਂਝ ਤਾਂ ਇੱਕ ਇੱਕ ਗੁਰਸਿੱਖ ਚ ਬੇਅੰਤ ਸ਼ਕਤੀ ਸੀ। ਜੇ ਭਾਈ ਮਤੀ ਦਾਸ ਜੀ ਕਹਿੰਦੇ ਨੇ ਕਿ ਮੈਂ ਲਾਹੌਰ ਤੇ ਦਿੱਲੀ ਦੇ ਛੈਣੇ ਵਜਾ ਦਾਂ ਤੇ ਉਧਰ ਗੁਰੂ ਪੰਜਵੇਂ ਪਾਤਸ਼ਾਹ ਵੇਲੇ ਕਹਿੰਦੇ ਨੇ ਕਿ ਅਸੀਂ ਲਾਹੌਰ ਨੂੰ ਢਾ ਦਈਏ, ਉਲਟਾ ਕਰ ਦਈਏ, ਪਰ ਸ਼ਕਤੀਆਂ ਤਾਂ ਮਹਾਰਾਜ ਨੇ ਮਨਾ ਕਰਦੀਆਂ ਵੀ ਨਹੀਂ, ਸਾਵਰ ਹੋ ਤੁਸੀਂ, ਸ਼ਹੀਦ ਸੇਵਕ ਹੋ, ਮੁਰਦਾ ਹੋਏ ਮਰੀਦ ਨਾ ਗੱਲੀ ਹੋ। ਸੋ ਸੇਵਕਾ ਰਾਖੀਏ ਜੋ ਹਰ ਰਾਖੇ ਉਰਤਾ, ਮਨ ਤਨ ਸੌਂਪੇ ਅੱਗੇ ਧਰੇ ਹੋਮੇ ਵਿੱਚੋਂ ਮਾਰ। ਜਿਹੜਾ ਕਹਿੰਦਾ ਮੈਂ ਸਿੱਖ ਹਾਂ, ਮੈਂ ਸੇਵਕ ਹਾਂ, ਉਹ ਕਹਿੰਦੇ ਮਨ ਵੀ ਤਨ ਵੀ ਦੋਏ ਦੇ ਦੇਵੇ ਸਾਧੂਆਂ ਨੂੰ, ਗੁਰੂ ਨੂੰ ਦੇ ਦੇਵੇ। ਜੇ ਮਨ ਆਪਣੇ ਕੋਲ ਰੱਖਿਆ ਫਿਰ ਮਨ ਮਤ ਕਰੇਗਾ, ਤਨ ਆਪਣੇ ਕੋਲ ਰੱਖਿਆ ਫਿਰ ਕੁਛ ਸਾਂਝੇ ਨਹੀਂ ਪਈ। ਇਹ ਦੋਨੋਂ ਦੇਣੇ ਪੈਂਦੇ ਨੇ, ਤਨ ਮਨ ਤਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਭਾਈ। ਸੋ ਕਹਿੰਦੇ ਸੇਵਕ ਉਹ ਹੋਇਆ ਕਰਦਾ ਤਨ ਗੁਰਮੁਖ, ਮਨ ਤਨ ਸੌਂਪੇ ਅੱਗੇ ਧਰੇ ਹੋਮੇ ਵਿੱਚੋਂ ਮਾਰ, ਤਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ। ਆ ਗਿਆ ਮੈਂ ਭੁੱਖ ਸੋਈ ਕਰ ਸੁਖਾ, ਭੁੱਖਾ ਆ ਗਈ ਫਿਰ ਨੱਠ ਜਾਓ ਜੀ, ਇੱਥੇ ਤਾਂ ਲੰਗਰ ਵਿੱਚ ਰੋਟੀਆਂ ਰੁੱਖੀਆਂ ਹੀ ਮਿਲਦੀਆਂ। ਕਹਿੰਦੇ ਸੇਵਕ ਹੁੰਦੇ ਨੇ, ਇਹ ਨਹੀਂ ਹੋਇਆ ਕਰਦਾ ਮਾਣ ਅਪਮਾਨ ਮਧੇ, ਸੋ ਸੇਵਕ ਨਾ ਖਾਣ ਪੀਣ ਦੇ ਉਹ ਤਾਂ ਹੁੰਦੇ ਨੇ। ਮਹਾਰਾਜ ਕਹਿੰਦੇ ਜੇ ਭੁੱਖ ਆ ਗਈ ਤਾਂ ਵੀ ਖੁਸ਼ੀ, ਦੁੱਖ ਆ ਗਿਆ ਤਾਂ ਵੀ ਖੁਸ਼ੀ, ਭੁੱਖ ਨੂੰ ਵੀ ਦੁੱਖ ਨੂੰ ਵੀ ਸੁੱਖ ਕਰਕੇ ਮੰਨੇ। ਆ ਗਿਆ ਮੈਂ ਭੁੱਖ ਸੋਈ ਕਰ ਸੁੱਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਦਾ ਮਨ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਸਮਝਾਉਣਾ ਕੀਤਾ। ਕਹਿੰਦੇ ਡੱਲਿਆ ਸਿੱਖੀ ਬੜੀ ਦੂਰ ਹੈ, ਠੀਕ ਹੈ ਤੂੰ ਕੁਰਬਾਨੀ ਕਰਦਾ। ਇੱਕ ਵਾਰੀ ਪਤਾ ਲੱਗਿਆ, ਸੀ ਆਈ ਡੀ ਨੇ ਦੱਸਿਆ ਵੀ ਸੂਬਾ ਸਰਹੰਦ ਛਾਪਾ ਮਾਰਨਾ ਚਾਹੁੰਦਾ ਗੁਰੂ ਸਾਹਿਬ ਤੇ। ਡੱਲੇ ਨੂੰ ਲੱਗਿਆ ਪਤਾ, ਤਿੰਨ ਦਿਨ ਆਪਣੇ ਜਵਾਨ ਲੈ ਕੇ ਬਾਹਰ ਜਾ ਕੇ ਮੂਹਰੇ ਰਸਤੇ ਤੇ ਬੈਠਾ ਰਿਹਾ, ਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਸਿੱਖੀ ਉੱਥੇ ਨੌ ਮਹੀਨੇ ਨੌ ਦਿਨ ਨੌ ਘੜੀਆਂ ਨੌ ਪਹਿਰ ਤੇ ਨੌ ਪਾਲ ਗੁਰੂ ਮਹਾਰਾਜ ਰਹੇ। ਤੇ ਉਸ ਵੇਲੇ ਮਹਾਰਾਜ ਨੇ ਬਹੁਤ ਗੱਲਾਂ ਵਾਲੇ ਬਹੁਤ ਆ ਗਏ, ਹਰੇਕ ਇੱਕ ਤੋਂ ਇੱਕ ਚੜ੍ਹਦਾ ਬਣਦਾ ਜਾਂਦਾ ਵੀ ਮੈਂ ਸਿੱਖਾਂ, ਦੂਆ ਕਹਿੰਦਾ ਮੈਂ ਸਿੱਖਾਂ, ਕਿਉਂਕਿ ਐਸਾ ਹੀ ਹਿਸਾਬ ਹੈ। ਇਸ ਤਰ੍ਹਾਂ ਨਾਲ ਪੜ੍ਹ ਲਓ ਗੱਲਾਂ ਵਾਲੇ ਚੱਕਰ
ਕੰਨਾਂ ਵਾਲੇ ਨੇ ਚੱਕਰ।
ਇੱਕ ਤੋਂ ਇੱਕ ਗੁਰੂ ਸਾਹਿਬ ਨੂੰ ਕਹਿੰਦਾ ਕਿ ਮਹਾਰਾਜ ਹੁਣ ਆਉਣ, ਹੁਣ ਉਹਨਾਂ ਨੂੰ ਦੱਸਾਂਗੇ, ਹੁਣ ਪੁਰਜਾ ਪੁਰਜਾ ਕੱਟ ਕੇ ਮਰ ਜਾਂਗੇ, ਕਿੱਡੇ ਕਿੱਡੇ ਜਵਾਨ ਨੇ ਮਹਾਰਾਜ, ਹੁਣ ਨੀ ਅਸੀਂ ਫੌਜ ਨੂੰ ਆਉਣ, ਗੱਲਾਂ ਮਾਰਦੇ ਨੇ, ਗੱਲਾਂ ਨਾਲ ਵੱਡੇ ਤੋਂ ਵੱਡੇ ਬਣਦੇ ਤੁਰੇ ਜਾ ਰਹੇ ਨੇ, ਅਸਲੀ ਨਹੀਂ ਹਨ, ਜਿਹੜੇ ਅਸਲੀ ਹੁੰਦੇ ਨੇ ਉਹਨਾਂ ਦੀਆਂ ਨਿਸ਼ਾਨੀਆਂ ਹੋਰ ਹੋਇਆ ਕਰਦੀਆਂ, ਨਕਲੀ ਤਾਂ ਜਿਹੜੇ ਨੇ ਚੜ ਜਾਇਆ ਕਰਦੇ। ਗੁਰੂ ਮਹਾਰਾਜ ਨੇ ਸਮੇਂ ਦੀ ਵਿਚਾਰ ਕਰਕੇ 9 ਮਹੀਨੇ 9 ਦਿਨ 9 ਪਹਿਰ 9 ਘੜੀਆਂ 9 ਪਲ ਠਹਿਰ ਕੇ ਦਮਦਮੇ ਸਾਹਿਬ ਇੱਕ ਦਿਨ ਸੰਗਤ ਵਿੱਚ ਕਿਹਾ ਕਿ ਪ੍ਰੇਮੀਓ ਅਸੀਂ ਹੁਣ ਦੱਖਣ ਨੂੰ ਜਾਣਾ, ਮੁੜਨਾ ਹੈ ਕਿ ਨਹੀਂ ਮੁੜਨਾ ਇਹ ਅਕਾਲ ਪੁਰਖ ਨੂੰ ਪਤਾ ਹੈ, ਤੇ ਸਾਡੇ ਨਾਲ ਹੁਣ ਤੁਸੀਂ ਤਿਆਰੀ ਕਰ ਲਓ ਚੱਲਣ ਦੀ। ਜਿਹੜੇ ਦੁੱਧ ਪੀਣ ਵਾਲੇ ਮਜਨੂ ਸੀ ਸਾਰਿਆਂ ਦੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ, ਕਹਿਣ ਲੱਗੇ ਹੈ ਹੁਣ ਸਾਨੂੰ ਦੱਖਣ ਚ ਲੈ ਜਾਣਗੇ ਜਿੱਥੋਂ ਮੁੜਨਾ ਹੀ ਨਹੀਂ, ਬਾਲ ਬੱਚੇ ਕੀ ਕਰਨਗੇ ਸਾਡੇ। ਉਸ ਵੇਲੇ ਝੜਨੇ ਸ਼ੁਰੂ ਹੋ ਗਏ, ਰਾਤ ਨੂੰ ਪਹਿਲੀ ਰਾਤ ਜਿੰਨੇ ਡਰਪੋਕ ਸੀ ਸਾਰੇ ਨੱਸਣ ਲੱਗ ਗਏ, ਜਿਹੜੇ ਫੌਜ ਦੇ ਜਵਾਨ ਸੀ ਉਹ ਵੀ ਨੱਠਣੇ ਸ਼ੁਰੂ ਹੋ ਗਏ। ਮਹਾਰਾਜ ਨੂੰ ਦੱਸਿਆ ਕਿ ਮਹਾਰਾਜ ਸੈਂਕੜੇ ਹੀ ਬੰਦੇ ਭਗੌੜੇ ਹੋ ਗਏ ਰਾਤ, ਪੱਕੇ ਤਾਂ ਥੋੜੇ ਰਹਿ ਗਏ, ਜਿਹੜੇ ਪੱਕੇ ਹੁੰਦੇ ਨੇ ਉਹਨਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ।
ਮੁਖੜਾ ਨਾ ਮੂੜਦੇ ਰੱਤੇ ਜੋ ਨਾਲ ਜਾਂਦੇ, ਮੁਖੜਾ ਨਾ ਮੂੜਦੇ ਰੱਤੇ
ਕਹਿੰਦੇ ਮੁੱਖ ਨਹੀਂ ਮੋੜਿਆ ਕਰਦੇ, ਚਾਹੇ ਦੁੱਖ ਆ ਜੇ ਚਾਹੇ ਸੁੱਖ ਆ ਜੇ, ਗੁਰੂ ਦੇ ਨਾਲ ਲੱਗ ਗਏ ਤੇ ਫੇਰ ਨਹੀਂ ਨਠਿਆ ਕਰਦੇ। ਗੁਰੂ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਨੇ ਕਸਵੱਟੀ ਲਾ ਦਿੱਤੀ, ਪਹਿਲਾਂ 5 ਪਿਆਰੇ ਛਾਂਟਣ ਦੀ ਕਸਵੱਟੀ ਲਾਈ, ਅੱਜ ਦੱਖਣ ਨੂੰ ਤੁਰਨ ਦੀ ਕਸਵੱਟੀ ਲਾ ਗਈ। ਉਸ ਵੇਲੇ ਕੱਚੇ ਝੜਨੇ ਸ਼ੁਰੂ ਹੋ ਗਏ, ਜਿਵੇਂ ਨੇਰੀ ਆਈ ਤੇ ਬੇਰ ਝੜਦੇ ਨੇ ਜਾਂ ਅੰਬੀਆਂ ਝੜਦੀਆਂ, ਐ ਝੜਨ ਲੱਗ ਗਏ, ਛਿੱਦ ਪੈ ਗਈ। ਇਹ ਕਸਵੱਟੀ ਹੋਇਆ ਕਰਦੀ ਹੈ, ਮਰ ਜੀਵੜੇ ਤੋਂ ਬਗੈਰ ਕਸਵੱਟੀ ਚ ਨਹੀਂ ਪਾਸ ਹੋਇਆ ਕਰਦਾ।
ਜਦੋਂ ਲੱਗਦੀ ਹੈ ਰਾਮ ਸਤਿ ਸ਼੍ਰੀ ਅਕਾਲ।
ਚੜ ਚੜ ਪਾਉਂਦੇ ਕੱਚੇ ਵਿਰਹੀ ਜਿਨ੍ਹਾਂ ਕਾਰਨ ਬਾਬਾ ਫਰੀਦ ਤੇ ਇੱਕ ਸਵੱਟੀ ਲੱਗ ਜਾਂਦੀ ਹੈ। 12 ਸਾਲ ਤਪ ਕਰਿਆ, ਮਾਂ ਦੇ ਕੋਲ ਪਹੁੰਚਦੇ ਆ, ਰਸਤੇ ਚ ਇੱਕ ਲੜਕੀ ਮਿਲ ਜਾਂਦੀ ਹੈ, ਪਾਣੀ ਕੱਢ ਕੱਢ ਕੇ ਡੁੱਲੀ ਜਾਂਦੀ ਹੈ। ਫਰੀਦ ਨੇ ਰਸਤੇ ਵਿੱਚ ਜਾਂਦੇ ਜਾਂਦੇ ਪੰਛੀ ਸ਼ੋਰ ਕਰਦੇ ਸੀ, ਤਪ ਕਰਨ ਨਾਲ ਕ੍ਰੋਧ ਵਧਿਆ ਹੋਇਆ ਸੀ, ਮੂੰਹ ਚੋਂ ਕੱਢ ਦਿੱਤਾ ਉਹ ਤੈਨੂੰ ਦੇਖ ਕੇ, ਮਰ ਬੰਜ ਸੋ, ਸਾਰੇ ਹੀ ਮਰ ਗਏ। ਖਿਆਲ ਆਇਆ ਇਹ ਮੈਂ ਕਿਉਂ ਮਾਰਤੇ, ਕਹਿੰਦੇ ਉੜ ਬੰਜ ਸੋ, ਸਾਰੇ ਹੀ ਉੜ ਗਏ। ਬੀਬੀ ਕੋ ਆ ਕੇ ਪਾਣੀ ਮੰਗਦਾ, ਬਾਰ ਬਾਰ ਕਹਿੰਦਾ। ਬੀਬੀ ਕਹਿੰਦੀ ਬਾਬਾ ਇਹ ਚਿੜੀਆਂ ਨਹੀਂ ਮਾਰ ਦੇਗਾ ਤੇ ਉੜਾ ਦੇਗਾ। ਹੈਰਾਨ ਹੋ ਗਿਆ ਵੀ ਆਹ 22 ਸਾਲ ਦੀ ਕੁੜੀ, ਇਹਨੇ ਕਿਵੇਂ ਦੇਖ ਲਿਆ ਮੈਂ ਚਿੜੀਆਂ ਮਾਰਦਾ, ਉੱਥੇ ਤਾਂ ਕੋਈ ਬੰਦਾ ਹੀ ਨਹੀਂ ਸੀ। ਭੇਦ ਲੈਣ ਵਾਸਤੇ ਰੁਕ ਗਿਆ ਪਾਣੀ, ਲੜਕੀ ਜਿੰਨਾ ਡੋਲਣਾ ਸੀ ਡੋਲ ਹਟੀ ਉਹਦੇ ਬਾਲ, ਕਹਿੰਦੀ ਆਓ ਦਰਵੇਸ਼ ਜਲ ਪੀਓ। ਕਹਿੰਦਾ ਬੀਬੀ ਪਹਿਲਾਂ ਮੈਨੂੰ ਦੱਸ, ਮੈਨੂੰ ਪਹਿਲਾਂ ਪਾਣੀ ਕਿਉਂ ਨਹੀਂ ਸੀ ਪਿਲਾਇਆ। ਕਹਿੰਦੀ ਤੈਨੂੰ ਨਹੀਂ ਪਤਾ। ਕਹਿੰਦਾ ਨਾ। ਕਹਿੰਦੀ ਇੱਥੋਂ 20 ਮੀਲ ਤੇ ਮੇਰੀ ਭੈਣ ਦਾ ਘਰ ਹੈ, ਉਹਨੂੰ ਅੱਗ ਲੱਗੀ ਸੀ, ਉਹ ਸਤਸੰਗ ਤੇ ਗਈ ਹੋਈ ਹੈ, ਤੇ ਮੇਰੇ ਖਿਆਲ ਆ ਗਿਆ ਕਿ ਬੁਝਾ ਦਾ ਮੈਂ ਪਾਣੀ ਪਾ ਕੇ ਅੱਗ ਬੁਝਾਈ ਹੈ। ਹੈਰਾਨ ਹੋ ਗਿਆ ਵੀ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ, ਇਹ ਲੜਕੀ ਨੂੰ ਪਤਾ। ਕਹਿੰਦੀ ਇਹ ਮੈਨੂੰ ਪਤੀ ਤਰਬਤ ਧਰਮ ਚੋਂ ਮਿਲਿਆ। ਵਾਪਸ ਚਲੇ ਜਾਂਦਾ ਮਾਂ ਨੂੰ ਮਿਲ ਕੇ। 12 ਸਾਲ ਕਠਿਨ ਤਪੱਤਿਆ, ਕਦੇ ਖੂਹ ਵਿੱਚ ਲੜਕਦਾ, ਕਦੇ ਭੁੱਖਾ ਤੇ ਆਇਆ ਰਹਿੰਦਾ, ਕੌਂ ਚੁੰਝਾਂ ਮਾਰਦੇ, ਸਰੀਰ ਸੁੱਕ ਗਿਆ, ਹੱਡੀਆਂ ਦੀ ਮੁੱਠੀ ਬਣ ਗਿਆ, ਪਰ ਪਰਮੇਸ਼ਰ ਨਾ ਮਿਲਿਆ। ਕਿਸੇ ਦਰਸਾਈ ਨੇ ਕਿਹਾ ਉਹ ਫਰੀਦਾ ਕਾਹਨੂੰ ਟੱਕਰਾਂ ਮਾਰਦਾ, ਰੱਬ ਤੇਰੇ ਅੰਦਰ ਹੈ, ਮੁਰਸ਼ਦ ਤੋਂ ਬਗੈਰ ਪ੍ਰਗਟ ਨਹੀਂ ਹੋਣਾ। ਅਜਮੇਰ ਸ਼ਰੀਫ ਜਾ ਕੇ ਮੁਰਸ਼ਦ ਧਾਰ ਕੇ 14 ਸਾਲ ਲਗਾਤਾਰ ਅਖੰਡ ਸੇਵਾ ਕਰ ਲੈ, ਇੱਕ ਦਿਨ ਵੀ ਐਸਾ ਨਾ ਹੈ ਕਿ ਮੁਰਸ਼ਦ ਨੂੰ ਕੋਈ ਗੱਲ ਕਹਿਣੀ ਪਵੇ, ਕਿਉਂਕਿ ਸੰਤਾਂ ਦੀ ਸੇਵਾ ਬੜੀ ਔਖੀ ਹੁੰਦੀ, ਗੁਰੂਆਂ ਦੀ ਸੇਵਾ ਬਹੁਤ ਔਖੀ ਹੁੰਦੀ ਹੈ, ਪੀਰਾਂ ਫਕੀਰਾਂ ਦੀ ਸੇਵਾ ਔਖੀ ਹੈ। ਜੇ ਤਾਂ ਕਰ ਜਾਵੇ ਤਾਂ ਲੰਘ ਗਿਆ, ਸਭ ਕੁਛ ਲੈ ਗਿਆ, ਜੇ ਆਖਰੀ ਦਿਨ ਟੁੱਟ ਜਾਏ ਸਭ ਗਿਆ, ਉਹਦਾ ਖਤਮ ਹੋ ਜਾਂਦਾ। ਗੁਰਪੀਰਾਂ ਕੀ ਚਾਕੜੀ ਮਹਾਂਕਾਲੀ ਸੁੱਖ ਸਾਰ, ਲੇਕਿਨ ਸੁੱਖ ਦੇਣ ਵਾਲੀ ਹੁੰਦੀ ਹੈ। ਬਾਬਾ ਫਰੀਦ ਇਸ਼ਨਾਨ ਕਰਾਇਆ ਕਰਦਾ ਸੀ, ਅੱਜ ਇੱਕ ਸਵੱਟੀ ਲਾਤੀ, ਇੰਨੇ ਜ਼ੋਰ ਦੀ ਮੀਂਹ ਪਿਆ, ਸਰਦੀ ਦਾ ਮਹੀਨਾ, ਝਾਂਜਾ ਵਗ ਰਿਹਾ ਤੇ ਅੱਗ ਬੁਝ ਗਈ। 1 ਵਜੇ ਉੱਠ ਕੇ ਅੱਗ ਬਚਾਉਣ ਦਾ ਯਤਨ ਕਰਦਾ ਹੈ ਤੇ ਦੇਖਦਾ ਉੱਤਾਂ ਪਾਣੀ ਭਰਿਆ ਪਿਆ, ਹੁਣ ਕੁਝ ਨਹੀਂ ਸੁੱਝਦਾ। ਦੂਰ ਹੈ ਸ਼ਹਿਰ, ਸ਼ਹਿਰ ਵੱਲ ਨੂੰ ਜਾਂਦਾ ਹੈ। ਉਹਨਾਂ ਦਿਨਾਂ ਦੇ ਉਸ ਸਮੇਂ ਦੇ ਜੋ ਸ਼ਬਦ ਨੇ ਕਿ ਫਰੀਦਾ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਚਲਾਂ ਤਾਂ ਭਿੱਜਾ ਕੰਬਲੀ, ਟੁੱਟਾਂ ਦਾ ਰਹਾਂ ਤਾਂ ਟੁੱਟਾ ਨਹੀਂ, ਭਿੱਜੋ ਸਿੱਜੋ ਕੰਬਲੀ ਅੱਲਾ ਅੱਲੋ ਵਰਸੇ ਮੇਹ, ਜਾਏ ਮਿਲਾਂ ਤੈਨੂੰ ਸੱਜਣਾ ਮੇਰਾ ਟੁੱਟੇ ਨਾਹੀਂ। ਨੇਮ ਨਾ ਤੋੜਨਾ ਵੱਡੀ ਬਾਤ ਹੋਇਆ ਕਰਦੀ ਆ, ਨੇਮ ਟੁੱਟ ਜਾਵੇ 12 ਸਾਲ ਸੇਵਾ ਤੋਂ ਬਾਅਦ, ਇੱਕ ਦਿਨ ਰਹਿ ਜੇ ਉਧਰ ਨੇਮ ਟੁੱਟ ਜੇ ਗੱਲ, ਫਿਰ ਉਧਲੇ ਗਲਤ ਹੋ ਜਾਇਆ ਕਰਦੀ। ਜਿਹੜੇ ਨੇਮ ਪਾਲ ਲੈਂਦੇ ਨੇ ਉਹ ਵੱਡੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਹੋਏ ਨੇ, ਬੇਅੰਤ ਮਸਾਲਾ ਗੁਰੂ ਘਰ ਚ। ਸੋ ਅਖੀਰ ਸ਼ਹਿਰ ਚ ਲੈ ਜਾਂਦਾ, ਇੱਕ ਦਰਵਾਜੇ ਨੂੰ ਖੜਕਾਉਂਦਾ, ਅੰਦਰ ਲਾਈਟ ਹੈ, ਅਜੇ ਸੁੱਤੇ ਨਹੀਂ ਹੈ। ਆਵਾਜ਼ ਆਉਂਦੀ ਹੈ, ਕੌਣ? ਕਹਿੰਦਾ ਮੈਂ ਫਰੀਦ। ਕਿਹੜਾ ਫਰੀਦ? ਕਹਿੰਦਾ ਮੈਂ ਮਰੀਦ ਹਾਂ, ਖਵਾਜਾ ਜੀ ਦਾ। ਕਹਿੰਦੀ ਫਰੀਦਾ ਇਹ ਪੀਰਾਂ ਮਰੀਦਾਂ ਦਾ ਘਰ ਨਹੀਂ ਹੈ ਇੱਥੇ, ਇਹ ਤਾਂ ਨਰਕ ਘੋਰ ਦਾ, ਇੱਥੇ ਟਿਕਟ ਮਿਲਦਾ, ਬੇਸ਼ਵਾ ਦਾ ਘਰ ਹੈ, ਜਾ ਕੋਈ ਹੋਰ ਦੁਆਰਾ ਪਾ। ਬੀਬੀ ਮੈਨੂੰ ਤੇਰੇ ਤੇ ਕੰਮ, ਮੈਨੂੰ ਅੱਗ ਚਾਹੀਦੀ ਹੈ, ਅੱਗ ਬੁਝ ਗਈ, ਮੈਂ ਮੁਰਸ਼ਦ ਦਾ ਇਸ਼ਨਾਨ ਕਰਾਂ। ਕਹਿੰਦੀ ਇੰਨਾ ਮੁਰਸ਼ਦ ਨਾਲ ਪਿਆਰ? ਜੇ ਅੱਗ ਜ਼ਰੂਰ ਲੈਣੀ ਹੈ ਤਾਂ ਆਪਣੇ ਜਿਸਮ ਦਾ ਕੋਈ ਅੰਗ ਦੇ ਦੇ। ਉਸ ਵੇਲੇ ਬਾਬਾ ਫਰੀਦ ਖੁਸ਼ੀ ਦੇ ਨਾਲ ਨੱਚਣ ਲੱਗ ਗਿਆ ਤੇ ਇਸ ਭਾਵਨਾ ਦਾ ਫੀਲ ਕਰਦਾ, ਭਾਵਨਾ ਸਿਰ ਦਿੱਤਿਆਂ ਜੇ ਹਰ ਦੀ ਮਿਲ ਜੇ, ਸਿਰ ਦਿੱਤਿਆਂ ਜੇ ਹਰ ਦੀ ਮਿਲ ਜੇ, ਸੌਦਾ ਸੌਦਾ ਹੈ ਪਿਆਰੋ ਪਿਆਰੋ, ਸੌਦਾ ਸੌਦਾ ਹੈ Thank you. ਤਲੀ ਗਲੀ ਮੋਰੀ ਕਹਿੰਦੇ ਸਿਰ ਨੂੰ ਤਲੀ ਤੇ ਰੱਖ ਕੇ ਆ ਜਾ, ਸੀਸ ਬਦਲੇ ਜੇ ਤੈਨੂੰ ਪਿਆਰ ਮਿਲਦਾ ਬੜਾ ਹੀ ਸਸਤਾ ਸੌਦਾ। ਤਨ ਗੰਦਗੀ ਕੀ ਕੋਰੜੀ, ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾ। ਨੱਚਣ ਲੱਗ ਗਿਆ ਫਰੀਦ, ਕਹਿੰਦਾ ਐ ਤਾਂ ਬੜਾ ਸਸਤਾ ਸੌਦਾ। ਕਹਿੰਦਾ ਆ ਬੀਬੀ ਦੱਸ ਕਿਹੜਾ ਅੰਗ ਕੱਟਾ। ਕਹਿੰਦੀ ਡੇਲਾ ਕੱਢਦੇ ਅੱਖ ਦਾ, ਡੇਲਾ ਕੱਢ ਕੇ ਦੇ ਦਿੰਦਾ ਤੇ ਉਸੇ ਤਰ੍ਹਾਂ ਨਾਲ ਬੰਨ ਕੇ ਪੱਟੀ ਬੰਨ ਲਈ ਤੇ ਮੁਰਸ਼ਦ ਦਾ ਇਸ਼ਨਾਨ ਕਰਾਇਆ। ਕੋਈ ਗੱਲ ਨਹੀਂ ਕਰੀ, ਸਵੇਰਾ ਹੋਇਆ ਮੁਰਸ਼ਦ ਨੇ ਬੁਲਾਇਆ। ਕਹਿੰਦੇ ਫਰੀਦਾ ਅੱਖ ਬੰਨੀ ਹੈ? ਕਹਿੰਦਾ ਆਈ ਹੋਈ ਹੈ ਮਹਾਰਾਜ, ਆਈ ਹੋਈ ਹੈ। ਕਹਿੰਦੇ ਫਰੀਦਾ ਆਈਆਂ ਨਹੀਂ ਬੰਨੀ ਦੀਆਂ, ਗਈਆਂ ਬੰਨੀ ਦੀ। ਖੋਲਦੇ ਪੱਟੀ ਪੂਰਾ ਕਰ ਦਿੱਤਾ, ਸੋ ਇਹਨੂੰ ਕਸਬੱਟੀ ਕਹਿੰਦੇ। ਆ ਮਹਾਂਪੁਰਸ਼ਾਂ ਦੇ ਅੱਜ ਤੱਕ ਰਿਵਾਜ ਚੱਲਿਆ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਕੋਈ ਵੱਡੀ ਚੀਜ਼ ਦੇਣੀ ਹੁੰਦੀ ਹੈ ਉਹਦੇ 'ਤੇ ਕਸਬੱਟੀ ਲੱਗ ਜਾਂਦੀ। ਜੇ ਤਾਂ ਪੂਰਾ ਨਿਕਲ ਜਾਵੇ ਫਿਰ ਤਾਂ ਸਭ ਕੁਛ ਲੈ ਜਾਂਦਾ, ਨਾ ਨਿਕਲੇ ਰਹਿ ਜਾਂਦਾ। ਬੇਅੰਤ ਮਸਾਲਾਂ ਨੇ ਗੁਰੂ ਘਰ ਦੇ ਅੰਦਰ ਐਸੀਆਂ, ਸੋ ਪੂਰਾ ਭਾਂਡਾ ਹੋਵੇ ਉਸ ਨੂੰ ਬ੍ਰਹਮ ਗਿਆਨ ਦੀ ਦਾਤ ਮਿਲਿਆ ਕਰਦੀ ਹੈ, ਦੂਸਰਾ ਖਾਲੀ ਰਹਿ ਜਾਇਆ ਕਰਦਾ। ਸੋ ਇਹ ਜਿਹੜੇ ਗੁਰੂ ਦਸਵੇਂ ਪਾਤਸ਼ਾਹ ਦੇ ਆਲੇ ਦੁਆਲੇ ਸਿੱਖ ਸੀਗੇ, ਗੁਰੂ ਮਹਾਰਾਜ ਮੰਜ਼ਿਲ ਦਰ ਮੰਜ਼ਿਲ ਤੁਰੇ ਜਾਂਦੇ ਨੇ, ਚਾਰ ਮੰਜ਼ਿਲਾਂ ਚਲੇ ਗਏ। ਉਸ ਵੇਲੇ ਕੁਝ ਜਿਹੜੇ ਗੁਰੂ ਮਹਾਰਾਜ ਦੇ ਬਹੁਤੇ ਹੀ ਆਲੇ ਦੁਆਲੇ ਰਹਿੰਦੇ ਸੀ, ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ। ਉਹ ਭਾਈ ਰਾਮ ਪਿਰਥੀ ਜਾਂਦੀ ਔਲਾਦ ਵਿੱਚੋਂ, ਤੇ ਕੁਛ ਦੀਵਾਨੇ ਸੀਗੇ, ਬਰਾੜ ਸੀ ਬਹੁਤ, ਇਹ ਰਾਤ ਨੂੰ ਸਾਰੇ ਇਕੱਠੇ ਹੋ ਕੇ ਨੱਠ ਗਏ। ਸਵੇਰ ਵੇਲੇ ਮਹਾਰਾਜ ਨੂੰ ਦੱਸਿਆ ਕਿ ਮਹਾਰਾਜ ਬਹੁਤ ਨੱਠ ਗਏ ਰਾਤ ਤਾਂ। ਕਹਿੰਦੇ ਕੋਈ ਨਹੀਂ, ਅਗਲੀ ਮੰਜ਼ਿਲ ਜਾਂਦੇ ਨੇ ਤੇ ਉੱਥੇ ਦੋ ਸਿੱਖ ਸੀਗੇ, ਘਰਵਾਰੀ ਸਿੰਘ ਤੇ ਦਰਬਾਰੀ ਸਿੰਘ, ਉਹ ਵੀ ਨੱਠ ਕੇ ਨਾਲ ਲੈ ਕੇ ਆਪਣੇ ਸਾਥੀਆਂ ਨੂੰ। ਕਿੰਨੇ ਕਿੰਨੇ ਸਾਥੀ ਨਾਲ ਹੁੰਦੇ ਨੇ। ਮਹਾਰਾਜ ਨੂੰ ਕਿਹਾ ਮਹਾਰਾਜ ਹੋਰ ਨੱਠ ਗਏ। ਉਹ ਮੌਕਾ ਹੁੰਦਾ ਜਦੋਂ ਕਿਸੇ ਦਾ ਦਿਲ ਟੁੱਟ ਜਾਂਦਾ, ਲੇਕਿਨ ਧੰਨ ਗੁਰੂ ਦਸਮੇਸ਼ ਪਿਤਾ ਕਿਸੇ ਪਾਸੇ ਸਾਰੇ ਹਥਿਆਰ ਦੇ ਅੰਦਰ ਇੱਕ ਜਿਗਰ ਨਹੀਂ ਆਉਂਦਾ ਕਿ ਆਪਦੇ ਨੇਤਰਾਂ ਚੋਂ ਕਦੇ ਜਲ ਸਿਮਿਆ ਹੋਵੇ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਅਰਦਾਸ ਕਰੀ ਕਿ ਹੇ ਪ੍ਰਭੂ ਤੇਰੀ ਅਮਾਨਤ ਅਦਾ ਹੋ। ਲੇਕਿਨ ਇਹਦੇ ਮੁਕਾਬਲੇ ਤੇ ਜੇ ਹੋਰ ਆਪਾਂ ਲਾਈਏ ਤਾਂ ਮੁਕਾਬਲੇ ਬੜੇ ਨੇ, ਉੱਥੇ ਨਹੀਂ ਇਹ ਗੱਲ ਹੁੰਦੀ। ਜੇ ਅਭਿਮੰਨਿਊ ਮਾਰਿਆ ਗਿਆ ਤਾਂ ਸਾਰੇ ਪਾਂਡਵ ਉੱਚੀ ਉੱਚੀ ਰੋਂਦੇ ਸੀ। ਕ੍ਰਿਸ਼ਨ ਮਹਾਰਾਜ ਨੇ ਸਮਝਾਏ ਤਾਂ ਚੁੱਪ ਕੀਤੀ। ਸੋ ਇਸ ਤਰ੍ਹਾਂ ਦੇ ਨਾਲ ਅਗਲੀ ਮੰਜ਼ਿਲ ਤੇ ਗਏ। ਹਰ ਵਕਤ ਡੱਲਾ ਸਿੰਘ ਪੈਰੇ ਤੇ ਰਹਿੰਦਾ। ਉਸ ਵੇਲੇ ਜਾ ਕੇ ਰਾਮ ਸਿੰਘ ਨੇ ਕਿਹਾ ਕਿ ਸੱਚੇ ਪਾਤਸ਼ਾਹ, ਫਤਿਹ ਸਿੰਘ ਵੀ ਨਾਲ ਹੈ ਤੇ ਮੈਂ ਵੀ ਨਾਲ ਹਾਂ, ਦੋਵੇਂ ਭਰਾ, ਘਰ ਕੋਈ ਹੈ ਨਹੀਂ, ਤੁਸੀਂ ਕਿਰਪਾ ਕਰੋ ਤੇ ਫਤਿਹ ਸਿੰਘ ਨੂੰ ਵਾਪਸ ਕਰ ਦੋ। ਪੰਜ ਸੱਤ ਵਾਰੀ ਬੇਨਤੀ ਕਰੀ, ਮਹਾਰਾਜ ਕਹਿੰਦੇ ਰਾਮ ਸਿੰਘ ਆ ਤੂੰ ਸਾਡੇ ਨਾਲ ਛਲ ਖੇਲਦਾ, ਤੇਰੇ ਮਨ ਵਿੱਚ ਹੋਰ ਗੱਲ ਹੈ, ਉੱਤੋਂ ਤੂੰ ਹੋਰ ਗੱਲ ਕਰਦਾ, ਜਿਨ ਮਨ ਹੋਰ ਮੁੱਖ ਹੋਰ ਤੇ ਕਾਂਢੇ ਕੱਚਿਆ। ਕਹਿੰਦੇ ਉਹ ਤਾਂ ਕੱਚੇ ਹੁੰਦੇ ਨੇ, ਧੋਖਾ ਦਿੰਦੇ ਨੇ। ਕਹਿੰਦੇ ਛਲ ਕਰਦਾ ਸਾਡੇ ਨਾਲ, ਧੋਖਾ ਦਿੰਦਾ ਤੂੰ ਸਾਨੂੰ, ਤੇਰੇ ਅੰਦਰ ਤਾਂ ਹੈ ਵੀ ਮੈਂ ਵੀ ਚਲਿਆ ਜਾਵਾਂ। ਨਹੀਂ ਸੱਚੇ ਪਾਤਸ਼ਾਹ, ਤੁਸੀਂ ਫਤਿਹ ਸਿੰਘ ਨੂੰ ਭੇਜ ਦਿਓ, ਘਰ ਕੰਮ ਚਲੀ ਜਾਊਗਾ। ਰਾਤ ਨੂੰ ਫਤਿਹ ਸਿੰਘ ਨੂੰ ਉਠਾਤਾ, ਮਹਾਰਾਜ ਕਹਿੰਦੇ ਫਤਿਹ ਸਿੰਘ ਕਹਿੰਦੇ ਉਹ ਤਾਂ ਮਹਾਰਾਜ ਚਲਿਆ ਗਿਆ, ਅਸੀਂ ਤੁਹਾਤੇ ਆਗਿਆ ਲੈ ਲਈ। ਮਹਾਰਾਜ ਕਹਿੰਦੇ ਅਸੀਂ ਕਦ ਆਗਿਆ ਦਿੱਤੀ ਹੈ, ਆਪੇ ਹੀ ਬਣਾ ਲਈ ਗੱਲ, ਅਗਲੀ ਮੰਜ਼ਿਲ ਤੇ ਫੇਰ ਚਲੇ ਜਾਂਦੇ। ਉੱਥੇ ਗਏ, ਰਾਤ ਨੂੰ ਡੱਲਾ ਸਿੰਘ ਪਹਿਰਾ ਦੇ ਰਿਹਾ, ਅੱਧੀ ਰਾਤ ਹੋ ਗਈ, ਮਹਾਰਾਜ ਦੇ ਪਲੰਘ ਦੇ ਕੋਲ ਆ ਕੇ ਬੈਠ ਗਿਆ। ਜਿਹੜੇ ਜੜਾਊ ਕੰਗਣ ਸੀ 2000 ਦੇ ਉਹ ਵੀ ਲਾ ਤੇ, ਤੇ ਜਿਹੜਾ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ ਖੰਡੇ ਦੀ ਉਹ ਵੀ ਲਾ ਦਿੱਤੀ, ਤੇ ਸਰਾਣੇ ਦੇ ਨਾਲ ਤਾਂ ਖੰਡਾ ਕਢਾ ਦਿੱਤਾ, ਤੇ ਜਿਹੜੇ ਜੜਾਊ ਸੀ ਮਹਾਰਾਜ ਦੇ ਪਲੰਘ ਦੇ ਉੱਤੇ ਮਲਕ ਦੇ ਕੇ ਰੱਖ ਕੇ ਪਰਿਕਰਮਾ ਕੀਤੀ, ਤੇ ਉਸ ਵੇਲੇ ਦੌੜ ਗਿਆ। ਜਦ ਸਵੇਰੇ ਮਹਾਰਾਜ ਨੇ ਆਵਾਜ਼ ਦਿੱਤੀ, ਡੱਲਾ ਸਿੰਘ ਡੱਲਿਆ, ਉੱਥੇ ਇੱਕ ਫਕੀਰ ਬੈਠਾ ਸੀ, ਉਹ ਕਹਿਣ ਲੱਗਾ ਗੁਰੂ ਜੀ ਨਾ ਡੱਲਾ ਨਾ ਮੱਲਾ, ਰਹਿ ਗਿਆ ਗੁਰੂ ਕੱਲਾ। ਮਹਾਰਾਜ ਕਹਿੰਦੇ ਫਕੀਰਾ, ਗੁਰੂ ਕਦੇ ਬਿਨਾਂ ਕੱਲਾ, ਗੁਰੂ ਨਾਲ ਸਦਾ ਅੱਲਾ, ਕਿੰਨੀ ਚੜ੍ਹਦੀ ਕਲਾ। ਤੇ ਬੇਮੁੱਖ ਹੋ ਗਿਆ ਸਾਹ ਸਿੰਘ, ਕੱਲਾ ਨਹੀਂ ਗਿਆ, ਨਾਲ ਜਿਹੜੇ ਬਰਾੜ ਕਹਿੰਦਾ ਸੀ ਇਹ ਮਰਨਗੇ, ਉਹਨਾਂ ਨੂੰ ਵੀ ਸਾਰਿਆਂ ਨੂੰ ਨਠਾ ਕੇ ਲੈ ਗਿਆ।
ਬੇਮੁੱਖ ਹੋ ਗਿਆ ਗੁਰਾਂ ਤੋਂ ਮਤ ਜੀਣਾ, ਤੋੜ ਕੇ ਪਿਆਰ ਭੰਗਿਆ।
ਡੱਲਾ ਸਿੰਘ ਵੀ ਨੱਠ ਗਿਆ, ਕਹਿੰਦੇ ਡੱਲਾ ਸਿੰਘ ਉਹ ਤਾਂ ਪੀੜ੍ਹੀ ਜੋਗਾ ਥਾਂ ਮੰਗਦਾ ਸੀ ਸਾਡੇ ਚਰਨ ਹੈ, ਡੱਲਾ ਸਿੰਘ ਵੀ ਨੱਠ ਗਿਆ। ਮਹਾਰਾਜ ਕਹਿੰਦੇ ਅੰਤਰ ਗਿਆਨ ਭਈ ਮਤ ਮੱਧਮ, ਮਤ ਮਾਰੀ ਗਈ, ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾਹੀ, ਪਿਆਰ ਟੁੱਟ ਗਿਆ, ਭਰੋਸਾ ਟੁੱਟ ਗਿਆ, ਅੰਦਰ ਕਪਟ ਸਭ ਕਪਟੋ ਕਰ ਜਾਣਾ, ਆਪਦੇ ਅੰਦਰ ਕਪਟ ਪਿਆ ਹੋਇਆ, ਬਾਹਰ ਸਾਰਿਆਂ ਦੇ ਵਿੱਚ ਕਪਟੇ ਕਪਟ ਦੇਖਦਾ, ਆਪ ਹਿੱਲ ਗਿਆ, ਸਭ ਨੂੰ ਹਿੱਲਿਆ ਹੋਇਆ ਦੇਖਦਾ। ਕਪਟੇ ਖਪੇ ਖਪਾਹੀ, ਸਤਿਗੁਰ ਕਾ ਪਾਣਾ ਚਿਤ ਨਾ ਆਵੇ ਆਪਣੇ ਸਵਾਏ ਫੜਾਈ। ਮਹਾਰਾਜ ਕਹਿਣ ਲੱਗੇ ਦੇਖੋ ਸਿੰਘੋ, ਰਾਮ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਰਾਮ ਸਿੰਘਾ ਦੇਖ, ਅਸੀਂ ਡੱਲਾ ਸਿੰਘ ਨੂੰ ਕਈ ਵਾਰੀ ਵਚਨ ਕਰਿਆ ਕਿ ਤੈਨੂੰ ਅਸੀਂ ਦਿੱਲੀ ਦੀ ਰਾਜਗੱਦੀ ਦਵਾ ਦਿੰਦੇ ਹਾਂ, ਤੁਰਕਾਂ ਦਾ ਨਾਸ਼ ਅਸੀਂ ਆਪਣੇ ਬਲ ਦੇ ਨਾਲ ਕਰ ਦਿੰਦੇ ਹਾਂ, ਅਤੇ ਤੇਰੇ 'ਤੇ ਅਸੀਂ ਇੰਨੇ ਪ੍ਰਸੰਨ ਹਾਂ ਤੂੰ ਦਿੱਲੀ ਦੇ ਤਖ਼ਤ 'ਤੇ ਬੈਠ ਜਾ। ਜਿਹੜਾ ਕੰਮ ਬੰਦਾ ਸਿੰਘ ਬਹਾਦਰ ਤੋਂ ਕਰਾਇਆ ਉਹ ਮਹਾਰਾਜ ਨੇ ਡੱਲਾ ਸਿੰਘ ਤੋਂ ਕਰਾਉਣਾ ਸੀ ਸਾਰਾ, ਅਤੇ ਦਿੱਲੀ ਦੇ ਤਖ਼ਤ 'ਤੇ ਬਾਲ ਦੇਣਾ ਸੀ, ਰਾਜ ਬਦਲ ਜਾਣਾ ਸੀ। ਕਹਿੰਦੇ ਬੜੀਆਂ ਸੀ ਤਾਂ ਬਰਕਤਾਂ ਦਿੰਦੇ ਸੀ, ਦਰਗਾਹ ਦੀਆਂ ਵੀ ਬਰਕਤਾਂ ਦਿੰਦੇ ਸੀ, ਇਹ ਤਾਂ ਪੀੜ੍ਹੀ ਜੋਗਾ ਥਾਂ ਮੰਗਦਾ ਸੀ, ਹੁਣ ਬੇਮੁੱਖ ਹੋ ਗਿਆ, ਪਿੱਠ ਦੇ ਕੇ ਨੱਠ ਗਿਆ ਵੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਵਚਨ ਕਰਦੇ ਨੇ ਇਹੋ ਜਿਹੇ ਮੌਕਿਆਂ 'ਤੇ, ਵੱਡੇ ਵੱਡੇ ਡੋਲ ਜਾਇਆ ਕਰਦੇ ਜਦੋਂ ਸਾਥੀ ਸਾਥ ਛੱਡ ਜਾਣ। ਜਿਹੜੇ ਭਰੋਸੇ ਵਾਲੇ ਬੰਦੇ ਹੁੰਦੇ ਆ, ਜਿਹਦੇ 'ਤੇ ਸਭ ਤੋਂ ਜ਼ਿਆਦਾ ਭਰੋਸਾ ਹੁੰਦਾ, ਉਹ ਪਿੱਠ ਫੇਰ ਜਾਵੇ। ਉਸ ਵੇਲੇ ਵੱਡੇ ਵੱਡੇ ਜਿਹੜੇ ਮਹਾਂਪੁਰਸ਼ ਹੋਏ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਫਰਕ ਪਿਆ। ਮਨਸੂਰ ਨੂੰ ਹੁਕਮ ਹੋ ਗਿਆ ਕਿ ਇਹਨੂੰ ਸੂਲੀ ਚਾੜਨਾ, ਸ਼ਹਿਰ ਵਿੱਚੋਂ ਦੀ ਨਗਾਓ ਅਤੇ ਸਾਰਾ ਸ਼ਹਿਰ ਇਹਦੇ ਪੱਥਰ ਮਾਰੇ। ਪੱਥਰ ਮਾਰਦੇ ਨੇ, ਜਦ ਪੱਥਰ ਲੱਗਦਾ ਉੱਚੀ ਉੱਚੀ ਹੱਸਦਾ, ਪੱਥਰ ਨੂੰ ਬਰਮ ਰੂਪ ਦੇਖਦਾ। ਜਿਸ ਵਕਤ ਚੱਲਦੇ ਚੱਲਦੇ ਸ਼ਿਵਲੀ ਦੇ ਕੋਲ ਦੀ ਲੰਘਣ ਲੱਗੇ, ਜੋ ਇਹਦਾ ਮਿੱਤਰ ਸੀ ਅਤੇ ਬ੍ਰਹਮ ਗਿਆਨ ਦੀ ਬਾਤ ਚ ਰੋਜ਼ ਜਿਹਦੇ ਨਾਲ ਵਿਚਾਰ ਵਟਾਂਦਰਾ ਹੁੰਦਾ, ਉਹਨੂੰ ਆ ਗਿਆ ਕਿ ਜੇ ਮੈਂ ਨਾ ਪੱਥਰ ਮਾਰਿਆ ਤਾਂ ਮੈਨੂੰ ਸਜ਼ਾ ਮਿਲੇਗੀ। ਇੱਕ ਗੁਲਾਬ ਦਾ ਫੁੱਲ ਹਲਕਾ ਜਿਹਾ ਇੱਕ ਕਲੀ ਤੋੜ ਲਿਆ ਚੰਬੇਲੀ ਦੀ, ਸਾਰੇ ਮਾਰਦੇ ਨੇ, ਉਹਨੇ ਵੀ ਉਸੇ ਤਰ੍ਹਾਂ ਮਾਰਿਆ ਅਤੇ ਚੰਬੇਲੀ ਦਾ ਫੁੱਲ ਜਾ ਕੇ ਉਹਦੇ ਲੱਗਿਆ। ਮਨਸੂਰ ਉੱਚੀ ਉੱਚੀ ਰੋਣ ਲੱਗ ਗਿਆ। ਉਸ ਵੇਲੇ ਹੈਰਾਨ ਹੁੰਦਾ ਕਿ ਮਨਸੂਰ ਪੱਥਰ ਮਾਰਿਆ ਅਤੇ ਹੱਸਦਾ ਅਤੇ ਮੇਰੇ ਫੁੱਲ ਨਾਲ ਰਿਹਾ। ਕਹਿੰਦਾ ਮਨਸੂਰ ਮੇਰੇ ਫੁੱਲ ਨਾਲ ਕਿਆ ਰਿਹਾ? ਕਹਿੰਦਾ ਮਿੱਤਰਾ ਤੂੰ ਮੇਰਾ ਭੇਤੀ ਸੀ, ਤੈਨੂੰ ਇਸ ਰਮਜ ਦੀ ਸਮਝ ਸੀ ਕਿ ਅਨਹਕ ਦਿਗੋ ਅਹਮ ਬਰਮਸਮੀ, ਤੂੰ ਪੂਰੀ ਤਰ੍ਹਾਂ ਜਾਣਦਾ ਸੀ ਮਿੱਤਰਾ ਮਿੱਤਰਾਂ ਦੇ ਫੁੱਲ ਵੱਡੀ ਮਾਰ ਹੋਇਆ ਕਰਦੀ ਹੈ ਅਤੇ ਬੈਰੀਆਂ ਦੀਆਂ ਗੋਲੀਆਂ ਕੁਛ ਨਹੀਂ ਵਿਗਾੜ ਸਕਿਆ ਕਰਦੀਆਂ, ਮਿੱਤਰ ਦਾ ਫੁੱਲ ਗੋਲੀ ਤੋਂ ਵੀ ਜ਼ਿਆਦਾ ਮਾਰ ਕਰਿਆ ਕਰਦਾ, ਤੈਂ ਤਾਂ ਮੇਰਾ ਦਿਲ ਤੋੜ ਦਿੱਤਾ। ਤੇਰੇ 'ਤੇ ਮੈਨੂੰ ਬੜਾ ਭਰੋਸਾ ਸੀ ਕਿ ਸਾਰੇ ਸ਼ਹਿਰ 'ਚੋਂ ਇੱਕ ਬੰਦਾ ਤਾਂ ਨਿਤਰੇਗਾ ਜਿਹੜਾ ਇਸ ਗੱਲ ਨਾਲ ਸਹਿਮਤ ਹੋਏਗਾ, ਪਰ ਤੂੰ ਵੀ ਬਹਿ ਗਿਆ। ਅਫਸੋਸ ਹੋਇਆ ਬੜਾ ਜ਼ਬਰਦਸਤ। ਈਸਾ ਜੀ ਦੇ ਨਾਲ ਜਦ ਫੜੇ ਗਏ, 12 ਚੇਲੇ ਮੁਖੀ ਸੀਗੇ ਅਤੇ ਸਭ ਤੋਂ ਵੱਡਾ ਜਿਹੜਾ ਚੇਲਾ ਸੀ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਗੁਰੂ ਅੰਗਦ ਸਾਹਿਬ ਦਾ ਸੰਬੰਧ ਸੀ, ਇੰਨਾ ਹੀ ਸੰਬੰਧ ਸੀ ਉਹਦਾ ਨਾਂ ਪੀਟਰ ਸੀ। ਉਹ ਪੀਟਰ ਕੈਦ ਵਿੱਚ ਸੀਗਾ, ਉੱਥੇ ਅਰਦਾਸ ਕਰਦਾ ਸੀ ਹੇ ਪ੍ਰਭੂ ਤੁਸੀਂ ਮੈਨੂੰ ਕੈਦ ਤੋਂ ਛਡਾ ਦਿਓ। ਉਸ ਵੇਲੇ ਈਸਾ ਜੀ ਨੇ 7 ਤਾਲੇ ਉਹਦੇ ਤੋੜ ਦਿੱਤੇ ਸ਼ਕਤੀ ਨਾਲ ਅਤੇ ਦਰਵਾਜ਼ੇ ਖੋਲ੍ਹ ਤੇ ਆਵਾਜ਼ ਦਿੱਤੀ, ਪੀਟਰ ਨਿਕਲਿਆ ਇਹਨਾਂ ਦਰਵਾਜ਼ਿਆਂ ਦੇ ਵਿੱਚ। ਸਾਰੇ ਕੌਤਕ, ਸਾਰੀ ਸ਼ਕਤੀ ਅੱਖਾਂ ਨਾਲ ਦੇਖ ਕੇ ਅਤੇ ਮੁਖੀ ਚੇਲਾ ਬਣ ਗਿਆ, ਹਰ ਵਕਤ ਨਾਲ ਰਹਿੰਦਾ ਜਿਵੇਂ ਗੁਰੂ ਦਸ਼ਮੇਸ਼ ਪਿਤਾ ਦੇ ਹਰ ਵਕਤ ਭਾਈ ਦਿਆਲ ਸਿੰਘ ਜੀ ਨਾਲ ਰਹਿੰਦੇ ਸੀ। ਜਿਸ ਵਕਤ ਯੂਦੀਆਂ ਨੇ ਇਹਨੂੰ ਫੜ ਲਿਆ ਬਾਦਸ਼ਾਹ ਨੇ, ਉਸ ਵੇਲੇ ਮੁਕੱਦਮੇ ਦੀ ਸੁਣਵਾਈ ਹੋਣ ਲੱਗੀ, ਕਹਿਣ ਲੱਗੇ ਸਫਾਈ ਦਾ ਕੋਈ ਗਵਾਹ ਲਿਆ, ਕੋਈ ਹੈ ਤੇਰਾ? ਈਸਾ ਜੀ ਨੇ 12 ਚੇਲਿਆਂ ਵੱਲ ਇਸ਼ਾਰਾ ਕਰਿਆ, ਸੂਲੀ ਦੇ ਉੱਤੇ ਚਾੜਿਆ ਜਾ ਰਿਹਾ ਉਹਨਾਂ ਨੂੰ, 12 ਚੇਲੇ ਹੇਠਾਂ ਖੜੇ ਨੇ। ਪੁੱਛਣਾ ਸ਼ੁਰੂ ਕਰਿਆ ਕਿ ਤੁਸੀਂ ਜਾਣਦੇ ਹੋ? ਨਾ ਜੀ, ਅਸੀਂ ਤਾਂ ਜਾਣਦੇ ਹਾਂ। 11 ਨੇ ਜਵਾਬ ਦੇ ਤਾ, ਅਤੇ ਈਸਾ ਜੀ ਦਾ ਖਿਆਲ ਸੀ ਵੀ ਪੀਟਰ ਨਹੀਂ ਕਹਿ ਸਕਦਾ। ਜਦ ਪੀਟਰ ਨੂੰ ਪੁੱਛਿਆ ਤੂੰ ਇਹਨੂੰ ਜਾਣਦਾ ਮਸੀਹ? ਕਹਿਣ ਲੱਗਿਆ ਮੈਂ ਦੇਖਿਆ ਤਾਂ ਹੈ, ਇਹਦੇ ਸਤਸੰਗ ਹੁੰਦੇ, ਮੈਂ ਕਦੇ ਕਦੇ ਆਉਂਦਾ ਹੁੰਦਾ ਸੀ, ਮੁੱਕਰ ਗਿਆ। ਉਸ ਵੇਲੇ ਈਸਾ ਜੀ ਦਾ ਦਿਲ ਟੁੱਟ ਗਿਆ ਸਤਸੰਗ। ਕਹਿਣ ਲੱਗਿਆ ਪੀਟਰ ਤੂੰ ਵੀ ਮੈਨੂੰ ਜਵਾਬ ਦੇ ਗਿਆ? ਕਹਿਣ ਲੱਗੇ ਛੇਤੀ ਕਰੋ ਮੈਨੂੰ, ਫਿਰ ਹੁਣ ਸੂਲੀ 'ਤੇ ਚੜੋ। ਵੱਡਿਆਂ ਵੱਡਿਆਂ ਦੇ ਦਿਲ ਟੁੱਟੇ ਨੇ। ਸੀਜ਼ਰ, ਜੂਲੀਅਸ ਸੀਜ਼ਰ ਇੱਕ ਬਹੁਤ ਵੱਡਾ ਯੋਧਾ ਹੋਇਆ ਅਤੇ ਉਸਨੇ ਸਾਰੇ ਯੂਰਪ ਦੇ ਉੱਤੇ ਕਬਜ਼ਾ ਕਰ ਲਿਆ, 400 ਸਮਤ ਦੀ ਗੱਲ ਹੈ, ਇੰਗਲੈਂਡ 'ਤੇ ਵੀ ਕਰ ਲਿਆ, ਫਰਾਂਸ 'ਤੇ ਵੀ, ਜਰਮਨੀ 'ਤੇ ਵੀ, ਸਾਰਿਆਂ 'ਤੇ ਕਰ ਲਿਆ। ਅਖੀਰ ਉਹਦੇ ਜਰਨੈਲਾਂ ਨੇ ਸਾਜਿਸ਼ ਕਰੀ ਕਿ ਇਸ ਨੂੰ ਕਤਲ ਕਰ ਦਿੱਤਾ ਜਾਵੇ, ਤੇ ਉਸ ਨੂੰ ਇੱਕ ਜਰਨੈਲ ਸੀ ਉਹਦੇ ਉੱਤੇ ਹੱਦ ਤੋਂ ਜ਼ਿਆਦਾ ਭਰੋਸਾ ਸੀ, ਉਹਦਾ ਨਾਂ ਸੀ ਬ੍ਰਟਸ। ਬਈ ਸਾਰੀ ਦੁਨੀਆ ਇੱਧਰ ਹੋ ਜਾਵੇ, ਸੂਰਜ ਪੱਛਮ ਚੋਂ ਚੜ੍ਹਨ ਲੱਗ ਜਾਵੇ, ਪੂਰਬ ਚ ਜਾਣ ਲੱਗ ਜਾਵੇ, ਪਰ ਜਿਹੜਾ ਬ੍ਰਿਟਿਸ਼ ਹੈ ਇਹ ਜਰਨੈਲ ਮੈਨੂੰ ਧੋਖਾ ਨਹੀਂ ਦੇ ਸਕਦਾ, ਹਰ ਵਕਤ ਨਾਲ ਰੱਖਦਾ। ਰਾਤ ਨੂੰ ਜਦ ਸਾਜਿਸ਼ ਕਰੀ ਤੇ ਸ਼ਾਹੀ ਮਹਿਲ ਦੇ ਦਰਵਾਜ਼ੇ ਖੋਲੇ ਗਏ ਸਾਜਿਸ਼ ਦੇ ਨਾਲ, ਜੂਲੀਅਸ ਸੀਜ਼ਰ ਨੇ ਅੰਦਰ ਚਲੇ ਗਏ ਬੈਡਰੂਮ ਦੇ ਅੰਦਰ, ਕੀ ਦੇਖਦਾ ਸਾਰੇ ਜਰਨੈਲ ਪਛਾਣ ਲਏ ਵੀ ਆ ਵੀ ਆ ਵੀ ਆ ਵੀ, ਆਪਣੇ ਸ਼ਸਤਰ ਚੱਕ ਲਏ ਉਸਨੇ ਮੁਕਾਬਲਾ ਕਰਨ ਵਾਸਤੇ। ਜਿਸ ਵਕਤ ਬ੍ਰਿਟਿਸ਼ ਨੂੰ ਉਹਨਾਂ ਦੇ ਵਿੱਚ ਖੜਾ ਦੇਖਿਆ, ਕਹਿਣ ਲੱਗਿਆ ਬ੍ਰਿਟਿਸ਼ ਤੂੰ ਵੀ ਇਹਨਾਂ ਦੇ ਨਾਲ ਰਲ ਗਿਆ, ਤੈਂ ਵੀ ਮੈਨੂੰ ਧੋਖਾ ਦੇ ਤਾ, ਤੇਰੇ ਉੱਤੇ ਤਾਂ ਮੈਨੂੰ ਬਹੁਤ ਹੱਦ ਤੋਂ ਜ਼ਿਆਦਾ ਇਤਬਾਰ ਸੀ, ਤੈਨੂੰ ਤਾਂ ਮੈਂ ਇਹ ਸਮਝਦਾ ਸੀ ਕਿ ਤੂੰ ਮੇਰੇ ਨਾਲ ਜ਼ਿੰਦਗੀ ਦੇਵੇਂਗਾ, ਤੇਰੇ ਸਾਹ ਮੇਰੇ ਸਾਹ ਇਕੱਠੇ, ਤੇਰਾ ਸਰੀਰ ਮੇਰਾ ਸਰੀਰ ਇਕੱਠਾ, ਤੇ ਮੈਨੂੰ ਤਾਂ ਧੋਖਾ ਦੇ ਤਾ। ਉਸ ਵੇਲੇ ਸ਼ਸਤਰ ਸਿੱਟ ਦਿੱਤੇ, ਕਤਲ ਹੋਣ ਵਾਸਤੇ ਤਿਆਰ ਹੋ ਗਿਆ, ਇੰਨਾ ਦਿਲ ਟੁੱਟਿਆ ਸਾਸ ਨੂੰ। ਸੋ ਗੁਰੂ ਦੇ ਸੰਦੇਸ਼ ਪਿਤਾ, ਕਿੰਨੇ ਮੌਕੇ ਆਏ ਪੌਂਟਾ ਸਾਹਿਬ ਦੀ ਲੜਾਈ ਵੇਲੇ 500 ਪਠਾਣ ਲੜਾਈ ਦੇ ਵਿੱਚੋਂ ਨੱਠ ਗਏ, ਆਨੰਦਪੁਰ ਸਾਹਿਬ ਵਿੱਚੋਂ ਸੈਂਕੜੇ ਬੰਦੇ ਬੇਦਾਵਾ ਦੇ ਕੇ ਨੱਠ ਜਾਂਦੇ, ਪਰ ਗੁਰੂ ਦੇ ਸੰਦੇਸ਼ ਪਿਤਾ ਚੜ੍ਹਦੀ ਕਲਾ ਚ ਨੇ, ਜੇ ਇਕੱਲੇ ਰਹਿ ਗਏ ਤਾਂ ਵੀ ਚੜ੍ਹਦੀ ਕਲਾ ਚ, ਵੱਡੇ ਵੱਡੇ ਜਰਨੈਲ ਹੋਏ ਨੇ। ਬੋਇਰ ਇੱਕ ਕੌਮ ਹੈ, ਉਹਦੇ ਜਰਨੈਲ ਮਸ਼ਹੂਰ ਸੀ, ਵੱਡਾ ਭਾਰਾ ਯੁੱਧ ਉਹਨਾਂ ਨੇ ਕੀਤਾ, ਤੇ ਅਖੀਰ ਉਹ ਘਿਰ ਗਏ, ਘਿਰੇ ਹੋਇਆ ਨੇ, ਜਦ ਦੇਖਿਆ ਵੀ ਹੁਣ ਅਸੀਂ ਨਿਕਲ ਨਹੀਂ ਸਕਦੇ, ਹਥਿਆਰ ਸੁੱਟ ਦਿੱਤੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਚ ਘਿਰੇ ਹੋਏ, ਆਨੰਦਪੁਰ ਸਾਹਿਬ ਚ ਘਿਰੇ ਹੋਏ, ਹਥਿਆਰ ਨਹੀਂ ਸੁੱਟੇ, ਆਖਰੀ ਦਮ ਤੱਕ ਜਾਣ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਤਿਆਰ। ਨੈਪੋਲੀਅਨ ਬੋਨਾਪਾਰਟ ਸਾਰੀ ਦੁਨੀਆ ਕੰਨੇ ਕਮਾ ਦਿੱਤੀ, ਜਦੋਂ ਵਾਟਰਲੂ ਦੀ ਲੜਾਈ ਵਿੱਚ ਹਾਰ ਹੋਈ ਘਿਰ ਗਿਆ, ਬੇਅੰਤ ਸਿਪਾਹੀ ਨੇ ਹਥਿਆਰ ਸੁੱਟ ਦਿੱਤੇ। ਆ ਬੰਗਲਾਦੇਸ਼ ਦੇ ਵਿੱਚ ਸਾਰਿਆਂ ਨੂੰ ਪਤਾ ਹੈ, 125,000 ਸਿਪਾਹੀ ਨੇ ਜਰਨੈਲਾਂ ਨੇ ਹਥਿਆਰ ਸੁੱਟੇ, ਹਾਲਾਂਕਿ ਜਿਉਂਦੇ ਜਾਗਦੇ ਸੀ, ਪਰ ਇਹ 40 ਸਿੰਘ ਹਥਿਆਰ ਸੁੱਟੇ ਇਹਨਾਂ ਨੇ, ਇੱਕ ਇੱਕ ਸਿੰਘ ਹਥਿਆਰ ਨਹੀਂ ਸੁੱਟਦਾ। ਗੁਰੂ ਦਸਮੇਸ਼ ਪਿਤਾ ਆਉਂਦੇ ਨੇ, ਗੁਲਾਬੇ ਮਸੰਦ ਦੇ ਉੱਤੇ ਬੜਾ ਭਰੋਸਾ ਹੈ, ਬਈ ਮਾਛੀ ਵੜੇ ਚੱਲੀਏ ਤੇ ਉੱਥੇ ਜਿਹੜੇ ਜ਼ਖਮ ਹੋ ਗਏ ਨੇ, ਪੈਰਾਂ ਵਿੱਚ ਛਾਲੇ ਪੈ ਗਏ ਨੇ, 2 ਦਿਨ ਠਹਿਰਾਂਗੇ ਤੇ ਗੁਲਾਬੇ ਦੇ ਪਾਸ ਅਸੀਂ ਆਪਣਾ ਆਰਾਮ ਕਰਾਂਗੇ। ਭਾਈ ਦਿਆ ਸਿੰਘ ਤੇ ਸਿੰਘਾਂ ਦੇ ਸਮੇਤ ਉੱਥੇ ਆ ਜਾਂਦੇ ਨੇ, ਬੜੀ ਸੇਵਾ ਕੀਤੀ, ਨਾਲ ਦੀ ਨਾਲ ਕਿਹਾ, ਕਹਿੰਦਾ ਸੱਚੇ ਪਾਤਸ਼ਾਹ ਰਹੋ ਨਾ, ਤੁਸੀਂ ਇੱਥੋਂ ਚਲੇ ਜਾਓ, ਕਿਉਂਕਿ ਜੇ ਰਹੇ ਮੇਰਾ ਘਰ ਬਾਰ ਲੁੱਟਿਆ ਜਾਏ, ਮੈਂ ਮਾਰਿਆ ਜਾਏਗਾ। ਕਹਿੰਦੇ ਗੁਲਾਬਿਆ, ਤੇਰੇ ਤੇ ਤਾਂ ਅਸੀਂ ਬੜੀ ਆਸ ਕਰਕੇ ਆਏ ਸੀ, ਵੀ ਤੂੰ ਤਾਂ ਸਾਡੇ ਰਮਨ ਦਾ ਭੇਤੀ ਹੈ, ਤੇ ਤੂੰ ਵੀ ਸਾਥ ਛੱਡ ਕੇ ਜਵਾਬ ਦੇ ਤਾ। ਸੋ ਇਸ ਤਰ੍ਹਾਂ ਇਹ ਮੌਕਾ ਹੁੰਦਾ ਸਾਧ ਸਿੰਘ ਜੀ, ਗੁਰੂ ਦਸਮੇਸ਼ ਪਿਤਾ ਨੂੰ ਸਭ ਤੋਂ ਟਰਸਟਡ ਜਿਹੜਾ ਬੰਦਾ ਸੀ ਭਾਈ ਡੱਲਾ ਸਿੰਘ, ਜਿਸ ਦੇ ਉੱਤੇ ਬੜੀਆਂ ਵੱਡੀਆਂ ਬਰਕਤਾਂ, ਜਿਹਨੂੰ ਰਾਜ ਦੇਣਾ ਚਾਹੁੰਦੇ ਸੀ, ਧੋਖਾ ਦੇ ਕੇ ਨਿਕਲ ਜਾਂਦੇ, ਦਿਨ ਦੂਸਰਾ ਚੜ ਜਾਂਦਾ, ਅਗਲੀ ਮੰਜ਼ਿਲ ਤੇ ਚਲੇ ਜਾਂਦੇ। ਸਵੇਰੇ ਹੀ ਹੁਕਮ ਖਬਰ ਹੋਈ ਸੱਚੇ ਪਾਤਸ਼ਾਹ, ਰਾਮ ਸਿੰਘ ਵੀ ਆਪਣੇ ਸਾਥੀਆਂ ਨੂੰ ਲੈ ਕੇ ਨੱਠ ਗਿਆ। ਕਹਿੰਦੇ ਰਾਮ ਸਿੰਘ ਭਾਈ ਭਗਤੂ ਦੀ ਔਲਾਦ ਪੜੋਤਾ, ਇਹਦੇ ਨਾਲ ਤਾਂ ਗੁਰੂ ਘਰ ਦਾ ਮੁੱਢ ਤੋਂ ਸੰਬੰਧ ਹੈ, ਜਾਗੀ ਹੋਈ ਰੂਹ ਹੈ, ਬੰਦਗੀ ਕਰਨ ਵਾਲਾ, ਇਹਦੇ ਪਿਤਾ ਨੇ ਤਾਂ ਸਰੀਰ ਦਿੱਤਾ ਗੁਰੂ ਸੱਤਵੇਂ ਪਾਤਸ਼ਾਹ ਨੂੰ ਇੱਕ ਬ੍ਰਾਹਮਣ ਦੇ ਲੜਕੇ ਨੂੰ ਜਿਉਂਦਾ ਕਰਨ ਵਾਲਾ। ਕਹਿੰਦੇ ਰਾਮ ਸਿੰਘ ਵੀ ਭੱਜ ਗਿਆ? ਕਹਿੰਦੇ ਹਾਂ। ਸਵਾਰ ਨੂੰ ਹੁਕਮ ਦਿੱਤਾ ਕਿ ਰਾਮ ਸਿੰਘ ਨੂੰ ਮੋੜ ਕੇ ਲਿਆਓ। ਸਵਾਰ ਚਲਿਆ ਜਾਂਦਾ, ਰਾਮ ਸਿੰਘ ਨੂੰ ਕਿਹਾ ਕਿ ਰਾਮ ਸਿੰਘ ਗੁਰੂ ਕਰਨਗੀ ਧਰ ਤੈਨੂੰ ਬੁਲਾਉਂਦੇ ਆ, ਵੀ ਚਲਿਆ ਵਿਛਕ ਜਾ, ਇੱਕ ਵਾਰੀ ਸਾਨੂੰ ਮੂੰਹ ਤਾਂ ਦਿਖਾ ਜਾ, ਇੱਕ ਗੱਲ ਕਰਨੀ ਹੈ ਤੇਰੇ ਨੂੰ। ਮੁੜਿਆ ਨਹੀਂ ਹੈ ਸੱਚੇ ਪਾਤਸ਼ਾਹ, ਤਾਂ ਮੁੜਿਆ ਨਹੀਂ। ਮਹਾਰਾਜ ਕਹਿੰਦੇ ਫੇਰ ਜਾ, ਸਾਡੀ ਸਹੁੰ ਖਿਲਾ ਉਸਨੂੰ, ਸੁਗੰਧ ਪਾ ਦੇ। ਫੇਰ ਜਾਂਦਾ, ਕਹਿਣ ਲੱਗਿਆ ਰਾਮ ਸਿੰਘ ਤੈਨੂੰ ਸੁਗੰਧ ਹੈ ਗੁਰੂ ਦਸਮੇਸ਼ ਪਿਤਾ ਦੀ, ਇੱਕ ਵਾਰੀ ਮੁੜ ਕੇ ਤੂੰ ਚਲਿਆ ਜਾ, ਆਗਿਆ ਲੈ ਲੈ, ਫਿਰ ਚਲਿਆ ਜਾ, ਤੇਰਾ ਭਲਾ ਹੈ। ਮਹਾਰਾਜ ਕਹਿੰਦੇ ਭਲਾ ਹੋਵੇ ਉਸਦਾ, ਅਸੀਂ ਕੋਈ ਵਚਨ ਕਰਨੇ ਆ ਉਹਦੇ। ਨਹੀਂ ਮੁੜਦਾ, ਅੱਗੇ ਨੂੰ ਵਧ ਗਿਆ। ਮਹਾਰਾਜ ਕੋਲ ਆ ਕੇ ਕਹਿਣ ਲੱਗੇ ਵੀ ਮਹਾਰਾਜ ਸੱਚੇ ਪਾਤਸ਼ਾਹ ਤਾਂ ਮੁੜਿਆ ਨਹੀਂ। ਮਹਾਰਾਜ ਕਹਿੰਦੇ ਆਹ ਸਾਡਾ ਰੁਮਾਲ ਲੈ ਲੈ, ਇਹ ਕਹਿਣੀ ਵੀ ਗੁਰੂ ਦਸਵੇਂ ਪਾਤਸ਼ਾਹ ਦੀ ਦਸਤਾਰ ਹੈ ਧਰਤੀ ਤੇ ਰੱਖਣੀ, ਤੇ ਉਹਨੂੰ ਕਹਿਦੀ ਵੀ ਦਸਤਾਰ ਦੇ ਉੱਤੇ ਦੀ ਟੱਪ ਕੇ ਜਾਣਾ ਤਾਂ ਜਾ ਤੇਰੀ ਮਰਜ਼ੀ। ਆਖਰੀ ਜਿਹੜੀ ਸਿਰੇ ਦੀ ਗੱਲ ਹੁੰਦੀ ਹੈ ਉਹ ਮਹਾਰਾਜ ਨੇ ਕਹਿ ਦਿੱਤੀ, ਤੇ ਜਿਸ ਵਾਰ ਤਰਮਾਲ ਰੱਖਤਾ ਕਹਿੰਦੇ ਰਾਮ ਸਿੰਘਾ ਗੁਰੂ ਕਲੰਗੀ ਧਰਤੀ ਦਸਤਾਰ ਹੈ ਇਹਦੇ ਉੱਤੇ ਦੀ ਟੱਪ ਕੇ ਜਾਣਾ ਜਾ। ਰਾਮ ਨਾਲ ਘੋੜਾ ਨੰਘਾ ਲੈਂਦਾ ਉੱਤੇ, ਉਸ ਵੇਲੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ, ਵਾਪਸ ਆ ਜਾਂਦਾ ਸਿੱਖ ਸੱਚੇ ਪਾਤਸ਼ਾਹ। ਉਹ ਵੀ ਨੱਠ ਗਿਆ ਮਹਾਰਾਜ, ਕਹਿੰਦੇ ਉਹ ਤਾਂ ਕਹਿੰਦੇ ਸੀ ਵੀ ਆਖਰੀ ਦਮ ਤੱਕ ਜਦ ਤੱਕ ਸਾਡੇ ਸਰੀਰ ਵਿੱਚ ਸਵਾਸ ਹੈ ਵੀ ਤੇਰਾ ਸਾਥ ਨਹੀਂ ਛੱਡਾਂਗੇ। ਇਸ ਤਰ੍ਹਾਂ ਪੜ੍ਹ ਲੋ,
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਕਰਾਂਗੇ ਪਿੱਠ ਦੇ ਕੇ ਸਭ ਬਚਗੇ।
ਕਹਿੰਦੇ ਇਹਦੇ ਉੱਤੇ ਤਾਂ ਸਾਨੂੰ ਬੜਾ ਵਿਸ਼ਵਾਸ ਸੀ, ਭੇਤੀ ਸੀ, ਸਾਰੀ ਭੇਤ ਦੀ ਗੱਲਾਂ ਇਹਦੇ ਨਾਲ ਕਰਦੇ ਸੀ, ਇਹ ਬੰਦਾ ਵੀ ਸਾਨੂੰ ਧੋਖਾ ਦੇ ਗਿਆ। ਬੜਾ ਔਖਾ ਸਮਾਂ ਹੁੰਦਾ ਸਾਧ ਸਿੰਘ ਜੀ ਜਦ ਆਪਣੇ ਭਰੋਸੇ ਵਾਲੇ ਬੰਦੇ ਧੋਖਾ ਦੇਣਾ ਸ਼ੁਰੂ ਕਰਦੇ ਹਨ। ਉਸ ਵੇਲੇ ਮਹਾਰਾਜ ਕਹਿੰਦੇ ਸੁਣ ਪ੍ਰਭ ਕੋਈ ਸਭਈ ਬਖਾਨ, ਸੁਣ ਪ੍ਰਭ ਕੋਈ ਸਭਈ ਬਖਾਨ, ਜੋ ਘਰ ਤਿਆਗ ਸਕੈ ਤਿਆਗ ਸਕੈ ਨਾ ਜਾਣ, ਏਕ ਮਾਸ ਲਗ ਟੱਕਰ ਮਾਰੇ ਪੁਰ ਤਿਸ ਘਰ ਕੋ ਤਿਆਗ ਸਧਾਰੇ। ਕਹਿੰਦੇ ਚੰਗਾ, ਘਰ ਨੂੰ ਇਹਨੇ ਪਿਆਰਾ ਕਰਿਆ, ਹੁਣ ਮਹੀਨਾ ਭਰ ਘਰ ਨਾਲ ਟੱਕਰਾਂ ਮਾਰੂਗਾ। ਰਾਮ ਸਿੰਘ ਚਲਿਆ ਜਾਂਦਾ, ਜਦ ਪਿੰਡ ਪਹੁੰਚਦਾ ਆਪਣੇ ਪੱਕੇ ਗ੍ਰਾਮ ਕੋਠੇ, ਉਸ ਵੇਲੇ ਇਹਦਾ ਸਿਰ ਦੁਖਣ ਲੱਗ ਜਾਂਦਾ। ਫਤਿਹ ਸਿੰਘ ਨੇ ਕਿਹਾ ਆ ਗਿਆ ਭਰਾ? ਕਹਿੰਦੇ ਹਾਂ ਆ ਗਿਆ। ਕਹਿੰਦੇ ਬੜਾ ਚੰਗਾ ਹੋਇਆ, ਗੁਰੂ ਤਾਂ ਆਪਾਂ ਨੂੰ ਲੈ ਚੱਲਿਆ ਸੀ ਦੱਖਣ, ਬੇਮੁੱਖ ਹੋ ਗਏ, ਗੁਰੂ ਦੇ ਪ੍ਰਤੀਤ ਹਟ ਗਈ, ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਜੀ। ਕਹਿੰਦੇ ਬਹੁਤ ਚੰਗਾ ਹੋਇਆ, ਕਹਿੰਦਾ ਸਿਰ ਦੁਖਦਾ, ਇੰਨਾ ਜ਼ਿਆਦਾ ਦੁਖਣ ਲੱਗ ਗਿਆ ਜੇ ਟੱਕਰ ਮਾਰਦਾ ਕੰਧ ਨਾਲ ਆਰਾਮ ਆਉਂਦਾ ਨਹੀਂ ਆਉਂਦਾ ਨਹੀਂ, ਮਹੀਨਾ ਭਰ ਟੱਕਰਾਂ ਮਾਰੀ ਗਿਆ ਅਤੇ ਅਖੀਰ ਸਿਰ ਫਟ ਗਿਆ ਅਤੇ ਮਰ ਗਿਆ। ਸੋ ਸੁੱਖ ਪਾਉਂਦਾ ਗੁਰੂ ਨਾਲ ਕੋਈ, ਗੁਰੂ ਦੇ ਨਾਲੋਂ ਟੁੱਟ ਕੇ ਗੁਰੂ ਦੇ ਨਾਲੋਂ ਪਿਆਰ ਤੋੜ ਕੇ ਸੁੱਖ ਨਹੀਂ ਮਿਲਿਆ ਕਰਨਾ। ਦੁੱਖ ਬਹੁਤਾ ਪਾਵੇਗਾ ਮੂਰਖਾ ਭੱਜਦਾ ਕਿਉਂ ਪਿੱਠ ਦੇ ਕੇ, ਬਹੁਤਾ ਪਾਵੇਗਾ ਮੂਰਖਾ ਭੱਜਦਾ ਕਿਉਂ ਪਿੱਠ ਦੇ ਕੇ। ਸਿੱਖ ਜਿਹੜੇ ਵੱਡੇ ਵੱਡੇ ਟਰਸਟਡ ਸੀ, ਇੱਕ ਇੱਕ ਕਰਕੇ ਸਾਥ ਛੱਡਦੇ ਤੁਰੇ ਜਾ ਰਹੇ, ਸੰਗ ਸਖਾ ਸਭ ਤਜ ਗਏ, ਕੋਈ ਨਾ ਨੀ ਉਹ ਸਾਥ। ਸੁਖ ਨਹੀਂ ਹੋਇਆ ਕਰਦਾ, ਮਨਮੁਖ ਜਨਮ ਪਿਆ ਹੈ ਬਿਰਥਾ, ਆਪਤ ਜਾਤ ਲਜਾਈ, ਕਾਮ ਕ੍ਰੋਧ ਡੂਬੇ ਅਵਮਾਨੀ, ਹਉਮੈ ਵਿੱਚ ਜਲ ਜਾਈ, ਤਿੰਨ ਸਿੱਧ ਨਾ ਬੁੱਧ ਭਈ, ਮਤ ਮੱਧਮ ਲੋਭ ਲਹਿਰ ਦੁੱਖ ਪਾਈ, ਗੁਰ ਵਿਹੂਨ ਮਹਾਂ ਦੁੱਖ ਪਾਇਆ, ਜਮ ਪਕੜੇ ਬਿਲ ਲਾਈ। ਪਿੱਠ ਦੇ ਕੇ ਗੁਰੂ ਨੂੰ ਫਿਰ ਸੁੱਖ ਪਾ ਲੂਗਾ, ਭਾਈ ਡੱਲਾ ਘਰ ਪਹੁੰਚ ਜਾਂਦੇ, ਜਾਂਦੇ ਨੂੰ ਇਹ ਬੁਖਾਰ ਚੜ ਗਿਆ, ਇਲਾਜ ਕਰਦੇ ਨੇ ਹੁੰਦਾ ਨਹੀਂ ਹੈ। ਇੱਕ ਮਹੀਨੇ ਤੋਂ ਬਾਅਦ ਆਸ ਹਟ ਗਈ ਵੀ ਹੁਣ ਤਾਂ ਅੰਤਮ ਸਾਸਾਂ ਤੇ ਆਇਆ, ਆਇਆ ਤਾਂ ਘਰ ਨੂੰ ਸੰਭਾਲਣ ਸੀ। ਉਧਰ ਗੁਰੂ ਕਹਿੰਦਾ ਵੀ ਤੈਨੂੰ ਮਹਾਰਾਜਾ ਰਾਜਾ ਬਣਾ ਦੀਏ, ਰਾਜ ਦੇ ਦੀਏ, ਮੋਹ ਕਰਕੇ ਆਇਆ ਪਰਿਵਾਰ ਦਾ, ਬੱਚਾ ਪੋਤਾ ਖੇਲਦਾ ਫਿਰਦਾ, ਤਕੜਾ ਹੱਥ ਵਿੱਚ ਹੈ, ਦੌੜੇ ਜਾਂਦੇ ਤੇ ਤਕੜਾ ਢਿੱਡ 'ਚ ਵੜ ਗਿਆ ਤੇ ਦਿਲ ਵਿੱਚ ਹੀ ਲੰਘ ਗਿਆ, ਉੱਥੇ ਹੀ ਮਰ ਗਿਆ। ਦੂਜਾ ਪੋਤਰਾ ਬੜਾ ਹੋਣਹਾਰ ਹੈ, ਡੱਲੇ ਦੇ ਨਾਲ ਉਸ ਨੂੰ ਬੁਖਾਰ ਚੜਿਆ ਤੇ ਸੀਤਲਾ ਨਿਕਲਿਆ ਹੀ, ਡੱਲੇ ਦੇ ਦੇਖਦੇ ਦੇਖਦੇ ਉਹ ਵੀ ਚੜ੍ਹਾਈ ਕਰ ਗਿਆ। ਤੇ ਉਸ ਤੋਂ ਬਾਅਦ ਇੱਕ ਮਹੀਨੇ ਤੋਂ ਬਾਅਦ ਆਪ ਮਰ ਜਾਂਦੇ। ਇਹਦੇ ਦੁਸ਼ਮਣਾਂ ਨੂੰ ਪਤਾ ਲੱਗਿਆ ਕਿ ਡੱਲਾ ਜਿਸਦੀ ਤਾਂਗ ਪਈ ਹੋਈ ਸੀ ਦੂਰ ਦੂਰ ਤੱਕ ਚੜ੍ਹਾਈ ਕਰ ਗਿਆ, ਹੁਣ ਮੌਕਾ ਹੈ। ਉਹਨਾਂ ਨੇ ਆ ਕੇ ਹੱਲਾ ਕਰਿਆ, ਕਿਲ੍ਹਾ ਤੋੜ ਲਿਆ, ਸਾਰਾ ਘਰ ਬਾਰ ਲੁੱਟ ਕੇ ਲੈ ਗਏ, ਸੁੱਖ ਪਾਇਆ। ਫਿਰ ਇਹ ਤਾਂ ਹੋਈ ਦੁਨੀਆਂ ਦੀ ਗੱਲ, ਦੂਸਰੀ ਗੱਲ ਹੈ ਬੇਮੁੱਖ ਨੂੰ ਦੰਨ ਮਿਲਦਾ, ਵੱਡੀ ਭਾਰੀ ਹੱਤਿਆ। ਗੁਰੂ ਨਾਨਕ ਨੂੰ ਪੁੱਛਿਆ, ਗੁਰੂ ਨਾਨਕ ਕਹਿੰਦੇ ਬੇਅੰਤ ਪਾਪੀ ਹਥਿਆਰੇ ਹੋਣ, ਲੱਖਾਂ ਹੀ ਹਥਿਆਰੇ ਉਹਨਾਂ ਦੇ ਬਰਾਬਰ, ਬੇਮੁੱਖ ਹੋਣ ਦਾ ਪਾਪ ਹੋਇਆ ਕਰਦਾ, ਜਿਹੜੀ ਹੱਤਿਆ ਕਿਤੇ ਨੀ ਦੁਨੀਆਂ ਭਰ ਚ ਲੈਣੀ।
ਤੇਰੀ ਹੱਤਿਆ ਕਿਤੇ ਨਾ ਲੈਣੀ, ਤੇਰੀ ਹੱਤਿਆ ਕਿਤੇ ਨਾ ਲੈਣੀ, ਬੇਮੁੱਖ Thank you. ਬਾਹਮਣ ਗਾਈ ਮਨਸ ਦਾਤ ਅਪਰਾਧ ਕਰਾਰੇ ਬਾਹਮਣ ਗਾਈ ਮਨਸ ਦਾਤ ਅਪਰਾਧ ਕਰਾਰੇ
ਜਿਸ ਦਾ ਕਿਸੇ ਥਾਂ ਦੇ ਉੱਤੇ ਬਗੈਰ ਗੁਰੂ ਦੀ ਪ੍ਰਸੰਨਤਾ ਤੋਂ ਨਹੀਂ ਪਾਪ ਲਿਆ ਕਰਦਾ। ਅਨੇਕ ਜੂਨੀ ਪਰਮਾਵੈ ਬਿਨ ਸਤਿਗੁਰ ਮੁਕਤ ਨਾ ਪਾ, ਫਿਰ ਮੁਕਤ ਪਾਏ ਲਾਗ ਚਰਨ। ਸਤਿਗੁਰ ਸ਼ਬਦ ਸੁਣਾ, ਪਾਪੀਆਂ ਨੂੰ ਗਿਣਦੇ ਨੇ ਕਿ ਬਾਹਮਣ ਗਾਈ ਬੰਸ ਘਾਤ ਅਪਰਾਧ ਕਰਾਰੇ। ਤਿੰਨ ਵੱਡੀਆਂ ਹੱਤਿਆ ਨੇ, ਬ੍ਰਾਹਮਣ ਨੂੰ ਮਾਰ ਦੇਣਾ, ਗਾਈ ਨੂੰ ਮਾਰ ਦੇਣਾ ਤੇ ਬੰਸ ਦਾ ਘਾਤ ਕਰ ਦੇਣਾ। ਮਤ ਵੀ ਜੂਆ ਖੇਲਦੇ ਜੋਹਨ ਪਰ ਨਾਰੇ, ਸ਼ਰਾਬਾਂ ਪੀ ਕੇ ਜੂਆ ਖੋਲਦੇ ਆ, ਪਰਾਈਆਂ ਇਸਤਰੀਆਂ ਵੱਲ ਨਿਗਾਹ ਰੱਖਦੇ ਨੇ ਆਪਣੀਆਂ ਇਸਤਰੀਆਂ ਨੂੰ ਛੱਡ ਕੇ। ਮੋਹਨ ਪਰਾਈ ਲਛਮੀ ਬਗਾਨੀ ਮਾਇਆ ਦੇ ਉੱਤੇ ਮੋਹੇ ਜਾਂਦੇ ਨੇ। ਠੱਗ ਚੋਰ ਚਗਾਰੇ, ਬੇਅੰਤ ਠੱਗ ਬੇਅੰਤ ਚੋਰ ਤੇ ਵਿਸ਼ਵਾਸ ਦਰੋਹੀ ਕਿਰਤ ਗਾਣ ਪਾਪੀ ਹਥਿਆਰੇ। ਵਿਸ਼ਵਾਸ ਘਾਤੀ ਕਿਰਤ ਗਾਣ ਧਰੋਹ ਕਰਨ ਵਾਲੇ, ਬੜੇ ਵੱਡੇ ਹੱਤਿਆ ਕਰਨ ਵਾਲੇ ਪਾਪੀ ਲੱਖ ਕਰੋੜੀ ਜੋੜੇ ਹਨ। ਕਹਿੰਦੇ ਲੱਖਾਂ ਕਰੋੜ ਕਿੰਨਾ ਹੁੰਦਾ, 100 ਖਰਬ ਜੋੜ ਲਓ ਕਹਿੰਦੇ ਨੇ। ਅਣਗਿਣਤ ਵਪਾਰੇ ਇਸ ਤੋਂ ਵੀ ਵੱਧ ਜੋੜ ਲਓ। ਕਿੱਡਾ ਪਾਪ ਹੈ ਕਿ ਇੱਕ ਤਨੋਏ ਨਾ ਪੁੱਜਣੀ। ਬੇਮੁੱਖ ਗੁਰਦੁਆਰੇ, ਬੇਮੁੱਖ ਦੇ ਇੱਕ ਨੂੰ ਦੇ ਬਰਾਬਰ ਵੀ ਇਹ ਸਾਰੇ ਪਾਠ ਨਹੀਂ, ਪਾਪ ਨਹੀਂ ਪਹੁੰਚਦੇ, ਫਿਰ ਉਹਦੀ ਗਤੀ ਕਿੱਥੋਂ ਹੋ ਜਾਏ। ਸੋ ਇਸ ਤਰ੍ਹਾਂ ਜਿਨ੍ਹਾਂ ਦੀਆਂ ਝੂਠੀਆਂ ਪ੍ਰੀਤਾਂ ਹੁੰਦੀਆਂ ਉਹ ਨਹੀਂ ਨਿਵਿਆ ਕਰਦੀਆਂ।
ਚੜ ਚੜ ਕੇ ਗਿਰਦੇ ਨੇ ਕੱਚੀਆਂ ਪ੍ਰੀਤਾਂ ਵਾਲੇ, ਚੜ ਚੜ ਕੇ ਗਿਰਦੇ ਨੇ ਕੱਚੀਆਂ ਪ੍ਰੀਤਾਂ ਵਾਲੇ। Thank you.
ਜਿਨ੍ਹਾਂ ਕਾਰਨ ਕਿਉਂਕਿ ਪਿਆਰ ਗੁਰੂ ਦੇ ਨਾਲ ਜੋੜਦਾ ਹੈ, ਉਸ ਵੇਲੇ ਜੇ ਗਰਜ ਹੋਵੇ ਵਿੱਚ ਉਹ ਚੜ ਜਾਇਆ ਕਰਦਾ, ਉਹ ਨਹੀਂ ਨਿਭਿਆ ਕਰਦਾ। ਬੇਅੰਤ ਆਉਂਦੇ ਨੇ ਡੇਰਿਆਂ ਦੇ ਵਿੱਚ, ਸਾਡੇ ਕੋਲ ਵੀ ਬੇਅੰਤ ਆਉਂਦੇ, ਪਰ ਤੀਬਰ ਤਮ ਬੈਰਾਗ ਜਿਸ ਨੂੰ ਹੋ ਗਿਆ ਹੋਵੇ ਉਹ ਤਾਂ ਲੰਘ ਜਾਂਦਾ, ਬਾਕੀ ਤਾਂ ਵਿਚਾਲੇ ਹੀ ਰਹਿ ਜਾਂਦੇ। ਆਇਆ ਕਰਦੇ ਨੇ, ਮੈਂ ਲਖਵੀਰ ਸਿੰਘ ਫਲਾਣਾ ਕਿੱਥੇ ਹੈ, ਕਹਿੰਦੇ ਉਹ ਤਾਂ ਚਲਿਆ ਗਿਆ ਜੀ। ਪਹਿਲਾਂ ਉਹ ਤਾਂ ਕਹਿੰਦਾ ਸੀ ਮੈਂ ਇੱਥੇ ਹੀ ਰਹਿਣਾ, ਮੈਂ ਇੱਥੇ ਸਾਰੀ ਜ਼ਿੰਦਗੀ ਦੇਣ ਵਾਸਤੇ ਆਇਆ। ਪਿਆਰ ਨਹੀਂ, ਪਿਆਰ ਕੱਚੇ ਹੋਇਆ ਕਰਦੇ, ਸਮਝਦੇ ਨਹੀਂ ਹੈ। ਅੰਮ੍ਰਿਤ ਛਕ ਲੈਂਦੇ ਨੇ, ਕਿੱਥੇ ਗਿਰ ਜਾਂਦੇ ਨੇ, ਇੱਕ ਬੋਤਲ ਦੇਖ ਕੇ ਗਿਰ ਜਾਂਦੇ ਆ ਸ਼ਰਾਬ ਦੀ ਮਾਮੂਲੀ। ਗੁਰੂ ਦੇ ਨਾਲੋਂ ਪਿੱਠ ਦਿੰਦੇ ਨੇ ਗੁਰੂ, ਮਨਮੁੱਖ ਹੋ ਜਾਂਦੇ ਨੇ, ਬੇਮੁੱਖ ਹੋ ਜਾਂਦੇ ਨੇ। ਬੇਮੁੱਖ ਦਾ ਦੋਸ਼ ਲੱਗਦਾ, ਬੇਮੁੱਖ ਨੂੰ ਤਾਂ ਮਹਾਰਾਜ ਕਹਿੰਦੇ ਉਹਨੂੰ ਦੋਸ਼ ਏ ਦੋਸ਼ ਹੋਇਆ ਕਰਦਾ। ਜਿਹਾ ਜਿਹਾ ਸੁੱਕਿਆ ਹੋਇਆ ਰੁੱਖ ਹੁੰਦਾ ਹੈ, ਇਹ ਜਿਹਾ ਹੀ ਮਨਮੁੱਖ ਹੋ ਜਾਇਆ ਕਰਦਾ।
ਕੋਈ ਸੁੱਖ ਨਾ ਮਿਲੇ ਵਿੱਚ ਜਗ ਦੇ, ਬੇਮੁੱਖ ਸੁੱਕੇ ਦੁੱਖ ਮਰਦਾ। ਸੁੱਖ ਨਾ ਮਿਲੇ ਵਿੱਚ ਜਗ ਦੇ, ਬੇਮੁੱਖ ਸੁੱਕੇ ਦੁੱਖ ਮਰਦਾ।
ਕੋਈ ਪਤਾ ਨੀ, ਕੋਈ ਫਲ ਨੀ, ਕੋਈ ਫੁਰ ਨੀ, ਜਿਹਾ ਜਿਹਾ ਸੁੱਕਾ ਰੁੱਖ ਹੁੰਦਾ ਹੈ ਐਸਾ ਹੀ ਬੇਮੁੱਖ ਦਾ ਜੀਵਨ ਹੋਵੇ। ਸੋ ਇਸ ਕਰਕੇ ਗੁਰੂ ਦੀ ਸਿੱਖੀ ਨੂੰ ਕਮਾਉਣਾ, ਸਾਰੇ ਬਣੇ ਫਿਰਦੇ ਨੇ ਮੈਂ ਉਹ ਤੋਂ ਵੱਧ ਹਾਂ, ਮੈਂ ਉਹ ਤੋਂ ਵੱਧ ਹਾਂ, ਮੈਂ ਇੰਨੇ ਪਾਠ ਕਰਦਾ, ਮੈਂ ਇੰਨੇ ਕਰਦਾ, ਮੈਂ ਆਹ ਸੇਵਾ ਕਰਦਾ, ਮੈਂ ਆਹ ਸੇਵਾ ਕਰਦਾ। ਜਦ ਕਸਵੱਟੀ ਲੱਗਦੀ ਹੈ ਕੋਈ ਬਿਰਲਾ ਹੀ ਰਹਿ ਜਾਂਦਾ, ਬਾਕੀ ਸਭ ਝੜ ਚੁੜ ਜਾਂਦੇ, ਕਿਉਂਕਿ ਸੰਸਾਰ ਗੱਲਾਂ ਵਾਲਾ ਹੀ ਹੈ। ਇਸ ਤਰ੍ਹਾਂ ਬਾਲ
ਗੱਲਾਂ ਵਾਲੀ ਦੁਨੀਆਂ ਬਹੁਤੀ ਚਾਕਰ ਕੋਈ
ਭਾਈ ਰੂਪੇ ਦੀ ਸੰਤਾਨ ਭਾਈ ਧਰਮ ਸਿੰਘ ਪਰਮ ਸਿੰਘ, ਜਿਸ ਬਾਤ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਮਹਾਰਾਜ ਮਾਲਵੇ ਚ ਆ ਗਏ, ਸਾਹਿਬਜ਼ਾਦੇ ਸ਼ਹੀਦ ਹੋਏ, ਦਰਸ਼ਨ ਕਰਨ ਆਉਂਦੇ ਨੇ, ਬਹੁਤ ਬਰਾਗ ਕਰਦੇ ਨੇ, ਵਾਰ ਵਾਰ ਕਹਿੰਦੇ ਨੇ ਕਿ ਪਾਤਸ਼ਾਹ ਤੁਸੀਂ ਬਚਾ ਸਕਦੇ। ਮਹਾਰਾਜ ਬੜਾ ਦਿਲਾਸਾ ਦਿੰਦੇ ਨੇ, ਲੇਕਿਨ ਦਿਲਾਸਾ ਕੰਮ ਨਹੀਂ ਦਿੰਦਾ। ਦਿਲੋਂ ਪਿਆਰ ਹੈ, ਚਾਰ ਦਿਨ ਚਾਰ ਰਾਤਾਂ ਰੋਂਦਿਆਂ ਨੂੰ ਲੰਘੀਆਂ ਨਾ। ਮਹਾਰਾਜ ਨੇ ਕਿਹਾ ਵੀ ਐਂ ਤਾਂ ਨਹੀਂ ਕੋਈ ਕੌਤਕ ਦੇ ਨਾਲ ਇਹ ਸਮਝਣਗੇ, ਦੁੱਧ ਲਈ ਆ ਰਹੇ ਨੇ, ਸਿਰਾਂ ਦੇ ਉੱਤੇ ਬੁਲਡੋਈਆਂ ਨੇ, ਰਸਤੇ 'ਚ ਇੱਕ ਸਿੰਘ ਮਿਲ ਜਾਂਦਾ, ਉਹਦੇ ਨਾਲ ਵਾਰਤਾਲਾਪ ਚੱਲਦੀ ਹੈ, ਅਤੇ ਇੱਕ ਗੱਲ ਕਹਿੰਦੇ ਨੇ ਵੀ ਸ਼ਕਤੀ ਕਿਉਂ ਨਾ ਦਿਖਾਈ ਗੁਰੂ ਸਾਹਿਬ ਨੇ, ਸਾਹਿਬਜ਼ਾਦਿਆਂ ਨੂੰ ਤਾਂ ਬਚਾ ਲੈਣਾ ਸੀ, ਸ਼ਕਤੀ ਦਿਖਾ ਦੇਣੀ ਸੀ, ਸਾਰੀ ਫੌਜ ਨੂੰ ਸੁੰਨ ਕਰ ਦਿੰਦੇ। ਉਹ ਕਹਿੰਦਾ ਸ਼ਕਤੀਆਂ ਦਿਖਾਉਣੀਆਂ ਨਹੀਂ, ਇਹ ਤਾਂ ਐਵੇਂ ਜਿਵੇਂ ਵਿਚਿੱਤਰ ਨਾਟਕ ਹੋ ਰਿਹਾ ਸੀ, ਪਾਣੀ ਦੀ ਖੇਡ ਹੋ ਰਹੀ ਸੀ, ਪਾਣੀ ਦਾ ਮਾਲਕ ਆਪ ਹੀ ਕਰ ਰਿਹਾ ਸੀ। ਜਦ ਨਾ ਸਮਝੇ ਸਿੰਘ ਕਹਿਣ ਲੱਗਿਆ ਜੇ ਮੈਨੂੰ ਇਕੱਲੇ ਨੂੰ ਹੁਕਮ ਹੋ ਜਾਵੇ ਨਾ, ਮੈਂ ਸਾਰੀਆਂ ਫੌਜਾਂ ਨੂੰ ਉੱਥੇ ਹੀ ਸਲਾਮਦਾ। ਕਹਿੰਦੇ ਸਿੰਘਾਂ ਫਿਰ ਤੂੰ ਜਦ ਕਿੱਥੇ ਗਿਆ ਹੋਇਆ ਸੀ? ਕਹਿੰਦਾ ਅਸੀਂ ਹੱਥ ਜੋੜ ਕੇ ਗੁਰੂ ਸਾਹਿਬ ਤੇ ਆਗਿਆ ਮੰਗਦੇ ਸੀ, ਸਾਥੇ ਦੇਖਿਆ ਨਹੀਂ ਸੀ ਜਾਂਦਾ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਬੜੇ ਬੰਦਗੀ ਕਰਨ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀਆਂ ਸ਼ਹੀਦੀਆਂ ਜੰਗ ਮੈਦਾਨੇ ਜੰਗ 'ਚ। ਕਹਿੰਦੇ ਤੂੰ ਕੀ ਕਰ ਸਕਦਾ ਸੀ? ਫਿਰ ਤਾਂ ਕਰ ਲੈਣਾ ਸੀ, ਤੇਰੇ ਚ ਤਾਕਤ ਕਿੰਨੀ ਕਹਿ ਕਹਿੰਦਾ ਮੇਰੇ ਸਾਰੀ ਉਹ ਤਾਕਤ ਹੈ। ਉਸ ਵੇਲੇ ਉਹਨਾਂ ਦਾ ਭਰਮ ਦੂਰ ਕਰਨ ਵਾਸਤੇ ਜਿਵੇਂ ਕ੍ਰਿਸ਼ਨ ਮਹਾਰਾਜ ਨੇ ਅਰਜਨ ਨੂੰ ਦਿਖਾਇਆ ਵਿਰਾਟ ਸਰੂਪ, ਉਹਨੇ ਵਿਰਾਟ ਸਰੂਪ ਦਿਖਾ, ਬੱਦਲਾਂ ਤੋਂ ਵੀ ਉੱਚਾ ਹੋ ਗਿਆ। ਉੱਥੋਂ ਆਵਾਜ਼ ਆਈ ਕਹਿੰਦਾ ਸਿੰਘਾ ਦੱਸ, ਹੁਣ ਮੈਂ ਲੰਮੀ ਬਾਂਹ ਕਰਕੇ ਚੱਕ ਲਿਆ ਵਾਂ ਰੰਗਦੇਵ ਨੂੰ, ਸੁਣੇ ਤਾਕਤ ਦੇ, ਇੰਨੀ ਤਾਕਤ ਹੈ ਕੋਈ ਜਿਹੜਾ ਮੇਰਾ ਮੁਕਾਬਲਾ ਕਰ ਲਵੇ। ਡਰ ਗਏ ਉਸ ਕੋਲ, ਕਹਿੰਦੇ ਸਿੰਘ ਸਾਹਿਬ ਅਸਲੀ ਹਾਲਤ ਚ ਆਓ। ਕਹਿੰਦੇ ਤੁਸੀਂ ਹੋ ਕੌਣ? ਕਹਿੰਦੇ ਅਸੀਂ ਸ਼ਹੀਦ ਦੀ ਫੌਜਾਂ, ਹਰ ਵਕਤ ਬੰਦਗੀ ਕਰਨ ਵਾਲਿਆਂ ਨਾਲ ਤੇ ਗੁਰੂ ਮਹਾਰਾਜਾਂ ਦੇ ਨਾਲ ਅਸੀਂ ਹਰ ਵਕਤ ਨਾਲ ਰਹਿੰਦੇ ਹਾਂ, ਸਾਡੇ ਪਹਿਰੇ ਲੱਗੇ ਰਹਿੰਦੇ। ਰੋਗਨ ਤੇ ਹਰ ਸੋਗਨ ਤੇ ਜਲ ਜੋਗਨ ਤੇ ਵਹ ਭਾਂਤ ਬਚਾਵੈ, ਸ਼ਤਰੂ ਅਨੇਕ ਚਲਾਵਤ ਕਾਵ ਤਉ ਤਾਂ ਨੇਕ ਨਾ ਲਾਗਨ ਪਾਵੈ, ਰਾਖਤਾ ਅਪਨੋ ਕਰਦਾ ਕਰ ਪਾਪ ਸਬੂ ਨਾ ਪੇਟਣ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ ਸਪੇਟ ਹੀ ਕੇ ਪਟ ਵੀ ਜੀਤਿਆ। ਕਹਿੰਦੇ ਸਿੰਘਾ ਬੰਦਗੀ ਕਰਨ ਵਾਲਿਆਂ ਦੇ ਦੁਆਲੇ ਸਾਡਾ ਪਹਿਰਾ ਹੁੰਦਾ, ਉਹ ਬੇਪਰਵਾਹ ਹੁੰਦੇ ਨੇ ਆਪਣੇ ਸਰੀਰ ਤੋਂ ਵੀ, ਆਪਣੀ ਰਾਖੀ ਤੋਂ ਵੀ, ਅਸੀਂ ਰਾਖੀ ਉਹਨਾਂ ਦੀ ਕਰਦੇ ਹਾਂ। ਉਸ ਵੇਲੇ ਸਮਝ ਆ ਗਈ, ਕਹਿੰਦੇ ਗੁਰੂ ਸਾਹਿਬ ਤਾਂ ਇੱਕ ਫੁਰਨਾ ਕਰ ਦੇਣ, ਸਭ ਕੁਛ ਖਤਮ ਹੋ ਜਾਂਦਾ, ਹੁਣੇ ਕੀ ਸਮਝਦੇ ਤੂੰ ਗੁਰੂ ਸਾਹਿਬ ਨੂੰ? ਉਹਨਾਂ ਦੀ ਰਜ਼ਾ ਹੈ, ਇਹ ਧਰਮ ਸਿੰਘ ਪਰਮ ਸਿੰਘ ਗੁਰੂ ਮਹਾਰਾਜ ਦੇ ਨਾਲ ਜਾ ਰਹੇ ਨੇ। ਹਰ ਰੋਜ਼ ਨਵਾਂ ਪਲੰਗ ਬਣਾ ਕੇ ਦਿੰਦੇ ਨੇ, ਨਵੇਂ ਥਾਂ ਨਵਾਂ ਪਲੰਗ, ਤੇ ਅੱਜ ਗੁਰੂ ਮਹਾਰਾਜ ਦੇ ਨਾਲ ਰਹੇ, ਲੇਟ ਪਹੁੰਚਦੇ ਨੇ। ਮਹਾਰਾਜ ਦੇ ਮਨ ਚ ਆਇਆ ਵੀ ਅੱਜ ਕਿਵੇਂ ਬਣਾਉਣਗੇ, ਦੇਖੀਏ। ਇਹ ਗਏ ਛੇਤੀ ਛੇਤੀ ਜਾ ਕੇ, ਇਹਨਾਂ ਨੇ ਛੋਟੇ ਛੋਟੇ ਦਰਖਤ ਚਾਰ ਵੱਢੇ, ਜੜਾਂ ਵੱਲ ਛੇਕ ਪਾਏ, ਉਹ ਪਾਵੇ ਬਣਾ ਤੇ ਤੇ ਬਾਹੀਆਂ ਉਹਨਾਂ ਦੀਆਂ ਬਣਾ ਕੇ ਬੇੜ ਨਾਲ ਬੁਣਤੇ, ਉੱਤੇ ਬਿਸਤਰਾ ਵਿਛਾਤਾ। ਮਹਾਰਾਜ ਜਦ ਉੱਤੇ ਬੈਠੇ ਉੱਚਾ ਹੱਥਾਂ, ਕਹਿੰਦੇ ਧਰਮ ਸਿੰਘ ਆਹ ਤਾਂ ਬਹੁਤ ਵਧੀਆ ਤਾਂ ਬਣਾਦਾ ਜਿਵੇਂ ਤਖਤੇ ਹੁੰਦਾ। ਇਹ ਸੇਵਾ ਤੇ ਪ੍ਰਸੰਨ ਹੋ ਕੇ ਮਹਾਰਾਜ ਨੇ ਸ਼ਸਤਰ ਬਖਸ਼ ਦਿੱਤੇ, ਨਾਲ ਘੋੜੇ ਬਖਸ਼ ਦਿੱਤੇ। ਕਹਿੰਦੇ ਤੁਸੀਂ ਪੈਦਲ ਨਾ ਚੱਲਿਆ ਕਰੋ, ਆਹ ਸ਼ਸਤਰ ਪਹਿਨੋ ਤੇ ਘੋੜੇ ਲੈ ਲਓ। ਅਗਲੀ ਮੰਜ਼ਿਲ ਤੇ ਜਾਂਦੇ ਨੇ, ਉਸ ਤੇ ਅਗਲੀ ਤੇ ਜਾਂਦੇ ਆ। ਇੱਕ ਸਿੱਖ ਨੇ ਕਿਹਾ ਸੱਚੇ ਪਾਤਸ਼ਾਹ, ਤੁਸੀਂ ਧਰਮ ਸਿੰਘ ਪਰਮ ਸਿੰਘ ਦੋਹਾਂ ਭਰਾਵਾਂ ਨੂੰ ਘੋੜੇ ਬਖਸ਼ੇ ਸੀ, ਸ਼ਸਤਰ ਬਖਸ਼ਦੇ ਸੀ, ਵਰਦੀ ਬਖਸ਼ੀ ਸੀ? ਕਹਿੰਦੇ ਹਾਂ। ਕਹਿੰਦੇ ਉਹ ਤਾਂ ਪਹਿਨਦੇ ਨੀ ਮਹਾਰਾਜ। ਕਹਿੰਦੇ ਕੀ ਕਰਦੇ ਨੇ? ਕਹਿੰਦੇ ਮਹਾਰਾਜ ਗਜੜੀ ਬੰਨ ਕੇ ਸਿਰ ਤੇ ਰੱਖੀ ਹੋਈ ਹੈ, ਵਿੱਚੇ ਸ਼ਸਤਰ ਨੇ ਵਿੱਚੇ ਬਸਤਰ ਨੇ, ਤੇ ਘੋੜਿਆਂ ਤੇ ਚੜ੍ਹਦੇ ਨੀ। ਉਹ ਘੋੜਿਆਂ ਦੀਆਂ ਬਾਗਾਂ ਫੜ ਕੇ ਨਾਲ ਨੱਠੇ ਆਉਂਦੇ ਆ, ਪੈਦਲੇ ਘੋੜਿਆਂ ਤੇ ਨੀ ਚੜ੍ਹਦੇ। ਮਹਾਰਾਜ ਨੇ ਬੁਲਾਏ, ਕਹਿਣ ਲੱਗੇ ਸਿੰਘੋ ਤੁਹਾਨੂੰ ਤਾਂ ਇਹ ਪਹਿਨਣ ਵਾਸਤੇ ਦਿੱਤੇ ਸੀਗੇ। ਕਹਿੰਦੇ ਸੱਚੇ ਪਾਤਸ਼ਾਹ, ਅਸੀਂ ਬੜੇ ਹੀ ਵੱਡੇ ਭਾਗਾਂ ਵਾਲੇ ਹਾਂ ਕਿ ਸਾਨੂੰ ਆਪਦੇ ਛੋਏ ਹੋਏ ਵਸਤਰ ਤੇ ਸ਼ਸਤਰ ਪ੍ਰਾਪਤ ਹੋਏ ਨੇ, ਤਾਂ ਪਵਿੱਤਰ ਨੇ, ਅਸੀਂ ਕਿਵੇਂ ਪਹਿਨ ਲਈਏ? ਮਹਾਰਾਜ ਆਪਦੇ ਦਿੱਤੇ ਹੋਏ ਘੋੜਿਆਂ ਦੇ ਉੱਤੇ ਅਸੀਂ ਕਿਵੇਂ ਸਵਾਰੀ ਕਰ ਲਈਏ? ਮਹਾਰਾਜ ਬੜੇ ਹੀ ਪ੍ਰਸੰਨ ਹੋਏ, ਕਹਿੰਦੇ ਚੰਗਾ ਸ਼ਸਤਰ ਜਮ੍ਹਾਂ ਕਰਾ ਦਿਓ, ਘੋੜੇ ਵੀ ਦੇ ਦਿਓ, ਜਾਓ, ਤੁਹਾਨੂੰ ਸ਼ਸਤਰ ਦੀ ਲੋੜ ਨਹੀਂ ਰਹਿਣੀ, ਤੁਹਾਡੀ ਜਵਾਨ ਤਲਵਾਰ ਤੋਂ ਪਹਿਲਾਂ ਕੰਮ ਕਰ ਦਿਆ ਕਰੋ। ਸਾਡੀਆਂ ਖੁਸ਼ੀਆਂ ਨੇ, ਤੁਹਾਡਾ ਸਿਦਕ ਨਿਭ ਗਿਆ ਤੇ ਤੁਸੀਂ ਕਸਵੱਟੀ ਚ ਪਾਸ ਹੋ ਗਏ, ਤੁਸੀਂ ਹੁਣ ਮੁੜ ਜਾਓ, ਘਰ ਬਾਰ ਸੰਭਾਲੋ ਜਾ ਕੇ। ਖੁਸ਼ੀਆਂ ਕਰ ਦਿੱਤੀਆਂ, ਜਾਂਦੇ ਨਹੀਂ, ਬੜਾ ਹੀ ਬਰਾਕ ਕਰਦੇ ਹਾਂ ਪਾਤਸ਼ਾਹ, ਅਸੀਂ ਕੀ ਕਰਾਂਗੇ, ਬੜਾ ਸਾਨੂੰ ਮੁਸ਼ਕਿਲ ਹੋ ਜਾਏਗਾ, ਤੇਰੇ ਦਰਸ਼ਨਾਂ ਬਿਨਾਂ ਅਸੀਂ ਕਿਵੇਂ ਜਿਵਾਂਗੇ? ਉਸ ਵੇਲੇ ਮਹਾਰਾਜ ਜੀ ਭੇਜ ਦਿੰਦੇ ਨੇ, ਉਹ ਘਰ ਆ ਜਾਂਦੇ ਨੇ, ਮੰਜ਼ਲਾਂ ਕੱਟਦੇ ਕੱਟਦੇ ਕਿੰਨਿਆਂ ਦਿਨਾਂ 'ਚ। ਜਦ ਘਰ ਆਏ ਤੇ ਬਜ਼ੁਰਗ ਭਾਈ ਰੂਪ ਚੰਦ ਦੀ ਔਲਾਦ ਸੀ ਇਹ, ਗੁਰੂ ਛੇਵੇਂ ਪਾਤਸ਼ਾਹ ਵੇਲੇ ਹੋਏ ਨੇ, ਨਾਰਾਜ਼ ਹੋ ਗਿਆ। ਕਹਿੰਦਾ ਤੁਸੀਂ ਗੁਰੂ ਨੂੰ ਪਿੱਠ ਦੇ ਕੇ ਆ ਗਏ, ਬੜਾ ਮਾੜਾ ਤੁਸੀਂ ਕੰਮ ਕਰੇ, ਘਰ ਨਾ ਬੜਿਓ, ਬਾਹਰ ਰਹੋ, ਮੈਂ ਨਹੀਂ ਬਣ ਦੇਣਾ ਤੁਹਾਨੂੰ ਘਰ। ਕਹਿੰਦੇ ਸਾਨੂੰ ਗੁਰੂ ਮਹਾਰਾਜ ਨੇ ਆਗਿਆ ਨਾਲ ਭੇਜਿਆ, ਬੜੀਆਂ ਬਰਕਤਾਂ ਨਾਲ ਭੇਜਿਆ, ਬਰਕਤਾਂ ਦਿੱਤੀਆਂ। ਕਹਿੰਦੇ ਨਹੀਂ, ਮੈਂ ਨਹੀਂ ਬਣ ਦੇਣਾ, ਕੋਈ ਨਿਸ਼ਾਨੀ ਹੈ ਗੁਰੂ ਦੀ ਜਿਹੜੀ ਤੁਹਾਨੂੰ ਮੈਨੂੰ ਦਿਖਾ ਕੇ ਕਹੋ? ਉਸੇ ਵੇਲੇ ਵਾਪਸ ਕਰਤੇ, ਨਾ ਪਾਣੀ ਦਿੱਤਾ ਨਾ ਪ੍ਰਸ਼ਾਦਾ ਦਿੱਤਾ। ਮੰਜ਼ਲਾਂ ਕੱਟਦੇ ਕੱਟਦੇ ਫੇਰ ਗੁਰੂ ਮਹਾਰਾਜ ਨੂੰ ਦੱਖਣ ਦੇ ਰਾਹ 'ਚ ਆ ਕੇ ਮਿਲਦੇ ਨੇ ਰਾਜਪੂਤਾਨੇ 'ਚ। ਮਹਾਰਾਜ ਕਹਿੰਦੇ ਧਰਮ ਸਿੰਘ ਆ, ਤੁਸੀਂ ਫੇਰ ਆ ਗਏ, ਸੱਚੇ ਪਾਤਸ਼ਾਹ ਬਜ਼ੁਰਗ ਘਰ ਨਹੀਂ ਵੜਨ ਦਿੰਦੇ। ਕਹਿੰਦੇ ਪਿੱਠ ਦੇ ਕੇ ਆ ਗਏ, ਜਿਵੇਂ ਡੱਲੇ ਹੋਣੀ ਨੱਠ ਕੇ ਆ ਗਏ, ਰਾਮ ਸਿੰਘ ਹੋਣੀ ਆ ਗਏ, ਤੁਸੀਂ ਵੀ ਉਵੇਂ ਆਇਓ। ਮਹਾਰਾਜ ਹੋਰ ਪ੍ਰਸੰਨ ਹੋਏ, ਬੜੇ ਵਰ ਦਿੱਤੇ। ਗੁਰੂ ਛੇਵੇਂ ਪਾਤਸ਼ਾਹ ਨੇ ਵੀ ਭਰ ਦਿੱਤੇ ਸੀ। ਉਸ ਵੇਲੇ ਮਹਾਰਾਜ ਜੀ ਨੇ ਆਪਣੀ ਨਿੱਜ ਦੀ ਪੋਥੀ ਜਿਹਦੇ ਉੱਤੇ ਨਿਤਨੇਮ ਕਰਿਆ ਕਰਦੇ ਸੀ ਪੰਜ ਗ੍ਰੰਥੀ, ਉਹ ਪੋਥੀ ਉਹਨਾਂ ਨੂੰ ਦਿੱਤੀ ਰੁਮਾਲੇ ਚ ਬਲੇਟ ਕੇ। ਕਹਿੰਦੇ ਲੈ ਧਰਮ ਸਿੰਘ ਆ ਲੈ ਜੋ, ਇਹ ਸਾਡੀ ਨਿਸ਼ਾਨੀ ਤੁਹਾਡੇ ਕੋਲ ਸਦਾ ਕਾਇਮ ਰਹਿਣੀ। ਘਰ ਲਿਆਉਂਦੇ ਨੇ ਲਿਆ ਕੇ ਗੁਰੂ ਮਹਾਰਾਜ ਜੀ ਦਸਤਾਂ ਵਾਲੀ ਪੋਥੀ ਦਿਖਾਈ, ਤਾਂ ਹੋ ਰਹੇ ਅੱਜ ਇਹ ਪੋਥੀ ਭਾਈ ਸਾਹਿਬ ਬਾਗੜੀਆਂ ਦੇ ਘਰ ਪਈ ਹੈ। ਸੋ ਇਸ ਤਰ੍ਹਾਂ ਦੇ ਨਾਲ ਸਿੱਖੀ ਹੈ ਸਾਧ ਸਿੰਘ ਜੀ, ਸਿੱਖੀ ਕੋਈ ਸਿਖਾਲੀ ਚੀਜ਼ ਨਹੀਂ ਹੈ, ਇਹਦਾ ਡੇਰਾ ਤਾਂ ਸਿਰ ਤੋਂ ਪਰੇ ਹੁੰਦਾ।
ਡੇਰਾ ਨਹੀਂ ਦਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਵਾਲਾ, ਡੇਰਾ ਨਹੀਂ ਦਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਵਾਲਾ।
ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸੋ ਇਹ ਗੁਰਸਿੱਖੀ ਜੋ ਹੈ ਸਾਧ ਸਿੰਘ ਜੀ, ਇਹ ਤਾਂ ਗੁਰੂ ਨੂੰ ਆਪਣਾ ਆਪ ਵੇਚਣਾ ਪੈਂਦਾ। ਜਿਹੜੇ ਵਿੱਚ ਵਿਚਾਲੇ ਨੇ ਆਪਣੇ ਮਨ ਦੀ ਮਰਜ਼ੀ ਵੀ ਕਰਨੀ ਹੈ, ਇਹ ਧੋਖਾ ਹੋਇਆ ਕਰਦਾ ਗੁਰੂ ਨਾਲ, ਇਹ ਸਿੱਖੀ ਪ੍ਰਵਾਨ ਨਹੀਂ ਹੋਇਆ ਕਰਦੀ। ਚਾਹੇ ਸਾਧੂਆਂ ਨਾਲ ਹੋਵੇ ਚਾਹੇ ਗੁਰੂ ਨਾਲ ਹੋਵੇ, ਨਿਭਦੀ ਉਹ ਇੱਕ ਨਾਲ ਪ੍ਰੀਤ ਹੈ। ਦੋ ਕਿਸ਼ਤੀਆਂ ਤੇ ਪੈਰ ਧਰ ਕੇ ਕਦੇ ਵੀ ਬੰਦਾ ਪਾਰ ਨਹੀਂ ਹੁੰਦਾ, ਵਿਚਾਲੇ ਡੁੱਬਦਾ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਗੁਰੂ ਮਹਾਰਾਜ ਦਾ ਹੁਕਮ ਦੀ ਕਿਰਿਆ ਤੇ ਸਿੱਖੀ ਸਿਦਕ ਬਾਰੇ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਨੇ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਹੀ ਸਮਾਪਤ ਕਰਦੇ ਹਾਂ। ਸੋ ਬਾਕੀ ਕੁਝ ਅਨਾਊਂਸਮੈਂਟਾਂ ਨੇ ਕਿ ਜੋ ਇੱਥੇ ਹੋਮਿਓਪੈਥੀ ਦੀ ਡਿਸਪੈਂਸਰੀ, ਹਰ ਐਤਵਾਰ ਨੂੰ ਡਾਕਟਰ ਆਇਆ ਕਰਨਗੇ। ਉਹਨਾਂ ਨੇ ਇੱਕ ਗੱਲ ਕਹੀ ਹੈ ਕਿ 8 ਵਜੇ ਤੋਂ 9 ਵਜੇ ਤੱਕ ਤਾਂ ਅਸੀਂ ਉਹਨਾਂ ਮਰੀਜ਼ਾਂ ਨੂੰ ਦੇਖਾਂਗੇ ਜਿਹੜੇ ਨਵੇਂ ਆਉਂਦੇ ਨੇ, 9 ਤੋਂ ਬਾਅਦ ਨਵਾਂ ਨਹੀਂ ਦੇਖਣਾ। 1 ਘੰਟਾ ਨਵੇਂ ਮਰੀਜ਼ਾਂ ਦਾ, 9 ਤੋਂ 10 ਤਾਈਂ ਅਸੀਂ ਪੁਰਾਣਿਆਂ ਨੂੰ ਮਿਲਿਆ ਕਰਾਂਗੇ ਜਿਨ੍ਹਾਂ ਨੂੰ ਦਵਾਈਆਂ ਦਿੱਤੀਆਂ ਹੋਈਆਂ ਅਤੇ ਅਗਲੀ ਦਵਾਈ ਦੇਣੀ। ਸੋ ਇਹ ਜੋ ਸੇਵਾ ਕੀਤੀ ਹੈ ਪੂਰਾ ਪੂਰਾ ਲਾਭ ਇਹਦਾ ਉਠਾਉਣ ਦਾ ਯਤਨ ਕਰੋ, ਖਾਸ ਕਰਕੇ ਪਿੰਡਾਂ ਵਾਲੇ। ਉਹ ਇਸ ਕਰਕੇ ਕਿ ਨਾ ਤਾਂ ਵਿਚਾਰੇ ਪੈਸਾ ਖਰਚ ਸਕਦੇ ਨੇ, ਕੱਚੇ ਡਾਕਟਰਾਂ ਦੇ ਕੋਲ ਟੀਕੇ ਲਵਾਉਂਦੇ ਨੇ, ਇੱਕ ਬਿਮਾਰੀ ਦੀ ਥਾਂ ਤੇ 4 ਹੋਰ ਲੱਗ ਜਾਂਦੀਆਂ। ਆਊਟ ਡੇਟਡ ਦਵਾਈਆਂ ਮੁਫ਼ਤ ਵਾਂਗੂ ਲੈ ਕੇ ਲੋਕਾਂ ਦੇ ਲਾਈ ਜਾਂਦੇ ਨੇ। ਕਿਸੇ ਨੂੰ ਕੋਈ ਬਿਮਾਰੀ, ਕੋਈ ਮਰ ਜਾਂਦਾ, ਕੋਈ ਬਿਮਾਰ ਹੋ ਜਾਂਦਾ, ਨਾ ਪਤਾ ਲੱਗਦਾ। ਸੋ ਉਹ ਜਲਦੀ ਤੋਂ ਜਲਦੀ ਇੱਥੇ 8 ਵਜੇ ਪਹੁੰਚਣ ਦਾ ਯਤਨ ਕਰਿਆ ਕਰਨ, 8 ਤੋਂ 9 ਤੱਕ ਜਿਹੜੇ ਬਿਮਾਰ ਨੇ ਉਹ ਦਵਾਈ ਲੈ ਲਿਆ ਕਰਨ, ਮੇਰਾ ਨਾ ਇੰਤਜ਼ਾਰ ਕਰਿਆ ਕਰਨ, ਮੈਨੂੰ ਬਾਬਾ ਜੀ ਬਿਮਾਰ ਹਨ, ਬਾਬਾ ਜੀ ਬਚਦੇ ਨਹੀਂ, ਆਖਰੀ ਸਵਾਸਾਂ ਤੇ ਪਈ ਹੈ, ਉਹਦਾ ਇਲਾਜ ਕਰਨ ਵਾਸਤੇ ਆਯੁਰਵੈਦਿਕ ਡਿਸਪੈਂਸਰੀ ਤੇ ਹੋਮਿਓਪੈਥੀ ਦੀ ਡਿਸਪੈਂਸਰੀ, ਦੋ ਕਿਸਮ ਦੀਆਂ ਦਵਾਈਆਂ ਮਿਲਦੀਆਂ, ਐਲੋਪੈਥੀ ਦੀ ਵੀ ਮਿਲੀ ਜਾਂਦੀ ਹੈ ਵਿੱਚ। ਸੋ ਇਹਨਾਂ ਤੋਂ ਪੂਰਾ ਪੂਰਾ ਲਾਭ ਉਠਾਓ ਤੇ ਪਾਠ ਕਰੋ, ਬੰਦਗੀ ਕਰੋ, ਬਿਮਾਰੀ ਹਟ ਜਾਇਆ ਕਰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਗੱਲ ਯਾਦ ਰੱਖਿਓ। ਦੂਜੇ ਕੱਲ੍ਹ ਤੋਂ ਇੱਥੇ ਬਨੂੜ ਦੀਵਾਨ ਲੱਗ ਰਹੇ ਨੇ ਭਾਈ ਸਾਹਿਬ ਲਖਮੀਰ ਸਿੰਘ ਜੀ ਦੇ, ਤੇ ਕੱਲ੍ਹ ਤੋਂ ਹਾਂ ਰਤਵਾੜਾ ਸਾਹਿਬ ਬੁੱਧਵਾਰ ਵਾਲੇ ਦਿਨ ਡਾਕਟਰ ਜਾਂਦੇ ਨੇ ਹੋਮਿਓਪੈਥੀ ਵਾਲੇ, ਸੰਗਰਾਂਦ ਤੇ ਪੂਰਨਮਾਸ਼ੀ ਵਾਲੇ ਦਿਨ ਐਲੋਪੈਥੀ ਵਾਲੇ ਜਾਂਦੇ ਨੇ ਆਯੁਰਵੈਦਿਕ ਵਾਲੇ। ਸੋ ਉਹ ਵੀ ਜੋ ਸਮਾਂ ਹੈ 8 ਤੋਂ ਲੈ ਕੇ 10 ਦਾ ਜਾਂ 11 12 ਦਾ, ਉੱਥੇ ਮਰੀਜ਼ ਬਹੁਤਾ ਆਉਂਦਾ। ਮੈਨੂੰ ਦੱਸਿਆ ਕਿ 125 150 ਦੇ ਕਰੀਬ ਬੁੱਧਵਾਰ ਨੂੰ ਮਰੀਜ਼ ਹੁੰਦਾ। ਸੋ ਉੱਥੇ ਦੀ ਭੀੜ ਘਟਾਉਣ ਵਾਸਤੇ ਅਸੀਂ ਇੱਥੇ ਵੀ ਇੰਤਜ਼ਾਮ ਕਰ ਦਿੱਤਾ, ਜਿੱਥੇ ਕਿਸੇ ਨੂੰ ਨੇੜੇ ਲੱਗਦਾ ਫਾਇਦਾ ਉਠਾਓ।
ਰਾਮ ਕਲੀ ਕਲਾ ਤੀਜਾ ਨੰਦੀ ਕਿਉਂ ਗਾਰ ਸਤਿਗੁਰ ਪ੍ਰਸਾਦ ਨੰਦ ਪਿਆ ਮਿਲਵਾਏ। ਪਾਇਆ